ਬੜਾ ਮਨ ਵਿਚ ਖਿਆਲ ਕੀਤਾ ਕਿ ਸੁਮਿਰ ਘਰੇ ਵਸਣੀ ਚਾਹੀਦੀ ਹੈ। ਇਸ ਨੇ ਆ ਕੇ ਬੇਨਤੀ ਕੀਤੀ ਕਿ ਸੁਮਿਰ ਹੋਰ ਤਾਂ ਸਾਰਾ ਕੁਝ ਤੇਰੇ ਹੈ, ਪਰ ਇਸਤਰੀ ਰੂਪ ਰਤਨ ਤੋਂ ਬਗੈਰ ਹੈ ਤੂੰ ਇੱਕ ਇਸਤਰੀ ਆ ਪਹਾੜ ਦੇ ਉੱਪਰ, ਉਹ ਤੈਨੂੰ ਵਿਆਹਣੀ ਚਾਹੀਦੀ ਹੈ। ਪਹਿਲਾਂ ਨਸੁੰਭ ਨੇ ਚੰਡੀ ਨੂੰ ਕਿਹਾ ਸੀ ਕਿ ਤੂੰ ਸੁਮਿਰ ਵਿਆਹ ਕਰਵਾ ਲੈ। ਇਸ ਨੇ ਕਿਹਾ ਸੀ ਕਿ ਮੈਂ ਤਾਂ ਵਿਆਹ ਕਰਵਾਵਾਂਗੀ, ਪਹਿਲਾਂ ਜੰਗ ਕਰੇ, ਜੇ ਮੈਨੂੰ ਜਿੱਤ ਲਿਆ ਤਾਂ ਫਿਰ ਕਰ ਲਵਾਂਗੀ। ਸੁਣ ਕੇ ਆ ਕੇ ਸੁੰਭ ਦੇ ਕੋਲ ਨਸੁੰਭ ਨੇ ਦੱਸਿਆ ਸੀ। ਉਸ ਤੋਂ ਮਹਿਮਾ ਸੁਣੀ ਕਿ ਉਹਦਾ ਸਰੀਰ ਦੀ ਬਨਾਵਟ ਕਿਹੋ ਜਿਹੀ ਹੈ। ਦੱਸਿਆ ਸੀ ਕਿ ਚੰਦਰਮਾ ਨਾਲ ਸੋਹਣਾ ਮੁੱਖ ਹੈ, ਦੁੱਖਾਂ ਨੂੰ ਹਰਨ ਵਾਲੀ ਹੈ, ਜਿਵੇਂ ਸ਼ਿਵਜੀ ਦੇ ਗਲ ਚ ਸੱਪਾਂ ਦਾ ਹਾਰ ਸੁਣਦਾ ਹੈ। ਇਹੋ ਜਿਹੀਆਂ ਜੁਲਫਾਂ ਹਨ, ਸਾਰਿਆਂ ਦੀ ਸੋਭਾ ਨੂੰ ਖਿੱਚ ਲੈਣ ਵਾਲੀ ਹੈ। ਨੇਤਰ ਜਿਹੜੇ ਹਨ ਮਮੋਲੇ ਵਰਗੇ ਹਨ, ਸੋ ਬੜੇ ਭਾਰੇ ਤਿੱਖੇ ਅੱਖਾਂ ਦੀ ਉਸਦੀ ਨਿਗਾਹ ਹੈ। ਸੋ ਕਵਲ ਦੀਆਂ ਪੰਖੜੀਆਂ ਵਰਗੇ ਨੇਤਰ ਹਨ, ਭਵੱਟੇ ਜਿਹੜੇ ਥਣਖ ਵਰਗੇ ਹਨ, ਅੱਖਾਂ ਦੀ ਤੱਕਣੀ ਤੀਰ ਦੀ ਮੁਖੀ ਵਰਗੀ ਹੈ, ਲੱਕ ਜਿਹੜਾ ਹੈ ਤੇਰੀ ਸ਼ੇਰ ਵਰਗਾ ਹੈ, ਚਾਲ ਮਿਕਣੀ ਹਾਥੀ ਵਰਗੀ ਹੈ। ਸੋ ਐਸੀ ਅਰਤੀ ਜੋ ਕਾਮ ਦੇ ਘਰ ਵਾਲੀ ਹੈ, ਉਸ ਨਾਲ ਉਹ ਸੁੰਦਰ ਸਰੂਪ ਹੈ ਤੇ ਸਾਰੇ ਦੀ ਜਵਾਨੀ ਨੂੰ ਹਰ ਲੈਣ ਵਾਲੀ ਹੈ, ਆਪ ਨੌਜਵਾਨ ਯੁਵਾ ਅਵਸਥਾ ਵਿਚ ਰਹਿਣ ਵਾਲੀ ਹੈ, ਜਿਹਦੇ ਹੱਥ ਵਿਚ ਸ੍ਰੀ ਸਾਹਿਬ ਹੈ ਅਤੇ ਕੰਡਾ ਪਕੜਿਆ ਹੋਇਆ ਹੈ। ਸਾਰੇ ਰੂਪ ਉਸਨੇ ਕੀਤੇ ਹੋਏ ਹਨ, ਸਾਰਿਆਂ ਨੂੰ ਧਾਰਨ ਕਰਨ ਵਾਲੀ ਹੈ, ਐਸੇ ਸੁੰਦਰ ਸਰੂਪ ਵਾਲੀ ਹੈ ਜਿਸ ਨੂੰ ਵੇਖ ਕਰਕੇ ਮੱਛੀਆਂ ਵੀ ਮਰਜਾ ਗਈਆਂ ਹਨ। ਕਵਲ ਜਿਹੜੇ ਸੀ ਉਹ ਵੀ ਮਿਚ ਗਏ, ਮਮੋਲੇ ਜਿਹੜੇ ਸਨ ਉਹ ਵੀ ਬਣਾਂ ਨੂੰ ਖਿਸਕ ਗਏ। ਸੋ ਇਸ ਤਰ੍ਹਾਂ ਜਿਹੜੇ ਭੌਰੇ ਜਿਵੇਂ ਵਿਚਰਦੇ ਹਨ ਫੁੱਲਾਂ ਦੇ ਉੱਪਰ, ਇਸ ਤਰ੍ਹਾਂ ਦੀਵਾਨੇ ਮੁਸਤਾਨੇ ਹੋ ਕਰਕੇ ਡੋਲਦੇ ਹਨ। ਤੋਤਾ ਜਿਹੜਾ ਹੈ ਨੱਕ ਨੂੰ ਵੇਖ ਕਰਕੇ ਸ਼ਰਮਿੰਦਾ ਹੁੰਦਾ ਹੈ ਕਿ ਮੇਰਾ ਵੀ ਨੱਕ ਇੰਨਾ ਤਿੱਖਾ ਤੇ ਕੁੰਡਾ ਨਹੀਂ। ਕਬੂਤਰ ਜਿਹੜੇ ਹਨ ਉਹ ਵੀ ਸਮਝਦੇ ਕਿ ਸਾਡੀਆਂ ਗਰਦਨਾਂ ਧੋਣਾ ਇੰਨੀਆਂ ਸੋਹਣੀਆਂ ਨਹੀਂ। ਇਹਦੀ ਠੋਡੀ ਨੂੰ ਵੇਖ ਕਰਕੇ ਜਿਹੜਾ ਬਿੰਬ ਨਾਵੇਂ ਫਲ ਹੈ ਉਹ ਵੀ ਸ਼ਰਮਿੰਦਗੀ ਦੇ ਸਹਿਤ ਹੁੰਦਾ ਕਿ ਮੈਂ ਵੀ ਇੰਨਾ ਗੋਲ ਨਹੀਂ ਹਾਂ। ਕੋਇਲ ਜਿਹੜੀ ਹੈ ਉਹ ਵੀ ਵਰਲਾਪ ਕਰਦੀ ਕਿ ਮੇਰਾ ਬੋਲ ਵੀ ਇੰਨਾ ਸਾਫ ਨਹੀਂ। ਬਣਾਂ ਵਿੱਚ ਲੁੱਟੇ ਫੁੱਟੇ ਫਿਰਦੇ ਹਨ, ਮਨ ਚ ਕਿਤੇ ਸ਼ਾਂਤੀ ਨਹੀਂ। ਅਨਾਰ ਜਿਹੜਾ ਹੈ ਉਹ ਵੀ ਵੇਖ ਕੇ ਫਟ ਗਿਆ ਕਿ ਮੇਰੇ ਵਿੱਚ ਵੀ ਜਿਹੜੇ ਦਾਣੇ ਹਨ ਉਹਨਾਂ ਦੀ ਸੋਭਾ ਵੀ ਇਸ ਚੰਡੀ ਦੇ ਦੰਦਾਂ ਵਰਗੀ ਨਹੀਂ ਹੈ। ਇਹੋ ਜਿਹੇ ਗੁਣਾਂ ਦੀ ਸਮੁੰਦਰ ਰੂਪ ਹੈ, ਪ੍ਰਗਟ ਹੈ, ਐਸੀ ਸੋਹਣੀ ਕਿਸਤਰੀ ਹੈ। ਨਸੁੰਭ ਨੇ ਆ ਕੇ ਕਿਹਾ ਕਿ ਮੇਰਾ ਮਨ ਉਸਨੇ ਹਰ ਲਿਆ, ਚਿੱਤ ਮੇਰਾ ਟਿਕ ਨਹੀਂ ਰਿਹਾ। ਇਹ ਸੁਣ ਕਰਕੇ ਸੁੰਭ ਨੇ ਉਸ ਵੇਲੇ ਸਾਰੇ ਦੰਦ ਸੱਦੇ, ਸੁਣ ਕਰਕੇ ਇਕੱਠੇ ਹੋ ਗਏ, ਸਾਰਿਆਂ ਨੂੰ ਕਿਹਾ ਕਿ ਐਸੀ ਕਿਸਤਰੀ ਉਹਨੂੰ ਲਿਆਉਣਾ। ਸਰਾਉਣਤ ਆਪਣਾ ਲੋਚਨ ਧੂਮ ਦਾ ਨਾਂ ਹੈ, ਸੋ ਉਹ ਬੜਾ ਸੂਰਮਾ ਦੈਂਤ ਹੈ। ਸੁਣ ਕੇ ਸਾਰੀ ਗੱਲ ਉਸਨੇ ਬੇੜਾ ਚੁੱਕਿਆ ਕਿ ਮੈਂ ਜਾਂ ਤਾਂ ਫੜ ਕੇ ਲਿਆਵਾਂਗਾ ਤੇ ਜਾਂ ਉਸਨੂੰ ਮਾਰ ਕੇ ਆਵਾਂਗਾ। ਇਹ ਸੁਣ ਕੇ ਗਿਆ, ਬੜਾ ਭਾਰੀ ਦਾ ਜੰਗ ਹੋਇਆ, ਇਸ ਦਾ ਸਿਰ ਵੀ ਉਸਨੇ ਕੱਟ ਦਿੱਤਾ ਸੀ। ਸੋ ਇਸ ਤਰੀਕੇ ਨਾਲ ਧੂਮਰ ਨਾਰਾਇਣ ਦਾ ਨਾਂ ਉਸਨੇ ਕੀਤਾ। ਇੱਥੋਂ ਤੱਕ ਇਹ ਤਿੰਨ ਤਿਉਹਾਰ ਹੋਏ ਹਨ। ਅੱਗੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਜਿਸ ਤਰ੍ਹਾਂ ਕਿਰਪਾ ਕਰਕੇ ਰਚਨਾ ਰੱਖ ਰਹੇ ਹਨ, ਉਹ ਸੁਣੋ ਖਿਆਲ ਨਾਲ।
ਵਾਹਿਗੁਰੂ ਸਾਹਿਬ ਜੀਓ, ਸੁਣਿਓ ਜਦੋਂ ਦੈਤਨ ਕੋ,
ਜਦੋਂ ਦੈਤਨ ਨੇ ਬੜਾ ਭਾਰੀ ਸ਼ੋਰ ਸ਼ਰਾਬਾ ਸੁਣਿਆ,
ਚੰਡ ਪ੍ਰਚੰਡ ਤੱਚੀ ਅੱਖੀਆਂ,
ਜਦੋਂ ਚੰਡੀ ਤਿੱਖੀ ਹੈ ਜਿਹੜੀ ਤੱਚੀਆਂ ਤਾੜਨਾ ਕੀਤਾ ਅੱਖੀਆਂ ਅੱਖਾਂ ਦੇ ਨਾਲ, ਤੱਚੀ ਨਾਮ ਤਾੜਨਾ ਦਾ ਹੈ, ਤਾੜਨਾ ਕੀਤਾ ਚੰਗੀ ਤਰ੍ਹਾਂ ਅੱਖੀਆਂ ਨਾਲ ਪੱਕਿਆ ਹੈ,
ਧਿਆਨ ਛੁਟਿਓ ਮੁਨ ਕੋ ਸੁਣ ਕੇ ਧੁਨ
ਪੈਣ ਲੱਗੇ। ਐਸਾ ਉਸ ਵੇਲੇ ਖੜਕਾ ਹੋਇਆ ਜੋ ਸ਼ਿਵ ਜੀ ਭਗਵਾਨ ਜਨ ਕੈਲਾਸ਼ ਪਰ ਉੱਤੇ ਬੈਠੇ ਉਹਨਾਂ ਦਾ ਵੀ ਧਿਆਨ ਛੁੱਟ ਗਿਆ ਹੈ ਤੇ ਮੁਨੀਆਂ ਮਾਲਕ ਦਾ ਸਾਰਿਆਂ ਦਾ ਧੁਨੀ ਨੂੰ ਖੜਕੇ ਨੂੰ ਸੁਣ ਕੇ
ਟੂਟ ਖਗੇਸ ਗਈ ਪੱਖੀਆਂ।
ਹੋਰ ਤਾਂ ਕੀ ਕਹਿੰਦੇ, ਐਸੀ ਉੱਚੀ ਆਵਾਜ਼ ਨਾਲ ਗਰਜੇ ਹੈ ਚੰਡੀ ਦਾ ਖੜਕਾ ਹੋ ਰਿਹਾ ਹੈ। ਖਗੇਸ ਜਿਹੜਾ ਗਰੜ ਹੈ, ਖਗ ਈਸ ਖਗ ਪੰਛੀਆਂ ਦਾ ਈਸਰ ਗਰੜ ਮੰਨਿਆ ਹੈ। ਸੋ ਇਹਦੀਆਂ ਕਹਿੰਦੇ ਖੰਭ ਜਿਹੜੇ ਸੀ ਨਾ ਪੱਖੀਆਂ ਖੰਭ, ਉਹ ਟੁੱਟ ਗਏ ਝੜ ਗਏ ਖੜਕੇ ਨਾਲ।
ਦ੍ਰਿਗ ਜਵਾਲ ਬੜੀ ਬੜਵਾ ਨਾਲ,
ਜਿਵੇਂ ਬੜਵਾ ਨਾਲ ਅਗਨੀ ਹੁੰਦੀ ਹੈ ਨਾ ਦਰਿਆ ਦੇ ਸਮੁੰਦਰ ਦੇ ਵਿੱਚ, ਇਸ ਤਰ੍ਹਾਂ ਅੱਖਾਂ ਦੇ ਵਿੱਚੋਂ ਜਵਾਲਾ ਪ੍ਰਕਾਸ਼ ਹੋ ਰਿਹਾ ਹੈ, ਤੇਜ ਬੜਾ ਭਾਰੀ ਪ੍ਰਭਾਵ ਪੈ ਰਿਹਾ ਹੈ, ਜਾਣੋ ਅੱਗ ਦੀਆਂ ਲਾਟਾਂ ਨਿਕਲ ਰਹੀਆਂ ਅੱਖਾਂ ਵਿੱਚੋਂ।
ਸਭ ਨੇ ਉਪਮਾ ਤੇ ਕੀ ਲਖੀਆਂ,
ਗੁਰੂ ਗੋਬਿੰਦ ਸਿੰਘ ਸਾਹਿਬ ਕਵੀ ਸੱਚੇ ਪਾਤਸ਼ਾਹ ਜੀ ਕਹਿ ਰਹੇ ਹਨ ਕਿ ਭਾਈ ਅਸੀਂ ਉਹਨਾਂ ਦੇ ਉਹਦੀਆਂ ਅੱਖਾਂ ਦੀ ਇਹ ਉਪਮਾ ਲਖੀਆਂ ਜਾਣੀ ਹੈ, ਸਮਝੀ ਹੈ।
ਅਵਿਚਾਰ ਭਇਓ ਦਲ ਦਾਨਵ ਕੋ,
ਇਹ ਸਾਰਾ ਜਿਹੜਾ ਦਲ ਫੌਜ ਸੀ ਦਾਨਵ ਦੈਂਤਾਂ ਦਾ, ਇਹ ਸਵਾਹ ਹੋ ਗਿਆ
ਜਿਮ ਘੁੰਮ ਹਲਾਹਲ ਕੀ ਮੱਖੀਆਂ,
ਜਿਵੇਂ ਘੁੰਮਦੀਆਂ ਨਾ ਹਲਾਲ ਧੂੰਆਂ ਚੜਾ ਦਈਏ, ਸ਼ਹਿਰ ਦੀਆਂ ਮੱਖੀਆਂ ਨੂੰ ਜ਼ਹਿਰ ਚੜ ਜਾਂਦੀ ਹੈ, ਉਹ ਜ਼ਹਿਰ ਦੀਆਂ ਮਾਰੀਆਂ ਹੋਈਆਂ ਘੁੰਮਦੀਆਂ ਹਨ। ਤੇ ਜਾਂ ਜਿਮ ਘੁੰਮ ਹਲਾਹਲ ਕੀ ਮੱਖੀਆਂ, ਜ਼ਹਿਰ ਵਾਲੀਆਂ ਮੱਖੀਆਂ ਸ਼ਹਿਦ ਵਾਲੀਆਂ, ਉਹ ਜਿਵੇਂ ਉਹਦੇ ਛੇਜੇ ਜਿਹਨੂੰ ਕੋਈ ਸ਼ਹਿਦ ਵਾਲੇ ਛੱਤੇ ਜਿਹਨੂੰ ਕੋਈ ਛੇੜ ਦੇਵੇ, ਉਹ ਇਕੱਠੀਆਂ ਹੋ ਕੇ ਮਗਰ ਪੈਂਦੀਆਂ ਡੂਮਣੀਆਂ ਮੱਖੀਆਂ ਦੀ ਤਰ੍ਹਾਂ ਜ਼ਹਿਰ ਵਾਲੀਆਂ। ਇਸ ਤਰ੍ਹਾਂ ਸਾਰੀ ਫੌਜ ਹੋ ਗਈ ਘੁੰਮ ਕੇ ਉਦਾਲੇ,
ਔਰ ਸਗਲ ਸੈਨਾ ਜਰੀ,
ਹੋਰ ਭਾਈ ਸੈਨਾ ਸਾਰੇ ਜਲ ਗਏ।
ਬਚੇ ਸੋ ਇੱਕ ਹੈ ਪ੍ਰੇਤ,
ਇੱਕ ਪ੍ਰੇਤ ਬਚ ਗਿਆ ਉਹਦੇ ਵਿੱਚੋਂ। ਕਿਸ ਵਾਸਤੇ ਰੱਖਿਆ?
ਚੰਡ ਬਚਾਇਓ ਜਾਣ ਕਰ,
ਉਹ ਚੰਡ ਨਾ ਸੀ ਉਹਦਾ, ਇਹ ਚੰਡੀ ਨੇ ਜਾਣ ਕੇ ਉਸ ਨੂੰ ਬਚਾ ਲਿਆ ਚੰਡ ਨਾਵੇਂ ਦੈਂਤ ਨੂੰ।
ਔਰ ਨੁਮਾਰ ਨਹੇਤ,
ਉਹ ਇਸ ਵਾਸਤੇ ਬਚਾਇਆ ਕਿ ਜਾ ਕੇ ਸੁਮ ਨੂੰ ਸੁਨੇਹਾ ਦੇ ਦੇਵੇਗਾ ਕਿ ਤੇਰੀ ਫੌਜ ਸਾਰੀ ਮਾਰ ਦਿੱਤੀ ਹੈ, ਉਹ ਹੋਰ ਇਕੱਠੇ ਹੋ ਕੇ ਆਉਣਗੇ। ਔਰ ਨੁਮਾਰ ਨਹੇਤ, ਹੋਰਨਾਂ ਨੂੰ ਮਾਰਨ ਵਾਸਤੇ ਸੁਨੇਹਾ ਸੁਮ ਦੇ ਪਾਸ ਪਹੁੰਚਾਉਣ ਵਾਸਤੇ ਬਚਾ ਲਿਆ ਇਸ ਨੂੰ।
ਭਾਜ ਨਸਾਚਰ ਮੰਦ ਮਤ,
ਇਹ ਨਸਾਂਜਰ ਜਿਹੜਾ ਸੀ ਨਾ ਮੰਦੀ ਮਤ ਵਾਲਾ ਚੰਡ ਦੈਂਤ,
ਕਹੀ ਸੁੰਭ ਪਹਿ ਜਾਏ,
ਤਿੰਨ ਸੁੰਭ ਦੇ ਪਾਸ ਜਾ ਕੇ ਬੇਨਤੀ ਕੀਤੀ।
ਝੂਮਰ ਨੈਣ ਸੈਨਾ ਸਹਿਤ,
ਕਹਿਣ ਲੱਗੇ ਝੂਮਰ ਨੈਣ ਸੀ ਨਾ ਉਸ ਸਮੇਤ ਫੌਜ ਦੇ,
ਡਾਰਿਓ ਚੰਡ ਖਪਾਏ,
ਖਪਾ ਕੇ ਮਾਰ ਕੇ ਚੰਡ ਚੰਡੀ ਨੇ ਡਾਰਿਓ ਸੁੱਟ ਦਿੱਤਾ ਹੈ।
ਸਗਲ ਕਟੇ ਪੱਟ ਕਟਕ ਕੇ,
ਹਾਂਜੀ
ਸਗਲ ਕਟੇ ਪੱਟ ਕਟਕ ਕੇ,
ਪੱਟ ਸੂਰ ਨੇ ਕਟਕ ਫੌਜ ਦੇ ਸਾਰੇ ਹੀ ਕੱਟ ਦਿੱਤੇ।
ਪਾਇਕ ਰਥ ਹੈ ਕੁੰਭ,
ਪਾਇਕ ਪੈਦਲ ਰਥ ਵਾਲੇ ਹੈ, ਘੋੜਿਆਂ ਵਾਲੇ ਕੁੰਭ ਹਾਥੀਆਂ ਵਾਲੇ,
ਜੋ ਸੁਣ ਬਚਨ ਅਚਰਜ ਹੈ ਹੋਵੇ,
ਅਚਰਜ ਹੋਵੇ, ਸੋ ਇਸ ਤਰ੍ਹਾਂ ਸੁਣ ਕੇ ਅਚਰਜ ਹੋਵੇ। ਬੜਾ ਹੈਰਾਨ ਹੋ ਗਿਆ ਸੁੰਭ ਸੁਣ ਕੇ,
ਕੋਪ ਕੀਓ ਨ੍ਰਿਪ ਸੁੰਭ,
ਤੇ ਸੁੰਭ ਨੇ ਬੜਾ ਭਾਰੀ ਗੁੱਸਾ ਕੀਤਾ ਵੀ ਝੂਮਰ ਲੋਚਣ ਨੂੰ ਐਸਾ ਮਾਰ ਦਿੱਤਾ ਦੇਵੀ ਨੇ।
ਦੋਹਰਾ ਚੰਡ ਮੁੰਡ ਦੁਆ ਦੈਂਤ ਤਬ,
ਚੰਡ ਤੇ ਮੁੰਡ ਜਿਹੜੇ ਜਰਨੈਲ ਸੀ ਇਹਦੇ ਦੋ ਦੈਂਤ ਸੁੰਭ ਦੇ ਰਾਜ ਦੇ,
ਦੀਨੇ ਸੁੰਭ ਹਕਾਰ,
ਸੁੰਭ ਨੇ ਬੁਲਾ ਲਿਆ ਆਪਣੇ ਪਾਸ,
ਚੱਲ ਆਏ ਨ੍ਰਿਪ ਸਭਾ ਮਹ,
ਤੇ ਰਾਜੇ ਦੀ ਸਭਾ ਵਿਚ ਆ ਗਏ।
ਕਰ ਲੀਨੇ ਅਸ ਢਾਰ,
ਕਰ ਹੱਥ ਦੇ ਟਸ ਤਲਵਾਰ ਤੇ ਢਾਰ ਢਾਲਾ ਲੀਨੇ ਲੈ ਲਿਆ।
ਆ ਬੰਧਨ ਦੋਨੋ ਕੀਓ,
ਆ ਬੰਧਨ ਨਮਸਕਾਰ ਕੀਤੀ ਦੋਹਾਂ ਨੇ ਆ ਕੇ ਬੰਦਨਾ ਕੀਤੀ।
ਬੈਠਾਏ ਨ੍ਰਿਪਤੀਰ,
ਇਹ ਪਾਸ ਬਿਠਾ ਲਏ, ਫੇਰ ਪੜਿਆ ਬੰਧਨ,
ਅਬ ਬੰਧਨ ਦੋਨੋ ਕੀਓ,
ਦੋਨਾਂ ਨੂੰ ਇਹਨਾਂ ਨੇ ਸਤਿਕਾਰ ਕੀਤਾ, ਦੋਨਾਂ ਦਾ ਨਮਸਕਾਰ ਦਾ ਵੀ ਹੁੰਦਾ ਹੈ ਪਰ ਦੋਨਾਂ ਦਾ ਸਤਿਕਾਰ ਕੀਤਾ ਇਹਨਾਂ ਦਾ।
ਬੈਠਾਏ ਨ੍ਰਿਪਤੀਰ,
ਰਾਜੇ ਨੇ ਆਪਣੇ ਪਾਸ ਬਿਠਾ ਲਏ।
ਪਾਨ ਦਏ ਮੁਖ ਤੇ ਕਹਿਓ,
ਉਸ ਵੇਲੇ ਪਾਨ ਦਾ ਬੀੜਾ ਦੇ ਕੇ ਤੇ ਮੁਖ ਆਉਂ ਕਹਿੰਦਾ ਸੁੰਭ,
ਤੁਮ ਦੋਨੋ ਮਮ ਵੀਰ,
ਕਹਿੰਦੇ ਤੁਸੀਂ ਮੇਰੇ ਬਹਾਦਰ ਹੋ, ਦੋਵੇਂ ਸੂਰਮੇ ਜਰਨੈਲ ਹੋ।
ਨਿਜ ਕੱਟ ਕੋ ਫੈਂਟਾ ਦਯੋ,
ਫੈਂਟਾ ਨਿਜ ਕੱਟ ਕੋ, ਕੱਟ ਜਿਹੜਾ ਲੱਕ ਦਾ ਸਰ, ਨਿਜ ਆਪਦੇ ਕੱਟ ਲੱਕ ਦਾ, ਫੈਂਟਾ ਨਾਮ ਸਾਫੇ ਦਾ ਹੈ, ਜਿਹਨੇ ਕਮਰ ਕਸਾ ਕਸੀ ਦਾ, ਉਹ ਤਾਂ ਕਹਿੰਦੇ ਫੈਂਟਾ ਚਾੜਨਾ ਕੁੱਟਣ ਦਾ ਨਾਮ ਵੀ ਹੁੰਦਾ ਹੈ, ਪਰ ਫੈਂਟਾ ਨਾਮ ਇੱਥੇ ਸਾਫੇ ਦਾ ਹੈ। ਸਾਫਾ ਕਮਰ ਕਸੇ ਵਾਸਤੇ ਆਪਣੇ ਲੱਕ ਵਾਲਾ ਖੋਲ ਕੇ ਦਿੱਤਾ ਇਹਨੇ,
ਅਰ ਜਮਦਰ
ਸੁੰਭ ਨੇ,
ਅਰ ਜਮਦਰ ਕਰਵਾਰ,
ਸੋ ਇਹਨੇ ਬਰਛੀ ਦੇਣਾ ਕੀਤੀ ਤੇ ਕਰਵਾਰ ਨਾਲ ਤਲਵਾਰ ਦਾ, ਤਲਵਾਰ ਦੇਣਾ ਕੀਤੀ ਆਪਣੇ ਕੋਲੋਂ।
ਜਾਓ ਚੰਡੀ ਬਾਂਧ ਕੇ,
ਜਾਓ ਕਹਿੰਦਾ ਚੰਡੀ ਨੂੰ ਬੰਨ ਕੇ ਲਿਆਓ,
ਨਾ ਤਰ ਡਾਰੋ ਮਾਰ,
ਜੇ ਨਾ ਫੜੀ ਜਾਵੇ ਤੇ ਮਾਰ ਕੇ ਸੁੱਟ ਦੇ ਉੱਥੇ।
ਸਵਈਆ ਕੋਪ ਚੜੇ ਰਣ ਚਾਂਡਿਆ ਮੁੰਡ, ਮੁੰਡ
ਚਾਂਡ ਤੇ ਮੁੰਡ ਗੁੱਸੇ ਚ ਆ ਕੇ ਕੀਤੀ ਚੜਾਈ।
ਸੋ ਲੈ ਚਤਰੰਗਨ ਸੈਨ ਭਲੀ,
ਉਹ ਚਤਰੰਗਨ ਜਿਹੜੀ ਚਾਰ ਤਰ੍ਹਾਂ ਦੀ ਫੌਜ ਸੀ ਲੈ ਕੇ ਚੰਗੇ,
ਸਭ ਸੇਸ ਕੇ ਸੀਸ ਧਰਾ ਲਰਜੀ,
ਸੋ ਉਹ ਕਤਬਲਾਸੇ ਦਾ ਨਾਮ ਹੈ, ਸਤਿਗੁਰ ਜੀ ਕਹਿੰਦੇ ਨੇ ਤਾਬ ਸੇਸ ਕੇ ਸੀਸ
ਧਰਾ ਲਰਜੀ,
ਧਰਾ ਨਾਮ ਧਰਤੀ ਦਾ, ਲਰਜੀ ਨਾਮ ਕੰਬਣ ਦਾ, ਫਾਰਸੀ ਵਿੱਚ ਸ਼ਰਮਿੰਦਗੀ ਦਾ ਨਾਮ ਵੀ ਹੁੰਦਾ ਪਰ ਲਰਜੀ ਨਾਮ ਕੰਬਣ ਦਾ ਹੈ। ਸੇਸ ਨਾਗ ਦੇ ਸੀਸ ਉੱਪਰ ਜਿਹੜੀ ਧਰਤੀ ਰੱਖੀ ਹੋਈ ਹੈ, ਕਹਿੰਦੇ ਵੇਖ ਕਰਕੇ ਧਰਤੀ ਕੰਬ ਗਈ।
ਜਨ ਮੱਧ ਤਰੰਗਨ ਨਾਭ ਹਲੀ,
ਹਾਂਜੀ
ਜਨ ਮੱਧ ਤਰੰਗਨ ਨਾਭ ਹਲੀ,
ਇਸ ਤਰ੍ਹਾਂ ਕਹਿੰਦੇ ਜਿਵੇਂ ਨਦੀ ਦੇ ਵਿਚਾਲੇ ਜਾ ਕੇ ਸੋ ਜਿਹੜੀ ਹੁੰਦੀ ਹੈ ਬੇੜੀ ਉਹ ਹਲਦੀ ਹੈ, ਇਸ ਤਰ੍ਹਾਂ ਹਲ ਗਈ ਫੌਜ।
ਖੋਰ ਬਾਜਨ ਧੂਰ ਉੱਡੀ ਨਭ ਕੋ,
ਨਭ ਕੋ ਖੋਰ ਪੈਰ, ਜਿਹੜੇ ਪੈਰ ਸੀ ਘੋੜਿਆਂ ਦੇ ਬਾਜਨ ਘੋੜੇ, ਉਹਨਾਂ ਦੇ ਖੁਰ ਪੈਰਾਂ ਦੇ ਨਾਲ ਧੂੜੀ ਉੱਡ ਖੜੋਤੀ ਆਕਾਸ਼ ਵੱਲ ਨੂੰ।
ਕਵਕੇ ਮਨ ਤੇ ਉਪਮਾ ਨਾ ਟਲੀ,
ਕਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਸਾਡੇ ਮਨ ਵਿੱਚ ਉਪਮਾ ਟਲੀ ਨਹੀਂ ਉਹਨਾਂ ਦੇ।
ਭਾਵ ਭਾਰ ਅਪਾਰ ਨਿਵਾਰਨ ਕੋ,
ਇਹ ਉਪਮਾ ਪੂਰੀ ਹੈ ਕਿ ਧਰਤੀ ਦੇ ਭਾਰ ਦੀ ਨਿਵਰਤੀ ਕਰਨ ਵਾਸਤੇ ਉਪਾਰਾ ਵਾਰ ਤੋਂ ਰਹਿਤ ਹੈ। ਠੀਕ ਹੈ,
ਧਰਮੀ ਮਨੋ ਬ੍ਰਹਮ ਕੇ ਲੋਕ ਚੱਲੀ,
ਇਹ ਮਨੋ ਮੰਨਣਾ ਕਰੋ ਕਿ ਬ੍ਰਹਮ ਲੋਕ ਨੂੰ ਧਰਤੀ ਗਰਦ ਦਾ ਰੂਪ ਧਾਰ ਕੇ ਚੱਲੀਏ ਬੇਨਤੀ ਕਰਨ ਵਾਸਤੇ।
ਦੋਹਰਾ ਚੰਡ ਮੁੰਡ ਦੈਂਤਨ ਦੋਹੋਂ,
ਚੰਡ ਤੇ ਮੁੰਡ ਦੋਹਾਂ ਦੈਂਤਾਂ ਨੇ,
ਸਬਲ ਪ੍ਰਬਲ ਦਲ ਜੀਨ,
ਸਹਿਤ ਬਲ ਦੇ ਵਿਸ਼ੇਸ਼ ਬਲ ਵਾਲੇ ਜਿਹੜੇ ਸੀ ਨਾ ਫੌਜ, ਉਹਨੂੰ ਲੈ ਲਿਆ ਨਾਲ।
ਨਿਗਟ ਜਾਏ ਗਿਰ ਘੇਰ ਕਾ,
ਕੈਲਾਸ਼ ਪਰਤ ਜਿੱਥੇ ਬੈਠੀ ਸੀ ਜਾ ਕੇ ਘੇਰ ਲਿਆ ਉਸ ਨੂੰ।
ਮਹਾਂ ਕੁਲਾਹਲ ਕੀ,
ਬੜਾ ਭਾਰੀ ਕੁਲਾਹਲ ਰੌਲਾ ਪਾਉਣਾ ਕੀਤਾ।
ਸਵਈਆ ਜਬ ਕਾਨ ਸੁਣੀ ਤੁਨ ਦੈਂਤਨ ਕੀ,
ਜਦੋਂ ਦੈਂਤਨ ਦੀ ਆਵਾਜ਼ ਸੁਣੀ ਦੇਵੀ ਨੇ ਕੰਨ ਵਿਚ ਚੰਡੀ ਨੇ
ਸਭ ਕੋਪ ਕੀਓ ਗਿਰਜਾ
ਗਿਰਜਾ ਨਾਮ ਦੁਰਗਾ ਦੇਵੀ ਦਾ ਹੈ ਜਾਂ ਚੰਡੀ ਦਾ
ਮਨ ਮੈਂ ਸਭ ਕੋਪ ਕੀਓ ਗਿਰਜਾ ਮਨ ਮੈਂ
ਸਭ ਕੋਪ ਗੁੱਸਾ ਕੀਤਾ ਗਿਰਜਾ ਦੁਰਗਾ ਦੇਵੀ ਨੇ ਮਨ ਦੇ ਵਿਚ
ਚੜ ਸਿੰਘ ਸੋ ਸੰਖ ਬਜਾਏ ਚੱਲੀ
ਚੜ ਕੇ ਸਿੰਘ ਸ਼ੇਰ ਦੇ ਉੱਪਰ ਸੰਖ ਬਜਾ ਕੇ ਚੱਲ ਪਈ ਵੀ
ਸਭ ਅੱਜ ਧਾਰ ਤਬੈ ਤਨ ਮੈਂ
ਸਾਰੇ ਅੱਜ ਸ਼ਾਸਤਰ ਜਿਤਨੇ ਸੀ ਧਾਰ ਲਏ ਸਰੀਰ ਉੱਪਰ
ਗਿਰਤੇ ਉਤਰੀ ਦਲ ਬੈਰਨ ਕੇ
ਗਿਰ ਪਹਾੜ ਦੇ ਉੱਪਰ ਉਤਰਿਆ ਥੱਲੇ ਨੂੰ ਫੌਜਾਂ ਦੇ ਵੈਰੀਆਂ ਦੇ ਜਿਹੜੇ ਦਲ ਸੀ ਨਾ ਉਹਦੇ ਵਿਚ
ਪਰ ਜਿਉਂ ਉਪਮਾ ਉਪਜੀ ਮਨ ਮੈਂ
ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਉਪਮਾ ਸਾਡੇ ਮਨ ਚ ਜਿਹੜੀ ਪੈਦਾ ਹੋਈ
ਨਵ ਤੇ ਬਹਿਰੀ ਲਖ ਛੂਟ ਪਰੀ
ਹਾਂ ਜਾਣਨਾ ਕਰੋ ਨਵ ਆਕਾਸ਼ ਦੇ ਵਿਚੋਂ ਬਹਿਰੀ ਜਿਹੜਾ ਸ਼ਿਕਾਰੀ ਪੰਛੀ ਉਹ ਛੁੱਟ ਕੇ ਪੈ ਗਿਆ ਕਿਹਦੇ ਉੱਪਰ
ਜਨ ਕੂਕ ਕੁਲੰਗਨ ਕੇ ਗਨ ਮੈਂ
ਜਿਵੇਂ ਕੂਕ ਕੂੰਜਾਂ ਤੇ ਕੁਲੰਗਨ ਚਿੜੇ ਜਿਹੜੇ ਹੁੰਦੇ ਜਾਂ ਜਿਵੇਂ ਕੂੰਜਾਂ ਹੁੰਦੀਆਂ ਉਹਨਾਂ ਦੇ ਉੱਪਰ ਜਿਵੇਂ ਬਹਿਰੀ ਜਾਨਵਰ ਪੈਂਦੇ ਨਾ ਆਕਾਸ਼ ਵਿਚੋਂ ਇਸ ਤਰ੍ਹਾਂ ਪਹਾੜ ਦੇ ਉੱਪਰ ਆਕਾਸ਼ ਦੇ ਉੱਪਰ ਬਹਿਰੀ ਪੰਛੀ ਇਸ ਤਰ੍ਹਾਂ ਬੈਠੀ ਸੀ ਕੂੰਜਾਂ ਤੇ ਕੁਲੰਗਣ ਚਿੜਿਆਂ ਦੀ ਤਰ੍ਹਾਂ ਫੌਜ ਸੀ ਜੈਂਤਾਂ ਦੀ ਉਹਦੇ ਉੱਪਰ ਟੁੱਟ ਕੇ ਪੈ ਗਏ
ਚੰਡ ਕੁਵੰਡ ਤੇ ਬਾਣ ਛੁੱਟੇ
ਚੰਡ
ਕੁਵੰਡ ਤੇ ਬਾਣ ਛੁੱਟੇ
ਹਾਂ ਚੰਡ ਜਿਹੜਾ ਚੰਡੀ ਦਾ ਕੁਵੰਡ ਤਿੱਖਾ ਧਨਸ ਸੀ ਨਾ ਉਹਦੇ ਤੋਂ ਬਾਣ ਚੱਲੇ ਤੀਰ
ਇੱਕ ਤੇ ਦਸ ਸੌ ਤੇ ਸਹੰਸ ਤਹਿ ਬਾਡੇ
ਹਾਂ ਇੱਕ ਤੋਂ ਦਸ ਇੱਕ ਨਾਲ ਦਸ ਮਾਰੇ ਉਹ ਤੋਂ ਅੱਗੇ ਸੌ 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 ਤੋਂ ਅੱਗੇ ਹਜ਼ਾਰ ਹਜ਼ਾਰ ਵੱਢ ਦਿੱਤੇ
ਲਚਕ ਲਚਕ ਹੋਏ ਕਰ ਜਾਏ ਲਗੇ
ਲੱਖ ਦੇ ਜਾ ਕਰਕੇ ਲੱਗਦਾ ਹੈ
ਤਨ ਦੈ ਤਨ ਮਾਂਜ ਰਹੇ ਗੱਡ ਗਾਡੇ ਤਨ ਦੈ ਤਨ ਮਾਂਜ ਰਹੇ ਗੱਡ ਗਾਡੇ
ਤਨ ਦੈ ਤਨ ਮਾਂਜ ਰਹੇ ਗੱਡ ਗਾਡੇ ਸੋ ਤਨ ਦੇ ਸਰੀਰ ਦੇ ਵਿਚ ਲੱਗਦੇ ਹੈ ਇਹਦੇ ਤਨ ਦੇ ਤਨ ਦੈ ਤਨ ਦੇ ਨਾਲ ਖਿੱਚੇ ਹੋਏ ਛੱਡੇ ਹੋਏ ਤੀਰ ਤਨ ਮਾਂਜ ਰਹੇ ਤਨ ਸਰੀਰ ਦੇ ਵਿਚ ਰਹੇ ਹਨ ਗੱਡ ਗਾਡੇ ਤਕੜੇ ਚੰਗੀ ਤਰ੍ਹਾਂ ਗਾਢੇ ਗੱਢ ਦਿੱਤੇ ਹਨ ਮਜ਼ਬੂਤੀ ਦੇ ਨਾਲ ਚੰਡ ਕਮੰਡ ਤੇ ਚੰਡ ਕਮੰਡ ਤੇ ਬਾਣ ਛੁੱਟੇ ਲਾਸ਼ਕ ਹੋਏ ਘਰ ਜਾਏ ਲੱਗੇ ਤਾਂ ਬੈਂਕਨ ਮਾਝ ਰਹੇ ਗੱਢ ਗਾਢੇ ਠੀਕ
ਕੋ ਕਵ ਤਾਹੇ ਸਰਾਹਾ ਕਰ
ਮਹਾਰਾਜ ਕਹਿੰਦੇ ਕਿਹੜਾ ਕਵੀ ਹੈ ਜਿਹੜਾ ਭਾਈ ਨੇ ਸਿਫਤ ਪੂਰੀ ਕਰ ਸਕੇ ਉਪਮਾ
ਆਸੇ ਉਪਮਾ ਜੋ ਭਾਈ ਬਿਨ ਕਾਢੇ
ਬਿਨਾ ਕੱਢਿਆ ਤੋਂ ਜਿਹੜੇ ਤੀਰ ਤਸੇ ਸੀ ਨਾ ਉਹ ਕੱਢਣ ਤੋਂ ਬਗੈਰ ਇਹਨਾਂ ਦੀ ਉਪਮਾ ਦੱਸੋ ਕੋਈ ਕੀ ਕਹਿ ਸਕਦਾ ਹੈ ਐਸੇ ਫਾਬਰੇ ਸਰੀਰ ਚ ਗੱਡੇ ਹੋਏ
ਫਾਗਣ ਪਾਉਣ ਕੇ ਗਾਉਣ ਭਏ
ਮਹਾਰਾਜ ਕਹਿੰਦੇ ਨੇ ਫੱਗਣ ਦਾ ਮਹੀਨਾ ਹੋਵੇ ਤੇ ਪਾਉਣ ਵਗਦੀ ਹੋਵੇ ਉਹਦੇ ਚੱਲਣ ਤੋਂ
ਜਨ ਪਾਤ ਵਿਹੀਨ ਰਹੇ ਤਰ ਠਾਂਡੇ
ਉਹ ਪਤਝੜ ਦੀ ਰੁੱਤ ਹੁੰਦੀ ਹੈ ਨਾ ਤੇ ਦਰਖਤ ਖੜੇ ਹੁੰਦੇ ਆ ਤੇ ਪੱਤਰ ਤਾਂ ਹੁੰਦੇ ਨਹੀਂ ਮਹਾਰਾਜ ਕਹਿੰਦੇ ਜਿਹੜੇ ਦਾਇਤ ਇਹਨਾਂ ਦੇ ਵਿਧੀ ਤੀਰ ਆਏ ਲੰਘੇ ਹੈ ਜਿਵੇਂ ਫੱਗਣ ਦੇ ਮਹੀਨੇ ਚ ਪਾਉਣ ਵਗਦੀ ਹੋਵੇ ਤੇ ਦਰਖਤ ਪੱਤਰਿਆਂ ਤੋਂ ਵਿਹੀਨ ਖਾਲੀ ਖੜੇ ਹੁੰਦੇ ਹਨ ਸੋ ਮਨੀਕ ਇਸੇ ਤਰ੍ਹਾਂ ਦੈਂਤਾਂ ਦੇ ਜਿਹੜੇ ਸਰੀਰ ਹੈ ਉਹ ਤਾਂ ਦਰਖਤਾਂ ਦੀ ਤਰ੍ਹਾਂ ਹੈ ਤੇ ਜਿਵੇਂ ਪਤਝੜ ਦੀ ਰੁੱਤ ਵਿਚ ਪੱਤਰੇ ਨਾਲ ਨਹੀਂ ਹੁੰਦੇ ਇਸ ਤਰ੍ਹਾਂ ਇਹ ਤੀਰਾਂ ਦੇ ਨਾਲ ਬਿੰਨੇ ਹੋਏ ਖੜੇ ਹਨ ਦੈਂਤ ਮਾਰੇ ਹੋਏ
ਦਵਈਆ ਮੁੰਡ ਲਈ ਕਰਵਾਰ ਹਕਾਰ ਕੈ
ਮਕਾਨ ਵੰਗਾਰ ਕੇ ਸੱਜ ਕੇ ਮੁੰਡ ਨੇ ਕਰਵਾਰ ਤਲਵਾਰ ਲੈ ਲਈ ਹੱਥ ਵਿਚ
ਕੇਹਰ ਕੇ ਅੰਗ ਅੰਗ ਪ੍ਰਹਾਰੇ
ਤੇ ਜਾ ਕੇ ਨੇੜੇ ਜਿਹੜਾ ਕੇਹਰੀ ਸ਼ੇਰ ਸੀ ਨਾ ਜਿਹਦੇ ਤੇ ਸਵਾਰੀ ਕੀਤੀ ਸੀ ਚੰਡੀ ਨੇ ਉਹਦੇ ਅੰਗਾਂ ਅੰਗ ਤੇ ਟੱਕ ਲਾ ਦਿੱਤੇ ਵਾਰ ਇਸ ਨੇ
ਫੇਰ ਬਈ ਤਨ ਦੌੜ ਕੇ ਗੌਰ ਕੋ
ਫੇਰ ਜਾ ਕਰਕੇ ਗੌਰ ਫੇਰ ਦਈ ਤਨ ਦੌੜ ਕੇ ਗੌਰ ਕੋ ਜਿਹੜੀ ਦੇਵੀ ਸੀ ਇਹਦੇ ਜਾ ਕਰਕੇ ਤਨ ਤੇ ਲਾਉਣਾ ਕੀਤਾ ਵਾਰ
ਕਾਇਲ ਕਹਿ ਨਿਕਲੀ ਅੰਗ ਧਾਰੇ
ਠੀਕ ਹੈ ਕਾਇਲ ਜਾ ਕੇ ਨੀ ਕਰਕੇ ਨਿਕਲੀ ਅੰਗ ਦੇ ਚੋਂ ਧਾਰੇ ਖੂਨ ਦੀ ਧਾਰ
ਤਰੌਣ ਭਰੀ ਸਹਰੇ ਕਰ ਦੈਤਨ ਕੋ
ਸੋ ਹਾਂਜੀ
ਦੈਂਤ ਕੇ ਕੋ ਤਰੌਣ ਭਰੀ ਸਹਰੇ ਕਰ ਦੈਂਤ ਕੇ
ਖੂਨ ਦੇ ਨਾਲ ਲਹੂ ਦੇ ਨਾਲ ਭਰੀ ਹੋਏ ਕੰਬ ਗਏ ਦੈਂਤ
ਉਹ ਉਪਮਾ ਕਾਵੇ ਔਰ ਵਿਚਾਰੇ
ਮਾਰੇ ਕਹਿੰਦੇ ਹੋਰ ਉਪਮਾ ਵੀ ਭਾਈ ਕੀ ਦੱਸੀਏ ਕੀ ਕਰਨਾ ਤੂੰ
ਪਾਨ ਗੁਮਾਨ ਸੋ ਖਾਏ ਅਘਾਏ
ਸੋ ਪਾਨ ਗੁਮਾਨ ਸੋ ਖਾਏ ਅਗਾਏ ਅੱਗੇ ਚੱਲ ਪੜੋ
ਮਨੋ ਜਾਵੇ ਆਪਣੀ ਜੀਭ ਨਿਹਾਰੇ
ਪਾਨ ਗੁਮਾਨ ਸੋ ਖਾਏ ਅਗਾਏ ਜਿਵੇਂ ਕਹਿੰਦੇ ਨਾ ਪਾਨ ਦਾ ਬੀੜਾ ਜਾਂ ਭਲੇ ਕੋਈ ਹੰਕਾਰ ਦੇ ਨਾਲ ਤੇ ਰੱਜ ਜਾਂਦਾ ਹੈ ਇਸੇ ਤਰ੍ਹਾਂ ਮਨੋ ਜਮ ਆਪਣੀ ਜੀਵ ਨਿਹਾਰੇ ਐਸੇ ਲਾਲ ਰੰਗ ਦੇ ਬਣਾ ਤੇ ਮਾਰ ਮਾਰ ਕੇ ਤੀਰ ਖੂਨ ਕੱਢ ਕੇ ਜਾਣੋ ਇਹ ਜਮ ਆਪਣੀ ਜਵਾਨ ਕੱਢ ਕੇ ਵੇਖ ਰਿਹਾ ਕਿ ਐਸੀ ਲਾਲ ਰੰਗ ਦੀ ਬਣੀ ਹੋਈ ਹੈ
ਘਾਉ ਕੇ ਦੈਂਤ ਚੱਲਿਓ ਜਬ ਹੀ
ਜਦੋਂ ਇਸ ਤਰ੍ਹਾਂ ਦੈਂਤ ਲੱਗੇ ਹੋਏ ਘਾਵ ਚੱਲੇ ਜ਼ਖਮ ਹੋਏ
ਦੇਵੀ ਨੇ ਖੰਗ ਤੇ ਬਾਣ ਸੋ ਕਾਢੇ
ਦੇਵੀ ਦੇ ਲੱਗੇ ਆ ਜ਼ਖਮ ਦੈਂਤਾਂ ਦੇ ਨਹੀਂ ਜਦੋਂ ਦੈਂਤਾਂ ਵੱਲੋਂ ਲੱਗੇ ਹੋਏ ਜ਼ਖਮ ਦੇਵੀ ਦੇ ਖੂਨ ਵਗਿਆ ਤੇ ਐਸੇ ਰੰਗ ਦੀ ਬਣੀ ਤਬ ਦੇਵੀ ਨੇ ਖੰਗ ਤੇ ਬਾਣ ਸੋ ਕਾਢੇ ਉਸ ਵੇਲੇ ਪੱਥੇ ਦੇ ਵਿੱਚੋਂ ਦੇਵੀ ਨੇ ਤੀਰ ਕੱਢ ਲਏ
ਕਾਨ ਪ੍ਰਮਾਣ ਲਓ ਖੈਂਚ ਕਮਾਨ
ਕਾਨ ਤੱਕ ਖਿੱਚ ਗਏ ਕਮਾਨ ਨੂੰ
ਚਲਾਵਤ ਏਕ ਅਨੇਕ ਹੋਏ ਬਾਡੇ
ਇੱਕ ਨੂੰ ਚਲਾਉਂਦੀ ਹੈ ਤੇ ਅਨੇਕਾਂ ਦੇ ਵਿੱਚ ਵੀ ਲੰਘਦੇ ਜਾਂਦੇ ਵੱਧਦੇ ਜਾਂਦੇ ਅੱਗੇ
ਮੁੰਡ ਲੈ ਢਾਲ ਦਈ ਮੁਖ ਓਟ
ਉਸ ਵੇਲੇ ਮੁੰਡ ਜਿਹੜਾ ਦੈਂਤ ਸੀ ਨੇ ਆਪਣੇ ਹੱਥ ਚ ਢਾਲ ਲੈ ਕੇ ਆਪਣੇ ਚਿਹਰੇ ਅੱਗੇ ਓਟ ਕੀਤੀ ਮੂੰਹ ਦੇ ਅੱਗੇ
ਤਸੇ ਤੇ ਮੱਧ ਰਹੇ ਗੱਡ ਗਾਡੇ
ਉਹਦੇ ਵਿੱਚ ਜਾ ਕੇ ਧਸਦੇ ਬੜੇ ਗੱਡੇ ਹੋਏ ਹਨ ਗਾਡੇ ਤਕੜੇ ਮਜ਼ਬੂਤ
ਮਨ ਕੂਰਮ ਪੀਠ ਪੈ ਨੀਠ
ਮਨੋ ਮੰਨਣਾ ਕਰੋ ਕੂਰਮ ਕੱਛੂ ਕੁਮੜਾ ਦੀ ਪਿੱਠ ਦੇ ਉੱਪਰ ਨੀਠ ਨਿਸ਼ਚੇ ਕਰਕੇ
ਪਏ ਹੈ ਸਹਿਸ ਫਨ ਕੇ ਫਰਨ ਠਾਡੇ
ਹੈ ਪਾਸਾ ਨੀ ਤੁਹਾਡੇ ਕਹੇਗਾ ਸਹਿਸ ਫਨ ਕੇ ਫਰਨ ਠਾਡੇ ਮਾਨਣਾ ਕਰੋ ਕਿ ਜਿਹੜਾ ਸਹਿਸ ਫਨ ਹਜ਼ਾਰ ਫਨ ਵਾਲਾ ਕੌਣ ਸ਼ੇਸ਼ ਨਾਗ ਇਹਦੇ ਫਨ ਹੀ ਜਿਹੜੇ ਹਨ ਉਹ ਠਾਡੇ ਖੜੇ ਹਨ ਇਸ ਤਰ੍ਹਾਂ ਤੀਰਾਂ ਨੂੰ ਜਾਣਨਾ ਕਰੋ ਚੱਲ ਰਹੇ ਹਨ
ਪ੍ਰੇਰਕਾ ਅੱਗੇ ਭਈ
ਸਿੰਘ ਸ਼ੇਰ ਨੂੰ ਪ੍ਰੇਰ ਕੇ ਅੱਗੇ ਹੋ ਗਏ
ਕਰਮ ਅਸਲਾ ਬਰ ਚੰਡ ਸੰਭਾਰਿਓ
ਐਸਾ ਕਰ ਹੱਥ ਦੇ ਮੈਂ ਵਿੱਚ ਲੈ ਕਰਕੇ ਅਸ ਤਲਵਾਰ ਨੂੰ ਪ੍ਰਚੰਡ ਸੰਭਾਰਿਓ ਬਲ ਦੇ ਸਹਿ ਸੰਭਾਲਣਾ ਕੀਤਾ
ਮਾਰ ਕੇ ਧੂਰ ਕੀਏ ਚੱਕ ਚੂਰ ਗਿਰੇ
ਹਾਂ ਮਾਰ ਕੇ ਧੂਰ ਕੀਏ ਚੱਕ ਚੂਰ ਸੋ ਮਾਰ ਕਰਕੇ ਧੂੜੀ ਦੇ ਵਿੱਚ ਰਲਾ ਕੇ ਚੱਕਣਾ ਚੂਰ ਕਰ ਦਿੱਤਾ ਕੁਤਰਾ ਕੁਤਰਾ ਰੱਤੀ ਰੱਤੀ ਕਰ ਦਿੱਤਾ
ਗਿਰੇ ਅਰਪੂਰ ਮਹਾ ਰਨ ਪਾਰਿਓ
ਗਿਰੇ ਅਰਪੂਰ ਡਿੱਗ ਪਏ ਅਰ ਦੁਸ਼ਮਣਾਂ ਦੇ ਪੂਰਾਂ ਦੇ ਪੂਰ ਮਹਾ ਰਣ ਪਾਰਿਓ ਮਹਾ ਵੱਡਾ ਰਣ ਜੰਗ ਪਾਰਿਓ ਪਾਇਆ ਬੜਾ ਭਾਰੀ ਜੰਗ ਪਾਉਣਾ ਕੀਤਾ ਚੱਕਣਾ ਚੂਰ ਹੋ ਕਰਕੇ ਦੁਸ਼ਮਣ ਡਿੱਗ ਪਏ
ਫੇਰ ਕਹਿ ਘੇਰ ਲਇਓ ਰਣ ਮਾਹੇ
ਫੇਰ ਮੁੜ ਕੇ ਘੇਰ ਲਿਆ ਜੰਗ ਵਿੱਚ
ਸੋ ਮੁੰਡ ਕੋ ਮੁੰਡ ਜੁਦਾ ਕਰ ਮਾਰਿਓ
ਜਿਹੜਾ ਮੁੰਡ ਗਾਇਆ ਸੀ ਨਾ ਇਹਦਾ ਮੁੰਡ ਸਿਰ ਜਿਹੜਾ ਸੀ ਉਹ ਧਰ ਤੋਂ ਜੁਦਾ ਵੱਖਰਾ ਕਰਕੇ ਮਾਰ ਦਿੱਤਾ ਮੁੰਡ ਨੂੰ
ਐਸੇ ਪਰੇ ਉਤਾਰੇ ਉੱਪਰ ਜਾਏ
ਇਸ ਤਰ੍ਹਾਂ ਧਰਤੀ ਦੇ ਉੱਪਰ ਡਿੱਗ ਪਿਆ ਇਹ
ਜਿਉਂ ਬੇਲੇ ਤੇ ਕਦੂਆ ਕੱਟ ਡਾਰੇ
ਜਿਉਂ ਬੇਲਾ ਬੇਲ ਦੇ ਨਾਲੋਂ ਵੱਲ ਦੇ ਨਾਲੋਂ ਕੱਦੂ ਨੂੰ ਕੱਟ ਕੇ ਸੁੱਟ ਦੇਈਦਾ ਨਾ ਦਾਤਰੀ ਨਾਲ ਸੁੱਟ ਦਿੱਤਾ ਮੁੰਡ ਦੇ ਸਿਰ ਨੂੰ ਸਰੀਰ ਜਿਹੜਾ ਇਹਦਾ ਹੈ ਉਹ ਤਾਂ ਵੱਲ ਸਮਝ ਲਵੋ ਬੇਲ ਤੇ ਜਿਹੜਾ ਸਿਰ ਉਹ ਕੱਦੂ ਸਮਝ ਲਵੋ ਇਸ ਤਰ੍ਹਾਂ ਜਿਵੇਂ ਵੱਲ ਨਾਲ ਕੱਦੂ ਸੁੱਟਦਾ ਵੱਢ ਕੇ ਸੁੱਟ ਦਿੱਤਾ
ਦਵਾਈਆ ਸਿੰਘ ਚੜੀ ਮੁਖ ਸੰਖ ਬਜਾਵਤ
ਉਸ ਸ਼ੇਰ ਤੇ ਚੜ ਕੇ ਸੰਖ ਵਜਾਉਣ ਲੱਗ ਪਏ ਚੰਡੀ
ਜਿਉਂ ਕੰਨ ਮੈਂ ਤੜਤਾ ਦੁੱਤ ਮੰਡੀ
ਜਿਵੇਂ ਬੱਦਲ ਦੇ ਵਿੱਚ ਤੜਤਾ ਬਿਜਲੀ ਸੋਭਾ ਪਾਉਂਦੀ ਹੈ ਮੰਡੀ ਪੁਖਸ਼ਤ ਹੁੰਦੀ ਹੈ
ਚੱਕਰ ਚਲਾ
ਇਸ ਤਰ੍ਹਾਂ ਬੱਦਲਾਂ ਦੀ ਤਰ੍ਹਾਂ ਕਾਲੇ ਰੰਗ ਦੇ ਦੈਂਤ ਹਨ ਤੇ ਚੰਡੀ ਜਿਹੜੀ ਚਿੱਟੇ ਰੰਗ ਦੀ ਬਿਜਲੀ ਇਸ ਤਰ੍ਹਾਂ ਚਮਕ ਕੇ ਸੋਭਾ ਪਾ ਰਹੀ ਪੁਖਸ਼ਤ ਹੋ ਰਹੀ ਹੈ
ਚੱਕਰ ਚਲਾਏ ਗਰਾਏ ਦਇਓ ਅਰ
ਉਸ ਚੱਕਰ ਚਲਾ ਕਰਕੇ ਸਿੱਟ ਦਿੱਤਾ ਦੁਸ਼ਮਣ ਨੂੰ
ਭਾਜਤ ਦੈਂਤ ਵੱਡੇ ਬਰ ਬੰਡੀ
ਜਿਹੜੇ ਬਹੁਤੇ ਬਲ ਵਾਲੇ ਸੀਗੇ ਭੱਜ ਗਏ ਸਾਰੇ ਦੈਂਤ
ਭੂਤ ਪਿਸਾਚਨ ਮਾਸ ਆਹਾਰ ਕਰੈ
ਆਹਾਰ ਸੋ ਜਿਹੜੇ ਭੂਤ ਸੀ ਤੇ ਮਾਸ ਨੂੰ ਖਾਣ ਵਾਲੀਆਂ ਜੋਗਣੀਆਂ ਇਹ ਮਾਸ ਦਾ ਆਹਾਰ ਭੋਜਨ ਕਰਦੇ ਹਨ
ਕਰੈ ਕਿਲਕਾਰ ਖਿਲਾਰ ਕੈ ਝੰਡੀ
ਉਸ ਵੇਲੇ ਕਰਦੇ ਕਿਲਕਾਰੀਆਂ ਰੌਲਾ ਪਾਉਂਦੇ ਹੈ ਤੇ ਖਿਲਾਰ ਕੈ ਝੰਡੀ ਜਿਹੜੀਆਂ ਜੜਾਵਾਂ ਝਾਂਡਾ ਹਲਕਾ ਕੰਘਾ ਦਾ ਕਰਨ ਇਹਨਾਂ ਨੇ ਹੋਇਆ ਉਹਨਾਂ ਨੇ ਇਸ ਤਰ੍ਹਾਂ ਝਾਂਡ ਨੂੰ ਖਿਲਾਰ ਕੇ ਰੌਲਾ ਪਾਉਂਦੇ ਕਲਕਾਰੀਆਂ ਮਾਰਦੇ ਹੈ
ਮੁੰਡ ਕੋ ਮੁੰਡ ਉਤਾਰ ਦਿਓ
ਮੁੰਡ ਦੈਂਤ ਦਾ ਮੁੰਡ ਸਿਰ ਉਤਾਰ ਦਿੱਤਾ
ਅਬ ਚੰਡ ਕੋ ਹੱਥ ਲਗਾਵਤ ਚੰਡੀ
ਜਿਹੜਾ ਚੰਡ ਦੈਂਤ ਸੀ ਉਹਨੂੰ ਹੱਥ ਲਾਉਣ ਲੱਗੀ ਹੈ ਚੰਡੀ ਜੋ ਹੈ
ਸਵਈਆ ਮੁੰਡ ਮਹਾਰਨ ਮੱਧ ਹਣਿਓ
ਤੇ ਮੁੰਡ ਨੂੰ ਵੱਡੇ ਜੰਗ ਵਿੱਚ ਹਣਿਓ ਨਾਸ ਕਰ ਦਿੱਤਾ
ਫਿਰ ਕਹਿ ਬਾਰ ਚੰਡ ਤਬੈ ਇਹ ਕੀਨੋ
ਫਿਰ ਮੁੜ ਕੇ ਕਹਿ ਜਾ ਅਥਵਾ ਬਾਰ ਚੰਡ ਤਬੈ ਇਹ ਕੀਨੋ ਇਹ ਤਰ੍ਹਾਂ ਚੰਡੀ ਨੇ ਕੀਤਾ ਜੰਗ
ਮਾਰ ਬਿਦਾਰ ਦਈ ਸਭ ਸੈਨ ਸੋ
ਸਾਰੀ ਫੌਜ ਮਾਰ ਦਿੱਤੀ ਬਿਦਾਰ ਕੱਟ ਦਿੱਤੇ ਕਈ ਬਾਰ ਪਾਠ ਨੀ ਕਰਨਾ ਕਹਿ ਬਾਰ ਹੈ ਕਈ ਬਾਰ ਨਾ ਤੀਰ ਦਾ ਹੁੰਦਾ ਕਹਿ ਬਾਰ ਸ੍ਰੇਸ਼ਟ ਹਾਂਜੀ
ਚੰਡ ਕਾ ਚੰਡ ਸੋ ਆਹਵ ਕੀਨੋ
ਚੰਡ ਕਾ ਚੰਡ ਸੋ ਆਹਵ ਕੀਨੋ ਚੰਡ ਕਾ ਚੰਡੀ ਨੇ ਚੰਡ ਜਿਹੜਾ ਸੀ ਦੈਂਤ ਉਹਦੇ ਨਾਲ ਆਹਵ ਨਾਮ ਜੰਗਦਾ ਹੈ ਜੰਗ ਕੀਤਾ
ਬਰਸ਼ੀ ਕਰਮ ਅਰ ਕੋ
ਇਸ ਤਰ੍ਹਾਂ ਲੈ ਕੇ ਬਰਸ਼ੀ ਹੱਥ ਵਿੱਚ ਅਰ ਦੁਸ਼ਮਣ ਦੇ
ਸਿਰ ਕਹਿ ਬਾਰ ਮਾਰ ਜੁਦਾ ਕਰ ਦੀਨੋ
ਇਹ ਸਿਰ ਕਹਿ ਬਾਰ ਮਾਰ ਜੁਦਾ ਕਰ ਦੀਨੋ ਬਰਸ਼ੀ ਲੈ ਕੇ ਕਹਿ ਜਾ ਅਥਵਾ ਬਰ ਸ੍ਰੇਸ਼ਟ ਬਰ ਬਲ ਦੇ ਨਾਲ ਮਾਰ ਕੇ ਸਿਰ ਵਿੱਚ ਜੁਦਾ ਕਰ ਦੀਨੋ ਸਿਰ ਵੱਖਰਾ ਕਰ ਦਿੱਤਾ ਧੜ ਦੇ ਨਾਲ ਚੰਡ ਦਾ ਵੀ ਇੱਕ ਟੱਕਣੇ ਵਾਰ ਦਾ ਮਾਰ ਦਿੱਤਾ
ਲੈ ਕੇ ਮਹੇਸ਼ ਤਰਸੂਲ ਗਣੇਸ਼ ਕੋ
ਇਸ ਤਰ੍ਹਾਂ ਮਾਰੇ ਪ੍ਰਮਾਣ ਉਪਮਾ ਦਿੰਦੇ ਹੈ ਕਹਿੰਦੇ ਲੈ ਕੇ ਮਹੇਸ਼ ਤਰਸੂਲ ਗਣੇਸ਼ ਕੋ ਜਿਵੇਂ ਮਹੇਸ਼ ਸ਼ਿਵ ਜੀ ਨੇ ਤਰਸੂਲ ਲੈ ਕੇ ਨਾ ਗਣੇਸ਼ ਨੂੰ
ਰੁੰਡ ਰੁੰਡ ਕੀਓ ਜਨ ਮੁੰਡ ਬਿਹੀਨੋ
ਇਸ ਤਰ੍ਹਾਂ ਮੁੰਡ ਸਿਰ ਤੋਂ ਬਗੈਰ ਰੁੰਡ ਧੜ ਕਰ ਦਿੱਤਾ ਕਿਵੇਂ ਕੀਤਾ ਜਿਵੇਂ ਮਹੇਸ਼ ਸ਼ਿਵ ਜੀ ਨੇ ਤਰਸੂਲ ਲੈ ਕੇ ਗਣੇਸ਼ ਦਾ ਕੀਤਾ ਸੀ ਜਿਸ ਵੇਲੇ ਗਣੇਸ਼ ਸ਼ਿਵ ਜੀ ਗਿਆ ਪਾਰਵਤੀ ਇਸ਼ਨਾਨ ਕਰਦੀ ਸੀ ਤੇ ਮੈਲ ਦਾ ਗਣੇਸ਼ ਬਣਾ ਕਰਕੇ ਕਲਿਆਰ ਦਿੱਤਾ ਸੀ ਉਸ ਵੇਲੇ ਸ਼ਿਵ ਜੀ ਜਾਣ ਲੱਗਾ ਅੰਦਰ ਕਹਿਣ ਲੱਗਾ ਖੜੋ ਰਿਹਾ ਇੱਥੇ ਮੇਰੀ ਮਾਂ ਇਸ਼ਨਾਨ ਕਰਦੀ ਕਹਿੰਦਾ ਕੌਣ ਤੂੰ ਮਾਂ ਵਾਲਾ ਇਹੋ ਜਿਹਾ ਜਾ ਗਿਆ ਇੱਥੇ ਤੇ ਤਰਸੂਲ ਲੈ ਕੇ ਸਿਰ ਕੱਟ ਦਿੱਤਾ ਸੀ ਇਹਦਾ ਫਿਰ ਪਾਰਵਤੀ ਨੇ ਪੁੱਛਿਆ ਤੁਹਾਨੂੰ ਰੋਕਿਆ ਨੀ ਕਿਸੇ ਨੇ ਕਹਿਣ ਲੱਗਾ ਤਾਂ ਮੈਂ ਸਿਰ ਕੱਟ ਦਿੱਤਾ ਸੋ ਉਸ ਵੇਲੇ ਇਹਨੇ ਕਿਹਾ ਸੀ ਕਿ ਤੂੰ ਮਾੜਾ ਕੀਤਾ ਤਾਂ ਮੇਰਾ ਹੀ ਮੁੰਡਾ ਸੀ ਮੁੜ ਕੇ ਕਹਿੰਦੇ ਹਾਥੀ ਆ ਕੇ ਸਿਰ ਵੱਢ ਕੇ ਇਹਦੇ ਲਾ ਦਿੱਤਾ ਸੀ ਤਾਂ ਆਖਿਰ ਨਾ ਗਣੇਸ਼ ਪਿਆ। ਇਹੋ ਜਿਹੀ ਹਾਲਤ ਹੈ ਖਾਲਸਾ ਜੀ, ਜਿਵੇਂ ਮਹੇਸ਼ ਨੇ ਤਰਸੂਲ ਲੈ ਕੇ ਸ਼ਿਵ ਜੀ ਨੇ ਗਣੇਸ਼ ਦਾ ਸਿਰ ਵੱਢਿਆ ਸੀ, ਇਸੇ ਤਰ੍ਹਾਂ ਇਹਨੂੰ ਮੁੰਡ ਨੂੰ ਤਾਂ ਗਣੇਸ਼ ਚੜ੍ਹੀ ਹੈ। ਇਹ ਸ਼ਿਵ ਜੀ ਦਾ ਰੂਪ ਧਾਰ ਕੇ ਇਹਨੇ ਬਰਸ਼ੀ ਤਰਸੂਲ ਲੈ ਕੇ ਇਹਦਾ ਸਿਰ ਕੱਟ ਦਿੱਤਾ।
ਇਤ ਸ੍ਰੀ ਵਿਚ ਤਰਨਾਟ ਕੇ ਸ੍ਰੀ ਚੰਡੀ ਚਰਿਤਰੇ ਚੰਡ ਮੁੰਡ ਬਧ ਹੈ ਚਥਰ ਸਤਿਆਏ।
ਇੱਥੇ ਵਿਚਿੱਤਰ ਨਾਟਕ ਸ਼੍ਰੋਮਣੀ ਸ੍ਰੇਸ਼ਟ ਇਹ ਚੰਡੀ ਜੋ ਸ੍ਰੇਸ਼ਟ ਹੈ ਉਹਦਾ ਚਰਿੱਤਰ ਕਥਨ ਕੀਤਾ। ਚੰਡ ਤੇ ਮੁੰਡ ਦੋਵੇਂ ਦੈਂਤ ਬਧ ਨਾਸ ਹੋਇਆ, ਚੌਥਾ ਇਤਿਹਾਸ ਸੰਪੂਰਨ ਹੋਇਆ ਹੈ।
ਸੋਰਠਾ ਕਾਇਲ ਘੁੰਮਤ ਕੋਟ,
ਕਾਇਲ ਘੁੰਮਤ ਕੋਟ, ਕਰੋੜਾਂ ਹੈ ਕਾਇਲ ਜਾਖੇ ਮੇ ਘੁੰਮ ਰਹੇ ਹਨ।
ਜਾਈ ਪੁਕਾਰ ਸੁੰਭ ਪੈ,
ਸੁੰਭ ਦੇ ਪਾ ਜਾ ਕੇ ਪੁਕਾਰ ਫਰਿਆਲ ਕਰਦੇ ਹਨ।
ਮਾਰੇ ਦੇਵੀ ਘੋਟ,
ਕਹਿੰਦੇ ਘੋਟ ਰਗੜ ਰਗੜ ਕੇ ਚੰਗੀ ਤਰ੍ਹਾਂ ਘੋਟਾ ਰਗੜਾ ਲਾ ਲਾ ਕਰਕੇ ਮਾਰ ਦਿੱਤੇ ਦੇਵੀ ਨੇ ਸਾਰੇ।
ਸੁਭਟ ਕਟਕ ਕੇ ਬਿਟਕ ਆਤ,
ਸੁਭਟ ਸੂਰਮੇ ਕਟਕ ਫੌਜ ਦੇ ਬਿਕਟ ਕੱਟਣ ਤੋਂ ਜਿਹੜੇ ਰਹਿਤ ਸੀ ਅਤਿਅੰਤੀ ਉਹ ਸਾਰੇ ਕੱਟ ਦਿੱਤੇ ਮਾਰ ਦਿੱਤੇ।
ਦੋਹਰਾ ਰਾਜਗਾਦ ਕੇ ਬਾਤ ਇਹ,
ਰਾਜ ਦੇ ਗਾਤ ਸਰੀਰ ਦੇ ਜਦੋਂ ਬਾਤ ਗੱਲ ਸੁਣੀ,
ਕਹੀ ਜੁਤਾਹੀ ਠੋਰ,
ਉਸ ਜਗ੍ਹਾ ਚ ਜਾ ਕੇ ਕਹੀ
ਮਰਹੋ ਜੀਤ ਨਾ ਛਾੜ ਹੋ,
ਇਹਨੇ ਵਰ ਲਿਆ ਸੀ ਉਸ ਵੇਲੇ, ਇਹਦਾ ਨਾਂ ਕੀ ਹੈ ਸੁੰਭ, ਸੋ ਇਹਨੇ ਵਰ ਲਿਆ ਹੋਇਆ ਸੀ ਕਿ ਮੈਂ ਉਦੋਂ ਮਰਾਂ, ਇੱਥੇ ਆ ਜਾਓ ਰੇ, ਮੈਂ ਉਦੋਂ ਮਰਾਂ ਜਦੋਂ ਮੈਂ ਕਹਾਂ ਮਰ ਹਾਂ ਜਾਂ ਮਰਾਂ ਜਾਂ ਮਰ ਹੋ, ਇਹ ਅੱਖਰ ਜਦੋਂ ਮੈਂ ਕਹਿ ਦਾਂ ਮੇਰੀ ਉਦੋਂ ਮੌਤ ਹੋ ਜਾਵੇ। ਸੁੰਭ ਨੇ ਬਰਮਾ ਤੋਂ ਵਰ ਲਿਆ ਸੀ, ਸੋ ਜਦੋਂ ਵਰ ਦਿੱਤਾ ਉਸ ਵੇਲੇ ਕਿਹਾ ਜੇ ਕਿ ਮੇਰਾ ਅੰਤਮ ਸਮਾਂ ਹੈ। ਬਰਮੇ ਨੇ ਪੁੱਛਿਆ ਵੀ ਤੂੰ ਆਪ ਦੱਸ, ਕਹਿਣ ਲੱਗਾ ਜਦੋਂ ਮੈਂ ਆਪਣੇ ਆਪ ਨੂੰ ਕਹਿ ਲਵਾਂ ਮਰ ਹੋ ਮਰ ਜਾਵਾਂ ਜਾਂ ਮਰਾਂ, ਇਹ ਅੱਖਰ ਜਦੋਂ ਮੇਰੇ ਮੂੰਹੋਂ ਨਿਕਲ ਜੇ ਉਦੋਂ ਮੇਰੀ ਮੌਤ ਹੋਵੇ, ਉਦੋਂ ਪਹਿਲਾਂ ਮੇਰੀ ਕਿਤੇ ਮੌਤ ਨਾ ਹੋਵੇ। ਬਰਮਾ ਨੇ ਕਹਿਤਾ ਤਥਾਸਤੂ, ਇਸੇ ਤਰ੍ਹਾਂ ਹੀ ਹੋਵੇਗਾ। ਸੋ ਇਹ ਕਿਸੇ ਤੇ ਇਸ ਵਾਸਤੇ ਸੁੰਭ ਜਿੱਤਿਆ ਨਹੀਂ ਸੀ ਜਾਂਦਾ, ਅੱਜ ਜਾਣਨਾ ਕਰੋ ਕਿ ਇਹਦੇ ਮੂੰਹ ਹੋਏ ਬਚਨ ਚੰਡੀ ਨੇ ਕਢਵਾਇਆ ਅੱਗੇ ਮਹਾਰਾਜ ਦੱਸਣਗੇ ਵੀ, ਪਰ ਏਰ ਕਰਕੇ ਸੁਰਾਸੀ ਦੇ ਮੂੰਹ ਚ ਬੈਠ ਕੇ ਇਹ ਗੱਲ ਕਢਾ ਦਿੱਤੀ, ਕਿਹੜੀ ਪਾੜੇ ਪੰਗ ਤੇ ਸਾਰੀ ਮਰ ਹੋ
ਮਰ ਹੋ ਜੀਤ ਨਾ ਛਾੜ ਹੋ,
ਕਹਿਣ ਲੱਗਾ ਮਰ ਹੋ ਜੀਤ ਨਾ ਛਾੜ ਹੋ, ਕਹਿੰਦਾ ਜਿਉਂਦਾ ਨੂੰ ਛੱਡਾਂਗਾ ਨਹੀਂ ਤੇ ਮਰ ਜਾਵਾਂਗਾ।
ਕਹਿਓ ਸੱਤ ਨਹਿ ਔਰ,
ਕਹਿਣ ਲੱਗਾ ਸੱਤ ਬਚਨ ਕਹਿ ਨਹਿ ਔਰ, ਕੋਈ ਦੂਜਾ ਝੂਠਾ ਬਚਨ ਨਾ ਸਮਝੋ, ਸੱਚੀ ਗੱਲ ਹੈ, ਜਾਂ ਤਾਂ ਚੰਡੀ ਨੂੰ ਮਾਰ ਦੇਵਾਂਗਾ ਤੇ ਜਾਂ ਮੈਂ ਆਪ ਮਰ ਜਾਵਾਂਗਾ ਰਹਾਂਗਾ ਨਹੀਂ।
ਕੁੰਡ
ਸੁੰਭ ਕੇ ਚੰਡਕਾ, ਸੁੰਭ ਦੇ ਕੁੰਡ ਮੂੰਹ ਦੇ ਵਿਚ ਬੈਠ ਕੇ ਚੰਡਕਾ ਨੇ
ਚੜ ਬੋਲੀ ਇਹ ਭਾਏ,
ਇਸ ਤਰੀਕੇ ਨਾਲ ਸਿਰ ਚੜ ਕੇ ਬੋਲ ਪਈ,
ਮਾਨੋ
ਜਿਵੇਂ ਆਪਣੇ ਸਰਪੰਚ ਦੇ ਸਿਰ ਚੜ ਕੇ ਵਿਆਹ ਬੋਲਦਾ। ਚਲ
ਮਾਨੋ ਆਪਣੀ ਮ੍ਰਿਤਕੋ,
ਇਹ ਮਾਨਣਾ ਕਰੋ ਕਿ ਆਪਣੀ ਮੌਤ ਨੂੰ ਹੀ
ਲੀਨੋ ਅਸਰ ਬੁਲਾਏ,
ਇਹ ਅਸਰ ਦੈਤ ਨੇ ਬੁਲਾ ਲਿਆ।
ਦੋਹਰਾ ਸੁੰਭ ਨੇ ਸੁੰਭ ਸੋ ਦੋਹੂੰ ਮਿਲ,
ਸੁੰਭ ਤੇ ਸੁੰਭ ਦੋਹਾਂ ਨੇ ਮਿਲ ਕੇ, ਸੁੰਭ ਰਾਜਾ ਸੀ, ਕੀ ਕਰਦੇ ਤੁਸੀਂ ਇਹਨੂੰ ਬੰਦ ਹੀ ਕਰਦੇ ਹੋ। ਚਲ
ਸੁੰਭ ਨ ਸੁੰਭ ਸੋ ਦੋਹੂ ਮਿਲ,
ਸੁੰਭ ਤੇ ਸੁੰਭ ਦੋਹਾਂ ਨੇ ਮਿਲ ਕੇ
ਬੈਠ ਮੰਤਰ ਤਬ ਕੀ,
ਇਸ ਤਰ੍ਹਾਂ ਮੰਤਰ ਸਲਾਹ ਕੀਤਾ, ਸਲਾਹ ਕੀਤੀ,
ਸੈਨਾ ਸਗਲ ਬੁਲਾਏ ਕੈ,
ਸਮੂਹ ਫੌਜ ਬੁਲਾ ਕੇ
ਸੁਪਟ ਵੀਰ ਚੁਣ ਲੀਨ,
ਸੁਪਟ ਸੂਰਮਿਆਂ ਦੇ ਜਿਹੜੇ ਵੀਰ ਬਹਾਦਰ ਸੀ ਨਾ ਉਹ ਚੁਣ ਲੇ।
ਦੋਹਰਾ ਰਗਤ ਬੀਜ ਕੋ ਭੇਜੀਏ,
ਕਹਿਣ ਲੱਗੇ ਰਗਤ ਬੀਜ ਦੇ ਪਾਸ ਭੇਜੋ।
ਮੰਤਰਨ ਕਹੀ ਵਿਚਾਰ,
ਇਹ ਸਲਾਹ ਕਰਕੇ ਵਜ਼ੀਰਾਂ ਨੇ ਕਿਹਾ,
ਪਾਥਰ ਜਿਉ ਗਿਰ ਡਾਰ ਕੈ, ਪਾਥਰ ਜਿਉ ਗਿਰ ਡਾਰ ਕੈ,
ਪਾਥਰ ਜੇ ਪਹਾੜ ਦੇ ਉਪਰੋਂ ਗਿਰ, ਪਹਾੜ ਦੇ ਉਪਰ ਪਾਥਰ ਥੱਲੇ ਨੂੰ ਰੋੜ ਦੀਏ।
ਚੰਡਾ ਹੈ ਹਨੇ ਹਕਾਰ,
ਇਸ ਤਰ੍ਹਾਂ ਚੰਡਾ ਹਨੇ ਹਕਾਰ, ਉਹਨੂੰ ਬੁਲਾਉਣਾ ਕਰੋ ਚੰਡੀ ਨੂੰ ਨਾਸ ਕਰੇ।
ਸੋਰਠਾ ਭੇਜੋ ਕੋ ਦੂਤ,
ਕਹਿੰਦੇ ਦੂਤ ਕੋਈ ਭੇਜੋ ਆਪਣਾ,
ਗ੍ਰਹਿ ਤੇ ਲਿਆਵੇ ਤੋ ਤਾਹੇ ਕੋ,
ਤਾਹੇ ਕੋ ਤਿਸ ਦੇ ਤਾਂ ਲਿਆਉਣਾ ਕਰੇ ਰਖਤ ਬੀਜ ਦੇ ਤਾਂ।
ਜੀਤੋ ਜਿਨ ਪੁਰਹੂਤ,
ਪੁਰਹੂਤ ਨਾਮ ਇੰਦਰ ਦਾ ਹੈ, ਜਿਸ ਨੇ ਇੰਦਰ ਨੂੰ ਜਿਤਨਾ ਕੀਤਾ ਉਸ ਨੂੰ ਲਿਆਵੋ ਬੁਲਾ ਕੇ ਕਰੋ।
ਭੁਜਬਲ ਜਾ ਕੇ ਅਨਿਤ ਹੈ,
ਬਾਹਾਂ ਦੇ ਵਿੱਚ ਜਿਸ ਦੇ ਮਿੰਤੀ ਤੋਂ ਰਹਿਤ ਬਲ ਹੈ।
ਦੋਹਰਾ ਸ਼੍ਰੋਣਤ ਬਿੰਦ ਪੈ ਦੈਂਤ ਇੱਕ,
ਸ਼੍ਰੋਣਤ ਨੇ ਸ਼੍ਰੋਣਤ ਬਿੰਦ ਪੈ ਦੈਂਤ ਇੱਕ, ਜਿਹੜਾ ਸ਼੍ਰੋਣਤ ਬੀਜ ਸੀ ਨਾ ਰਖਤ ਬੀਜ, ਇਹਦੇ ਪਾਸ ਇੱਕ ਦੈਂਤ
ਗਯੋ ਕਰੀ ਅਰਦਾਸ,
ਉਹ ਗਿਆ ਜਾ ਕੇ ਅਰਦਾਸ ਬੇਨਤੀ ਕੀਤੀ।
ਰਾਜ ਬੁਲਾਵਤ ਸਭਾ ਮੈਂ,
ਇਹ ਰਖਤ ਬੀਜ ਤੇਰੇ ਤਾਂ ਰਾਜਾ ਬੁਲਾਉਂਦਾ ਸੰਭ ਸਭਾ ਵਿੱਚ,
ਦੇਖ ਚੱਲੋ ਤੇ ਪਾਸ,
ਛੇਤੀ ਦੇ ਨਾਲ ਤੇਰੇ ਪਾਸ ਚੱਲਣਾ ਕਰੋ।
ਦੋਹਰਾ ਰਖਤ ਬੀਜ ਨ੍ਰਿਪ ਸੰਭ ਕੋ,
ਇਹ ਰਖਤ ਬੀਜ ਜਿਹੜਾ ਸੀ ਸੰਭ ਦੇ ਪਾਸ,
ਕਿਨੋ ਆਨ ਪ੍ਰਣਾਮ,
ਆ ਕੇ ਨਮਸਕਾਰ ਕੀਤੀ ਸੰਭ ਨੂੰ ਰਖਤ ਬੀਜ ਨੇ।
ਅਸਰ ਸਭਾ ਮਦ ਭਾਓ ਕਰ,
ਦੈਂਤਾਂ ਦੀ ਸਮੂਹ ਸਭਾ ਦੇ ਵਿੱਚ ਪ੍ਰੇਮ ਕਰਕੇ
ਕਹਿਓ ਕਰੋ ਮਮ ਕਾਮ,
ਸੰਭ ਕਹਿਣ ਲੱਗਾ ਹੈ ਰਖਤ ਬੀਜ ਮੇਰਾ ਕੰਮ ਕਰ।
ਸਵਈਆ ਸਰਾਉਣਤ ਬਿੰਦ ਕੋ ਸੁੰਭ ਬਿਨ ਸੁੰਭ
ਤੇ ਸਰਾਉਣਤ ਜਿਹੜਾ ਰਕਤ ਵੀ ਸੀ ਸਰਾਉਣਤ ਬਿੰਦ ਨੂੰ ਇਹਨੂੰ ਸੁੰਭ ਤੈਨੂੰ ਸੁੰਭ ਨੇ
ਬੁਲਾਏ ਬੈਠਾਏ ਕਹਿ ਆਦਰ ਕੀਨੋ
ਇਹਨੂੰ ਬੁਲਾ ਕੇ ਆਪਣੇ ਪਾਸ ਬਿਠਾ ਕੇ ਇਹਦਾ ਸਤਿਕਾਰ ਕੀਤਾ ਬਲੀ ਜਾਣ ਕੇ
ਦੈ ਸਰਤਾਜ ਬੜੇ ਗਜ ਰਾਜ
ਇਹਨੂੰ ਸਰਤਾਜ ਦਿੱਤਾ ਸਰੂਪਾ ਦਿੱਤਾ ਤੇ ਬੜੇ ਗਜ ਰਾਜ ਐਰਾ ਪਤ ਹਾਥੀਆਂ ਵਰਗੇ ਹਾਥੀ ਦਿੱਤੇ ਬੜੇ ਭਾਰੀ ਸੁੰਦਰ
ਸੋ ਬਾਜ ਦਾਇਰ ਜਵਾਏ ਕਹਿ ਲੀਨੋ
ਬਾਜ ਘੋੜੇ ਵੀ ਦੇ ਤੇ ਪ੍ਰਸੰਨ ਕਰ ਲਿਆ ਇਸ ਨੂੰ
ਪਾਨ ਲੈ ਦੈਂਤ ਕਹੀ ਇਹ ਚੰਡ ਕੋ
ਪਾਨ ਦਾ ਬੀੜਾ ਦੇ ਦਿੱਤਾ ਤੇ ਲੈ ਕੇ ਕਹਿਣ ਲੱਗਾ ਕਿ ਚੰਡੀ ਨੂੰ
ਰੁੰਡ ਕਰੋ ਆ ਮੁੰਡ ਦਿਹੀਨੋ
ਰੁੰਡ ਕਰੋ ਕਹਿਣ ਲੱਗਾ ਰੁੰਡ ਧਰ ਦੇ ਧਰ ਰੁੰਡ ਕਰੋ ਆਬ ਮੁੰਡ ਦਿਹੀਨੋ ਕਹਿੰਦਾ ਧਾੜੀ ਕਰ ਦੇਵਾਂਗਾ ਕੱਲੀ ਮੁੰਡ ਸਿਰ ਤੋਂ ਬਗੈਰ ਸਿਰ ਵੱਢ ਦੇਵਾਂਗਾ ਤੇ ਜਾਂ ਅਥਵਾ ਸੁਮਰੇ ਕਹਿ ਕੇ ਇਹਦਾ ਜਿਹੜਾ ਸਰੀਰ ਹੈ ਉਹ ਧੜ ਬਣਾ ਦੇ ਸਿਰ ਵੱਖਰਾ ਕਰ ਦੇ
ਐਸੇ ਕਹਿਓ ਤੈਨ ਮੱਧ ਸਭਾ
ਇਹ ਸਾਰਿਆਂ ਤੋਂ ਸੁੰਭ ਨੇ ਕਿਹਾ
ਨਿਰਪਰੀਜ ਕਹਿ ਮੇਘ ਅਡੰਬਰ ਦੀਨੋ
ਨਿਰਪਰੀਜ ਕਹਿ ਨਿਰਪਰਾਜ ਨੇ ਖੁਸ਼ ਹੋ ਕੇ ਮੇਘ ਅਡੰਬਰ ਨਾਮ ਤੰਬੂ ਦਾ ਹੈ ਕਿੰਦੋ ਇਹਦਾ ਮੇਘ ਨਾ ਬੱਦਲ ਦਾ ਹੁੰਦਾ ਜਿਵੇਂ ਉਹ ਟੱਕ ਲੈਂਦਾ ਨਾ ਛਾਂ ਕਰ ਦਿੰਦਾ ਜਿਵੇਂ ਹੁਣ ਕਰੀ ਬੈਠਾ ਇਸੇ ਤਰ੍ਹਾਂ ਹੀ ਉਹ ਬੱਦਲਾਂ ਦੀ ਛਾਂ ਤੋਂ ਚੰਦੋਆ ਲੈਣਾ ਤੰਬੂ ਤੰਬੂ ਦੇਣਾ ਕੀਤਾ ਬੜਾ ਭਾਰੀ ਸੁੰਦਰ ਐਸਾ ਅਡੰਬਰ ਬਣਵਾਇਆ ਹਾਥੀ ਦਾ ਨਾਮ ਵੀ ਹੁੰਦਾ ਅਡੰਬਰ ਵਰਗਾ ਜਿਵੇਂ ਅਡੰਬਰ ਕਹਿੰਦੇ ਫਲਾਣੇ ਨੇ ਬੜਾ ਸੋਹਣਾ ਰਚਿਆ ਸੁੰਦਰ ਹਾਥੀ ਉਹ ਰਚਣਾ ਤੋਂ ਹਾਥੀ ਲੈ ਲੈਣਾ ਤੇ ਪੂਰਨ ਤੋਂ ਚੰਦੋਆ ਤੇ ਤੰਬੂ ਲੈ ਲੈਣਾ ਹਾਥੀ ਤੇ ਚੰਦੋਏ ਦਿੱਤੇ ਇਹ ਰਕਤ ਬੀਜ ਨੂੰ ਸੁੰਭ ਤੇ ਨਸੁੰਭ ਨੇ ਕਿਹਾ ਸੁੰਭ ਵੱਡਾ ਨਸੁੰਭ ਛੋਟਾ ਸੁੰਭ ਰਾਜਾ ਤੇ ਨਸੁੰਭ ਵਜ਼ੀਰ ਹੈ
ਤੁਮ ਜਾਹੋ ਮਹਾਂ ਦਲ ਲੈ ਕੇ
ਕਹਿਣ ਲੱਗੇ ਜਾ ਭਾਈ ਹੁਣ ਤੂੰ ਬਹੁਤੀ ਫੌਜ ਲੈ ਕੇ
ਚਾਰ ਕਰੋ ਗਰੂਏ ਗਿਰ ਰਾਜ ਹੈ
ਗਿਰ ਰਾਜ
ਚਾਰ ਕਰੋ ਗਰੂਏ ਗਿਰ ਰਾਜ ਹੈ
ਜਿਹੜੇ ਰਾਜਾ ਬਰਾਜ ਰਹੀ ਨਾ ਗਰੂਏ ਵੱਡੇ ਗਿਰ ਪਹਾੜ ਦੇ ਉੱਪਰ ਜਾ ਕੇ ਸਵਾਹ ਕਰ ਦੇ
ਚੰਡ ਪ੍ਰਚਾਰ ਹਨੋ ਬਲ ਕਹਿ ਕੇ
ਪ੍ਰਚਾਰ
ਚੰਡ ਪ੍ਰਚਾਰ ਹਨੋ ਬਲ ਕਹਿ ਕੇ
ਪ੍ਰਚਾਰ ਨਾ ਵੰਗਾਰਨ ਦਾ ਹੁੰਦਾ ਹੈ ਚੰਡੀ ਨੂੰ ਵੰਗਾਰ ਕੇ ਚੰਗੀ ਤਰ੍ਹਾਂ ਸੋ ਹਨੂੰ ਨਾਸ ਕਰੋ ਬਲ ਕਹਿ ਕੇ ਬਲ ਕਰਕੇ ਜ਼ੋਰ ਦੇ ਨਾਲ
ਕਾਨਨ ਮੈਂ ਨਿਰਪ ਕੀ ਸੁਣੀ ਬਾਤ
ਜਦੋਂ ਸੁੰਭ ਰਾਜ ਦੀ ਕਾਨਨ ਕੰਨਾਂ ਦੇ ਵਿੱਚ ਗੱਲ ਸੁਣੀ ਉਸਨੇ
ਰਸਾ ਚੱਲਿਓ ਚੜੀ ਉਪਰ ਗੈ ਕੈ
ਗੈ ਹਾਥੀ ਦਾ ਨਾਮ ਹੈ ਹਾਥੀ ਦੇ ਉੱਪਰ ਚੜ ਕੇ ਚੱਲਿਆ ਉਸ ਵੇਲੇ ਰਕਤ ਬੀਜ
ਮਾਨੋ ਪ੍ਰਤਾਸ਼ ਹੋਏ ਅੰਤਕ ਦੰਤ ਕੋ
ਤੇ ਮਨ ਜਾਣਨਾ ਕਰੋ ਕਿ ਪ੍ਰਤਾਖੀ ਅੰਤਕ ਧਰਮ ਰਾਜ ਜਿਹੜਾ ਹੈ ਉਹ ਪ੍ਰਗਟ ਹੋ ਕੇ
ਲੈ ਕੇ ਚੱਲਿਓ ਰਨ ਹੇਤ ਜੋ ਸ਼ੈਕ
ਤੇ ਜਾਣੋ ਕਿ ਪ੍ਰਗਟ ਹੋ ਕਰਕੇ ਇਹਨੂੰ ਧਰਮ ਰਾਜ ਆ ਕੇ ਝੋਟੇ ਤੇ ਬਿਠਾ ਕੇ ਚੱਲਿਆ ਹੈ ਸੋ ਹੇਤ ਸੋ ਜੋ ਸ਼ੈਕ ਹੈ ਸ਼ਹਿ ਨਾਮ ਨਾਸ ਦਾ ਨਾਸ ਕਰਨ ਦੇ ਵਾਸਤੇ ਧਰਮ ਰਾਜ ਆ ਕੇ ਆਪ ਹੀ ਇਹਨੂੰ ਪ੍ਰੇਰ ਕੇ ਆਪਣੇ ਦੰਤ ਦੰਦਾਂ ਦਾ ਚਵੀਣਾ ਬਣਾਉਣ ਵਾਸਤੇ ਲੈ ਕੇ ਚੱਲਿਆ
ਸਵਈਆ ਬੀਜ ਰਕਤਰ ਸੋ ਬੰਬ ਬਜਾਏ ਕਾ
ਬੀਜ ਰਕਤਰ ਨਾਮ ਹੈ ਰਕਤ ਬੀਜ ਦਾ ਨਾਮ ਹੈ ਰਕਤ ਬੀਰਜ ਕਹਿ ਲਈਦਾ ਅਸਲ ਨਾਮ ਰਕਤ ਬੀਰਜ ਹੈ ਅਨਵੇ ਕਰ ਲਈਏ ਤਾਂ ਰਕਤ ਬੀਰਜ ਬਣ ਜਾਵੇਗਾ ਇਸ ਵਾਸਤੇ ਬੀਜ ਰਕਤਰ ਹੈ ਜੋ ਰਕਤ ਬੀਜ ਹੈ ਇਹ ਬੰਬ ਧੌਂਸਾ ਵਜਾ ਕੇ ਚੱਲਦਾ
ਆਗੇ ਕੀਏ ਗਜ ਬਾਜ ਰਥਈਆ
ਅੱਗੇ ਗਜ ਹਾਥੀਆਂ ਦੀ ਬਾਜ ਘੋੜਿਆਂ ਦੀ ਤੇ ਰਥਈਆ ਰਥਾਂ ਵਾਲੀ ਫੌਜ ਕਰ ਲੇ
ਏਕ ਤੇ ਏਕ ਮਹਾ ਬਲ ਦਾਨਵ
ਏਕ ਤੇ ਏਕ ਇੱਕ ਤੋਂ ਇੱਕ ਚੜਦੇ ਤੋਂ ਚੜਦਾ ਬਹੁਤੇ ਬਲ ਵਾਲਾ ਦਾਨਵ ਦੈਂਤ
ਮੇਰ ਕੋ ਪਾਇਨ ਸਾਥ ਮਥਈਆ
ਹੋਰ ਤਾਂ ਕੀ ਕਹਿੰਦੇ ਸਮੇਰ ਪਰਬਤ ਨੂੰ ਵੀ ਪੈਰ ਪੈਰ ਦੇ ਸਾਥ ਨਾਲ ਮਥਈਆ ਮਲ ਦੇਣ ਵਾਲੇ ਇੱਕ ਇੱਕ ਪੈਰ ਦੇ ਨਾਲ ਇੱਕ ਇੱਕ ਪਹਾੜ ਨੂੰ ਮਲ ਦੇਣ ਵਾਲੇ ਇੰਨੇ ਬਲ ਵਾਲੇ ਇਹ
ਦੇਖ ਤਨੈ ਸੁਭ ਅੰਗ ਸੋ ਦੀਰਗ
ਇਹਨਾਂ ਦੇ ਸੁਭ ਜਿਹੜਾ ਰਾਜਾ ਸੀ ਨਾ ਸਮੂਹ ਅੰਗਾਂ ਦੇ ਤਾਂ ਵੇਖ ਕਰਕੇ ਵੱਡੇ ਵੱਡੇ ਅੰਗਾਂ ਵਾਲੇ ਦੀਰਘ ਨਾਲ ਲੰਮੇ ਦਾ ਹੁੰਦਾ ਬਹੁਤ ਇਹਦਾ
ਕੌਚ ਕੌਚ ਸਜੇ ਕਟ ਬਾਂਧ ਪਥਈਆ
ਕੌਚ ਸੰਜੋਆ ਸਾਜ ਰਹੀਆਂ ਤੇ ਕਾਟ ਲੱਕ ਦੇ ਨਾਲ ਬੰਨੇ ਹੋਏ ਪਥਈਆ ਪੱਥੇ ਸੋਭ ਰਹੇ ਹਨ
ਲੀਨੇ ਕਮਾਨਨ ਬਾਣ ਕਿਰਪਾਨ
ਲੈ ਲਏ ਕਮਾਨ ਧਨਕ ਤੇ ਬਾਣ ਤੀਰ ਤੇ ਕਿਰਪਾਨ ਆਦਿਕ
ਸਮਾਨ ਕੇ ਸਾਥ ਲਏ ਜੋ ਸਥਈਆ
ਤੇ ਸਮਾਨ ਕਾ ਸਾਥ ਜਿਹੜੇ ਸਮਾਨ ਬਰਾਬਰ ਦੇ ਸੀ ਨਾ ਉਹ ਸਾਥ ਨਾਲ ਲੈ ਲੈ ਸਥਈਆ ਸਾਥ ਨਾਲ ਸਾਥੀ
ਦੋਹਰਾ ਰਕਤ ਬੀਜ ਦਲ ਸਾਜ ਕਾ
ਰਕਤ ਬੀਜ ਜਿਹੜਾ ਦੈਂਸੀ ਦਲ ਫੌਜ ਨੂੰ ਸਵਾਰ ਕੇ
ਉਤਰੇ ਤਟ ਗਿਰ ਰਾਜ
ਇਹ ਪਹਾੜ ਦੇ ਜਿੱਥੇ ਬੈਠੀ ਸੀਗੀ ਚੰਡਕਾ ਉੱਥੇ ਜਾ ਉੱਤੇ ਲੱਗ ਗਏ
ਸ਼ਰਵਨ ਕੁਲਾ ਹਲ ਸੁਣ ਸਿਵਾ
ਸਿਵਾ ਨਾਮ ਸ਼ਕਤੀ ਦਾ ਸ਼ਕਤੀ ਤੋਂ ਲੈਣਾ ਚੰਡੀ ਚੰਡੀ ਜਿਹੜੀ ਸੀ ਕੰਨਾਂ ਚ ਕੁਲਾਹਲ ਰੌਲਾ ਸੁਣ ਕੇ
ਕਰਿਓ ਯੁੱਧ ਕੋ ਸਾਜ
ਇਹਨੇ ਯੁੱਧ ਦਾ ਸਾਜੋ ਸਮਾਨ ਤਿਆਰ ਕੀਤਾ
ਸੋਰਠਾ ਹੋਏ ਸਿੰਘ ਹੈ ਅਸਵਾਰ
ਸ਼ੇਰ ਤੇ ਸਵਾਰ ਹੋ ਗਏ
ਗਾਜ ਗਾਜ ਕਹਿ ਚੰਡਕਾ
ਗਾਜ ਬਿਜਲੀ ਦੀ ਤਰ੍ਹਾਂ ਗਾਜ ਜਿਹੜੀ ਸੀ ਚੰਡਕਾ ਗੱਜ ਕਰਕੇ ਚੰਗੀ ਤਰ੍ਹਾਂ ਗਾਜ ਬਿਜਲੀ ਗਾਜ ਗੱਜ ਕੇ ਚੰਡਕਾ ਚੰਡੀ
ਚੱਲੀ ਪ੍ਰਬਲ ਅਸਧਾਰ
ਇਸ ਤਰ੍ਹਾਂ ਸਹਿਤ ਬਲ ਦੇ ਹੋ ਕਰਕੇ ਅਸਧਾਰ ਤਲਵਾਰ ਧਾਰਨ ਕਰਕੇ ਲੈ ਕੇ
ਰਕਤ ਬੀਜ ਕੇ ਬਾਦ ਨਿਮਿਤ
ਰਕਤ ਬੀਜ ਦੇ ਬਾਦ ਨਾਸ ਕਰਨ ਦੇ ਨਿਮਿਤ ਵਾਸਤੇ
ਰਵਈਆ ਆਵਤ ਦੇਖ ਚੰਡ ਪ੍ਰਚੰਡ ਕੋ
ਇਸ ਤਰ੍ਹਾਂ ਵੇਖ ਕਰਕੇ ਤਿੱਖੀ ਚੰਡੀ ਨੂੰ ਆਉਂਦੀ ਨੂੰ ਵੇਖ ਕੇ
ਦਰੋਣ ਬਿੰਦ ਮਹਾ ਹਰਖਿਓ ਹੈ
ਬੜਾ ਖੁਸ਼ ਹੋਇਆ ਜਿਹੜਾ ਰਕਤ ਬੀਜ ਸੀ
ਅੱਗੇ ਹਵਾ ਸਤਰ ਧਸੇ ਰਨ ਮੱਧ
ਅੱਗੇ ਹੋ ਕਰਕੇ ਦੁਸ਼ਮਣ ਦੀ ਫੌਜ ਵਿਚ ਜੰਗ ਦੇ ਵਿਚ ਪ੍ਰਵੇਸ਼ ਹੋ ਗਏ
ਸੋ ਕ੍ਰੋਧ ਕਹਿ ਜੁੱਧ ਹੈ ਕੋ ਸਰਖਿਓ ਹੈ
ਸੋ ਕ੍ਰੋਧ ਕਹਿ ਗੁੱਸੇ ਵਿਚ ਆ ਕੇ ਜੁੱਧ ਹੈ ਜੰਗ ਕਰਨ ਦੇ ਵਾਸਤੇ ਸਰਖਿਓ ਹੈ ਸਰਖ ਨਾ ਖਿਸਕਣ ਦਾ ਤੁਰਨ ਦਾ ਚੱਲਣ ਦਾ ਚੱਲ ਪਏ ਜੰਗ ਵਿਚ ਗੁੱਸੇ ਵਿਚ ਆ ਕੇ
ਲੈ ਉਮਡਿਓ ਦਲ ਬਾਦਲ ਕੋ ਸੋ ਬਾਦਲ
ਸੋ ਬਾਦਲ ਦੀ ਤਰ੍ਹਾਂ ਦਲ ਫੌਜ ਲੈ ਕੇ ਉਮਡ ਕੇ ਗਿਆ
ਕਵ ਨੇ ਜਸ ਆ ਸ਼ਬ ਕੋ ਪਰਖਿਓ ਹੈ
ਕਵ ਕਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਸ ਜਸ ਨੂੰ ਜਸ ਦੀ ਸ਼ਬ ਸੋਭਾ ਨੂੰ ਕਿਉਂ ਪਰਖਿਆ ਹੈ
ਤੀਰ ਚੱਲੇ ਜੰਭੀਰਨ ਕੇ ਬਹੁ
ਹਾਂ ਜਿਵੇਂ ਤੀਰ ਚੱਲਦੇ ਬਹੁਤੇ ਸੂਰਮਿਆਂ ਦੇ ਕਿਵੇਂ ਚੱਲਦੇ ਆ
ਮੇਘ ਮਨੋ ਬਲ ਕੈ ਬਰਖਿਓ ਹੈ
ਇਸ ਤਰ੍ਹਾਂ ਜਿਵੇਂ ਸਾਉਣ ਭਾਦਰੋ ਦੇ ਮਹੀਨੇ ਚ ਬਹੁਤਾ ਬਲ ਕਰਕੇ ਬੱਦਲ ਬਾਰਿਸ਼ ਪਾਉਂਦਾ ਨਾ ਜੋਰ ਦੀ ਇਸ ਤਰ੍ਹਾਂ ਤੀਰਾਂ ਦੀ ਵਰਖਾ ਹੋ ਬਾਰਿਸ਼ ਹੋ ਰਹੀ ਹੈ ਫੌਜ ਰੂਪੀ ਬੱਦਲ ਦੇ ਵਿਚੋਂ
ਭਈਆ ਵੀਰਨ ਕੇ ਕਰ ਤੇ ਛੁੱਟ ਤੀਰ
ਵੀਰਨ ਬਹਾਦਰਾਂ ਦੇ ਕਰ ਹੱਥ ਦੇ ਵਿਚੋਂ ਛੁੱਟਦੇ ਤੀਰ
ਸਰੀਰ ਨੂੰ ਚੀਰ ਕੇ ਪਾਰ ਪਰਾਨੇ
ਸਰੀਰਾਂ ਨੂੰ ਚੀਰ ਕਰਕੇ ਪਾਰ ਨਿਕਲ ਜਾਂਦੇ ਪੈ ਜਾਂਦੇ ਹੈ
ਤੋਰ ਸਰਾਸਨ ਫੋੜ ਕੇ ਕੌਂਚਨ
ਤੋੜ ਕੇ ਸਰਾਸਨ ਧਨਸ਼ਾਂ ਦੇ ਤਾਈ ਫੋੜ ਭੰਨ ਕੇ ਕੌਂਚਨ ਸਜਵਾਂ ਦੇ ਤਾਈ
ਮੀਨਨ ਕੇ ਰਿਪਜੋ ਸਹਰਾਨੇ
ਜਿਵੇਂ ਅੱਖਾਂ ਹੁੰਦੀਆਂ ਨਾ ਮੱਛੀ ਦੀਆਂ ਟਿਕਦੀਆਂ ਨਹੀਂ ਸੋ ਇਸ ਤਰ੍ਹਾਂ ਚੱਲਦੇ ਆ ਤੀਰ ਇੱਕ ਤਾਂ ਟਿਕਦੇ ਨਹੀਂ ਸੂਰਮੇ ਜਾਂ ਮੀਨਨ ਕੇ ਰਿਪਜੋ ਸਹਰਾਨੇ ਮੀਨ ਮੱਛੀ ਦੇ ਉੱਪਰ ਉਹ ਜਿਹੜੇ ਹੁੰਦੇ ਖੰਭ ਦੇ ਉਹ ਹਿਲਦੀ ਆ ਤੇਜ਼ੀ ਦੇ ਨਾਲ ਇਸ ਤਰ੍ਹਾਂ ਜਿਹੜੀ ਫੌਜ ਹੈ ਦੁਸ਼ਮਣਾਂ ਦੀ ਇਸ ਤਰ੍ਹਾਂ ਹਿੱਲ ਰਹੀ ਹੈ ਥਰ ਥਰਾ ਕਰ ਰਹੀ ਹੈ
ਕਾਓ ਲੱਗੇ ਤਨ ਚੰਡ ਅਨੇਕ
ਇਹ ਬਹੁਤੇ ਚੰਡੀ ਦੇ ਲੱਗ ਗਏ ਕਾਓ ਜ਼ਖਮ
ਸੋ ਸਰਾਉਣ ਚੱਲਿਓ ਬਹਿ ਕੇ ਸਰਤਾਨੇ
ਇਸ ਤਰ੍ਹਾਂ ਸਰਾਉਣ ਖੂਹ ਚੱਲ ਰਿਹਾ ਸਰਤਾਨੇ ਨਾਮ ਨਦੀ ਦਾ ਹੈ ਜਾਂ ਸਰਤਾਨੇ ਨਾਮ ਸਰੋਵਰ ਦਾ ਇਹਦਾ ਸਰ ਤੋਂ ਲੈ ਲੈਣਾ ਪਰ ਨਦੀ ਦਾ ਜਿਵੇਂ ਪਾਣੀ ਚੱਲਦਾ ਹੈ ਇਸ ਤਰ੍ਹਾਂ ਖੂਨ ਚੱਲ ਰਿਹਾ ਹੈ ਜ਼ਖਮਾਂ ਵਿਚੋਂ
ਮਨ ਫਾਰ ਪਹਾੜ ਹੂੰ ਕੋ
ਮੰਨਣਾ ਕਰੋ ਫਾਰ ਪਾੜ ਕੇ ਪਹਾੜ ਨੂੰ
ਸੁੱਤ ਤਛਕ ਕੇ ਨਿਗਸੇ ਕਰ ਬਾਨੇ
ਸੋ ਕਰ ਬਾਨੇ ਬਾਨੇ ਕਰ ਕਰਕੇ ਬਣਾ ਕੇ ਬਾਨੇ ਬਾਣੇ ਜਾਣਨਾ ਕਰੋ ਕਿ ਤਛਕ ਦੇ ਪੁੱਤਰੀ ਇਹ ਬਾਣੇ ਬਣਾ ਬਣਾ ਕੇ ਪਹਾੜ ਚੋਂ ਨਿਕਲ ਗਏ ਹੈ ਇਸ ਤਰ੍ਹਾਂ ਖੂਨ ਨਿਕਲ ਰਿਹਾ ਜ਼ਖਮਾਂ ਚੋਂ
ਵੀਰਨ ਕੇ ਕਰ ਤੇ ਛੁੱਟ ਤੀਰ
ਵੀਰ ਬਹਾਦਰਾਂ ਦੇ ਕਰ ਹੱਥ ਦੇ ਚੋਂ ਚੱਲਦੇ ਆ ਤੀਰ
ਸੋ ਚੰਡਕਾ ਸਿੰਘਨ ਜਿਉਂ ਪਵਕਾਰੀ
ਚੰਡਕਾ ਹੈ ਭਵਕੀ ਆ ਜਿਵੇਂ ਸ਼ੇਰ ਗਰਜਦਾ ਹੈ
ਲੈ ਕਰ ਬਾਣ ਕਮਾਨ ਕਿਰਪਾਨ
ਲੈ ਕੇ ਬਾਣ ਤੀਰ ਕਮਾਨ ਆਦਿਕ ਧਨਸ਼ੇ ਤੇ ਅੱਗੇ ਕਿਰਪਾਨ
ਗਦਾ ਗਹਿ ਚੱਕਰ ਛੁਰੀ ਔ ਕਟਾਰੀ
ਛੁਰੀ ਗਦਾ ਗੁਰਜ ਗਹਿ ਪਕੜ ਕੇ ਤੇ ਚੱਕਰ ਸੁਦਰਸ਼ਨ ਜਿਹੜਾ ਹੈ ਛੁਰੀ ਆਦਕ ਤੇ ਕਟਾਰੀ ਆਦਿਕ
ਕਾਟ ਕੇ ਦਾਮਨ ਛੇਦ ਕੇ ਭੇਦ ਕੇ
ਕਾਟ ਕੇ ਕੱਟ ਕੇ ਦਾਮਨ ਰੱਸੀਆਂ ਦੇ ਤਾਈ ਜਾਂ ਦਾਮਨ ਜਿਵੇਂ ਬਿਜਲੀ ਕੱਟ ਦਿੰਦੀ ਹੈ ਇਸ ਤਰ੍ਹਾਂ ਛੇਦ ਕੇ ਕੱਟ ਕੇ ਭੇਦ ਬਿੰਨ ਕੇ
ਸਿੰਦਰ ਕੀ ਕਰੀ ਬਿੰਨ ਭਿੰਨ ਅੰਬਾਰੀ
ਸਿੰਦਰ ਨਾਮ ਹਾਥੀ ਦਾ ਹੈ ਹਾਥੀ ਦੇ ਉੱਪਰ ਜਿਹੜੀ ਅੰਬਾਰੀ ਪਾਈ ਸੀ ਉਹ ਭਿੰਨ ਕਰੀ ਵੱਖਰੀ ਕਰ ਦਿੱਤੀ ਕੱਟ ਕੇ
ਮਾਨੋ ਆਗ ਲਗਾਏ ਹਨੂ ਗੜ
ਹਨੂ ਮਾਨੋ ਆਗ ਲਗਾਏ ਹਨੂ ਮਾਨੋ ਮੰਨਣਾ ਕਰੋ ਅੱਗ ਲਾ ਕਰਕੇ ਜਿਵੇਂ ਹਨੂਮਾਨ ਨੇ
ਗੜ ਲੰਕ ਆਵਾਸ ਕੀ ਡਾਰੀ ਅਟਾਰੀ
ਜਿਹੜਾ ਗੜ ਕਿਲਾ ਸੀ ਨਾ ਲੰਕਾ ਦਾ ਆਵਾਸ ਜਿੱਥੇ ਘਰ ਬਣਿਆ ਹੋਇਆ ਸੀ ਉਹਦੀ ਅੱਗੇ ਕੀ ਹੈ ਕੀ ਡਾਰੀ ਅਟਾਰੀ ਸੋ ਗੜ ਡਾਰੀ ਸੁੱਟ ਦਿੱਤੀ ਅਟਾਰੀ ਦੇ ਉੱਪਰ ਜਿਹੜੇ ਗੁੰਬਜ ਬਣੇ ਹੋਏ ਸੀ ਜਿਸ ਵੇਲੇ ਸੀਤਾ ਦਾ ਪਤਾ ਲੈਣ ਵਾਸਤੇ ਗਿਆ ਹਨੂਮਾਨ ਉਹਨੂੰ ਪਕੜ ਲਿਆ ਸੀ ਮਾਰ ਲੱਗੇ ਸੀ ਮਰਦਾ ਨਹੀਂ ਸੀ ਕਹਿੰਦਾ ਮੈਂ ਮਰਨ ਦਾ ਤਰੀਕਾ ਤੁਹਾਨੂੰ ਦੱਸਦਾ ਤੁਹਾਨੂੰ ਨਹੀਂ ਮਾਰਿਆ ਜਾਣਾ ਕਹਿੰਦੇ ਦੱਸ ਕਹਿੰਦਾ ਮੇਰੀ ਪੂੰਛ ਦੇ ਨਾਲ ਰੂਈ ਲਪੇਟ ਦਿਓ ਤੇ ਰੂਈ ਲਪੇਟ ਕੇ ਅੱਗ ਲਾ ਲਿਓ ਤੇ ਮੈਂ ਆਪੇ ਸੜ ਜਾਂਗਾ ਕਹਿੰਦੇ ਗੱਲ ਤਾਂ ਠੀਕ ਹੈ ਇਹਦੀ ਪੂੰਛ ਦੇ ਨਾਲ ਰੂਈ ਲਪੇਟ ਜਦੋਂ ਅੱਗ ਲਾਈ ਸੀ ਉਸ ਵੇਲੇ ਸਾਰਿਆਂ ਨੇ ਮੂੰਹ ਸਾੜ ਦਿੱਤੇ ਤਾਂ ਜੀ ਦਾੜੀ ਖੋਦੀ ਹੋਵੇ ਉਹਨੂੰ ਲੰਕਾ ਦਾ ਚੋਰ ਕਹਿਣ ਲੱਗ ਪੈਂਦੇ ਹੈ ਜਿਵੇਂ ਆਪਣੇ ਜਗ੍ਹਾ ਸਨ ਮਖੌਲ ਕਰਨ ਲੱਗ ਪਏ ਸੀ ਹੁਣ ਤਾਂ ਗੁਰੂ ਨੇ ਕਿਰਪਾ ਕਰ ਦਿੱਤੀ ਦਾੜੀ ਆ ਗਈ ਸੋ ਮੁੜ ਕੇ ਜਾ ਕੇ ਗੁੰਮਜ ਉੱਪਰ ਬੈਠ ਗਿਆ ਸੀ ਸਾਰੇ ਲੰਕਾ ਦੇ ਗੁੰਮਜ ਕਾਲੇ ਕਰ ਦਿੱਤੇ ਤੇ ਉੱਪਰ ਜਿਹੜੇ ਛੋਟੀਆਂ ਛੋਟੀਆਂ ਗੁਮਟੀਆਂ ਜਿਹੀਆਂ ਬਣੀਆਂ ਹੋਈਆਂ ਸੀ ਉਹ ਸੁੱਟ ਦਿੱਤੀਆਂ ਉਹਦਾ ਪ੍ਰਮਾਣ ਮਾਰੇ ਇੱਥੇ ਕਹਿੰਦੇ ਫੇਰ ਪੜਦੇ ਸਾਰੀ ਪੰਕਤੀ ਮਾਨੋ
ਮਨ ਆਗ ਲਗਾਏ ਹਨ
ਮੰਨਣਾ ਕਰੋ ਮਾਨੋ ਮੰਨੋ ਜਾਣਨਾ ਕਰੋ ਅੱਗ ਲਾ ਕਰਕੇ ਹਨੂਮਾਨ ਨੇ
ਗੜ ਲੰਕ ਆਵਾਸ ਕੀ ਡਾਰੀ ਅਟਾਰੀ
ਕਿਹੜਾ ਆਵਾਸ ਘਰ ਬਣਿਆ ਸੀ ਗੜ ਕਿਲਾ ਲੰਕਾ ਦੇ ਵਿੱਚ ਉਹਦੀ ਅਟਾਰੀ ਸੁੱਟ ਕੇ ਆਇਆ ਸੀ
ਤੋੜ ਕੇ ਮੋਰ ਕੇ ਦੈਂਤਨ ਕੇ ਮੁਖ
ਤੋੜ ਕੇ ਤੋੜ ਤੋੜ ਕੇ ਮੋਰ ਮੋੜ ਕੇ ਭੰਨ ਕੇ ਪਛਾਹ ਨੂੰ ਦੈਂਤਨ ਦੈਂਤਾ ਦੇ ਮੁਖ ਮੂੰਹ
ਹੋਰ ਕੇ ਚੰਡ ਮਹਾ ਅਸਲੀਨੋ
ਹੋਰ ਭਿਆਨ ਕੋ ਕਰਕੇ ਚੰਡੀ ਨੇ ਅਹਿਸਾਸ ਸ੍ਰੀ ਸਾਹਿਬ ਲੈਣਾ ਕੀਤਾ
ਜੋਰ ਕੇ ਕੋਰ ਕੇ ਠੋਰ ਕੇ ਵੀਰ
ਜੋਰ ਕੇ ਜੋੜ ਕੇ ਕੋਰ ਕੇ ਕਰੋੜਾਂ ਨੂੰ ਹੀ ਠੋਰ ਕੇ ਠੰਗੋਰ ਕੇ ਚੰਗੀ ਤਰ੍ਹਾਂ ਦੇ ਵੀਰ ਬਹਾਦਰ ਸੀ
ਤੋ ਰਾਸ਼ਿਸ਼ ਕੋ ਹੱਥ ਕੇ ਤੇਹੇ ਦੀਨੋ
ਤੋ ਰਾਸ਼ਿਸ਼ ਕੋ ਹੱਥ ਕੇ ਤੇਹੇ ਦੀਨੋ ਇਹਨਾਂ ਨੂੰ ਚੰਗੀ ਤਰ੍ਹਾਂ ਮਾਰਨਾ ਕੀਤਾ ਇਹਨਾਂ ਦੇ ਨਾਸ ਕਰਨਾ ਕੀਤਾ ਰਾਸ਼ਕਾ ਦੇ ਰਾਕਸ਼ਾਂ ਦੇ ਤਾਂ ਦੈਂਤਾਂ ਦੇ ਤਾਂ
ਖੋਰ ਕੇ ਤੋਰ ਕੇ ਬੋਰ ਕੇ ਦਾਨਵ
ਹਾਂ ਖੋਰ ਕੇ ਚੰਗੀ ਤਰ੍ਹਾਂ ਖੋਰੀ ਇਹਨਾਂ ਨੇ ਖੋਲ ਕਰਕੇ ਜਿਵੇਂ ਕਹਿੰਦੇ ਫਲਾਨਾ ਦਾ ਖੋਲਾ ਹੀ ਹੋ ਗਿਆ ਖੋਰ ਕੇ ਖਾਲੀ ਕਰਕੇ ਅੱਗੇ
ਤੋੜ ਕੇ
ਤੋੜ ਕੇ ਚੰਗੀ ਤਰ੍ਹਾਂ ਤੋੜ ਕਰਕੇ
ਬੋਰ ਕੇ
ਬੋਰ ਕੇ ਡਬੋ ਕੇ ਖੂਨ ਦੇ ਵਿੱਚ
ਦਾਨਵ
ਦਾਨਵ ਦੈਂਤਾਂ ਨੂੰ
ਲੈ ਤਿਨ ਕੇ ਕਰੇ ਹਾਥ ਹਾੜ ਚ ਬੀਨੋ
ਇਹਨਾਂ ਨੂੰ ਲੈ ਤਿਨ ਕੇ ਕਰੇ ਹਾਠ ਹਾਰਡ ਹਾਰਟ ਨੀ ਹਾਰਡ ਚਬੀਨੋ ਇਹਨਾਂ ਦੇ ਹੱਡਾਂ ਨੂੰ ਹੱਥ ਚ ਲੈ ਕਰਕੇ ਚੱਬੀ ਜਾਂਦੀ ਇੰਨੀ ਗੁੱਸੇ ਚ ਆ ਗਈ ਹੈ ਖੋਰ ਕੇ ਖਾਲੀ ਕਰਕੇ ਹਥਿਆਰਾਂ ਤੋਂ ਰਹਿਤ ਤੋੜ ਕੇ ਤੋੜ ਕੇ ਬੋਰ ਕੇ ਡਬੋ ਕੇ ਚੰਗੀ ਤਰ੍ਹਾਂ
ਸਰੌਣ ਸਰੌਣ ਕੋ ਪਾਨ ਕਰਿਓ ਜਿਉ ਦਵਾ
ਦਵਾ ਹਰ
ਸਰੌਣ ਕੋ ਪਾਨ ਕਰਿਓ ਜਿਉ ਦਵਾ ਹਰ
ਸਰੌਣ ਕੋ ਪਾਨ ਕਰਿਓ ਜਿਉ ਦਵਾ ਹਰ ਜਿਸ ਵੇਲੇ ਗੋਕਲ ਨੂੰ ਡਬੋਣਾ ਚਾਹਿਆ ਸੀ ਇੰਦਰ ਨੇ ਤੇ ਅੱਗ ਜਿਹੜੀ ਸੀ ਇਹ ਵੀ ਲਾਉਣੀ ਚਾਹੀ ਸੀ ਤੀਰ ਮਾਰ ਕੇ ਉਸ ਵੇਲੇ ਕ੍ਰਿਸ਼ਨ ਭਗਵਾਨ ਨੇ ਕਹਿੰਦੇ ਹਰ ਨਾਮ ਕ੍ਰਿਸ਼ਨ ਦਾ ਇੱਥੇ ਦਵਾ ਨਾਮ ਅੱਗ ਦਾ ਸੋ ਜਿਵੇਂ ਅੱਗ ਭੱਖ ਲਈ ਸੀ ਸਾਰੀ ਤੇ ਸੜ ਨਹੀਂ ਸੀ ਦਿੱਤੇ ਤੇ ਬੱਦਲਾਂ ਦੇ ਜਿਹੜਾ ਬਾਰਿਸ਼ ਸੀ ਉਹ ਵੀ ਪਿੰਡ ਤੋਂ ਨਗਰ ਤੋਂ ਬਾਹਰ ਹੀ ਸਾਰੀ ਨਦੀ ਚ ਵਗਾ ਦਿੱਤੀ ਸੀ ਉਹਦਾ ਪ੍ਰਮਾਣ ਮਹਾਰਾਜ ਕਹਿੰਦੇ ਹੈ ਸਰੌਣ ਕੋ ਪਾਨ ਕਰਿਓ ਜਿਉ ਦਵਾ ਹਰ ਇਹ ਖੂਨ ਸਾਰਾ ਇਹਨਾਂ ਦਾ ਇਸ ਤਰ੍ਹਾਂ ਪੀ ਲਿਆ ਜਿਵੇਂ ਅੱਗ ਨੂੰ ਭੱਖ ਲਿਆ ਸੀ ਕ੍ਰਿਸ਼ਨ ਭਗਵਾਨ ਜੀ ਨੇ
ਸਾਗਰ ਕੋ ਜਲ ਜਿਉ ਰਿਖ ਪੀਨੋ
ਤੇ ਜਾਂ ਇਸ ਤਰ੍ਹਾਂ ਕਹਿ ਲਵੋ ਸਾਗਰ ਕੋ ਜਲ ਜਿਉ ਰਿਖ ਰੱਖ ਨੀ ਰਿਖ ਪੀਨੋ ਰਿਖੀ ਕਿਹੜਾ ਅਗਸਤ ਮੁਨੀ ਜਿਸ ਵੇਲੇ ਸਾਰੀਆਂ ਕੁੱਲੀਆਂ ਰੋੜ ਦਿੱਤੀਆਂ ਸੀ ਪਾਣੀ ਦੇ ਵਿੱਚ ਦਰਿਆ ਨੇ ਤੇ ਗੁੱਸੇ ਚ ਆ ਕਰਕੇ ਅਗਸਤ ਮੁਨੀ ਨੇ ਢਾਈਆਂ ਚੂੜੀਆਂ ਚ ਪੀ ਲਿਆ ਸੀ ਇਸ ਤਰ੍ਹਾਂ ਕਹਿੰਦੇ ਜਿਵੇਂ ਸਮੁੰਦਰ ਨੂੰ ਢਾਈਆਂ ਚੂੜੀਆਂ ਚ ਅਗਸਤ ਨੇ ਪੀਤਾ ਸੀ ਸਮੁੰਦਰ ਦੀ ਤਰ੍ਹਾਂ ਤਾਂ ਦੈਂਤਾਂ ਦੀ ਫੌਜ ਹੈ ਅਗਸਤ ਮੁਨੀ ਦੀ ਤਰ੍ਹਾਂ ਚੰਡੀ ਹੈ ਤੇ ਫੌਜਾਂ ਰੂਪੀ ਜਲ ਨੂੰ ਪਾਣੀ ਨੂੰ ਚੰਡੀ ਰੂਪ ਅਗਸਤ ਮੁਨੀ ਨੇ ਜਾਣ ਢਾਈ ਚੂੜੀਆਂ ਵਿੱਚ ਹੀ ਪੀ ਲਿਆ ਥੋੜੇ ਸਮੇਂ ਚ ਮੁਕਾ ਦਿੱਤਾ ਕਈ ਕਹਿੰਦੇ ਜੀ ਇਹ ਤਾਤ ਕਥਨੀ ਨੇ ਜੋ ਗੁਰਬਾਣੀ ਦਾ ਫੈਸਲਾ ਨੂੰ ਸੱਚ ਮੰਨਣਾ ਪਵੇਗਾ ਸਿੰਧ ਸਮਾਇਓ ਘੱਟ ਕੇ ਮਾਹੇ ਕਰਨ ਹਾਰ ਕੋ ਕੁਛ ਅਚਰਜ ਨਾ ਹੈ ਜੇ ਕੋਈ ਕਹਿ ਰਹੇ ਸਮੁੰਦਰ ਘੜੇ ਸਮਾ ਗਿਆ ਕੌਣ ਮੰਨਦਾ ਹੈ ਪਰ ਕਰਨ ਹਾਰ ਪਰਮੇਸ਼ਰ ਵਾਸਤੇ ਕੋਈ ਅਚਰਜ ਗੱਲ ਨਹੀਂ ਹੈ ਜੇ ਰਿਖੀ ਢਾਈਆਂ ਚੂੜੀਆਂ ਚ ਪੀ ਸਕਦਾ ਤੇ ਜਿਹੜੇ ਰੱਬ ਨੇ ਰਿਖੀ ਨੂੰ ਪੈਦਾ ਕੀਤਾ ਉਹ ਕਿੱਡਾ ਵੱਡਾ ਸਮਰੱਥ
ਦਵਈਆ ਚੰਡ ਪ੍ਰਚੰਡ ਕੋ ਵੰਡ ਕਰੂੰਗਾ
ਚੰਡ ਪ੍ਰਚੰਡ ਚੰਡੀ ਨੇ ਪ੍ਰਚੰਡ ਤਿੱਖਾ ਕਵੰਡ ਧਨਖ ਜਿਹੜਾ ਹੈ ਕਰੰਗ ਹੱਥ ਵਿੱਚ ਗਏ ਪਕੜ ਕੇ
ਯੁੱਧ ਕਰਿਓ ਨਾ ਗਣੇ ਪਟ ਆਨੇ
ਜੰਗ ਕੀਤਾ ਗਿਣਤੀ ਨੀ ਕੀਤੀ ਸੂਰ ਮੇਰੇ ਵੀ ਕਿੰਨੇ ਗਾਏ ਹੈ
ਮਾਰ ਦਈ ਸਭ ਦੈਂਤ ਚੰਮੂ
ਤੇ ਫੌਜ ਸਾਰੀ ਮਾਰ ਦਿੱਤੀ
ਸਰਾਉਣਤ ਜੁੰਬਕ ਗ੍ਰਿਜ ਅਗਾਨੇ
ਹਾਂ ਸਰਾਉਣਤ ਖੂਨ ਨਾਲ ਜੰਮਕ ਕੌਣ ਗਿੱਦੜ ਤੇ ਗਿਰ ਜਾਗਾਨੇ ਰੱਜ ਕੇ ਪੀ ਪੀ ਕੇ
ਭਾਲ ਭਯਾਨਕ ਦੇਖ ਭਵਾਨੀ ਕੋ
ਭਵਾਨੀ ਕੋ ਭਾਲ ਮੱਥਾ ਵੇਖ ਕਰਕੇ ਭਯਾਨਕ ਬੜਾ ਭਾਰੀ ਡਰਾਉਣਾ ਭਵਾਨੀ ਦੇਵੀ ਦਾ ਜੰਗ ਨੂੰ ਛੱਡ ਕੇ ਪਰਾਨੇ ਭੱਜੇ ਕਿਵੇਂ
ਪੌਣ ਕੇ ਗਾਉਣ ਕੇ ਤੇਜ ਪ੍ਰਤਾਪ ਤੇ
ਪੌਣ ਹਵਾ ਦੇ ਗਾਉਣ ਚੱਲਣੇ ਕਰਕੇ ਤੇਜ ਪ੍ਰਤਾਪ ਨੂੰ ਵੇਖ ਕੇ ਤੇਜੀ ਨੂੰ
ਪੀਪਰ ਕੇ ਜਿਉ ਪਾਤ ਉਡਾਨ
ਜਿਵੇਂ ਪਿੱਪਲ ਦੇ ਪੱਤੇ ਉੱਡ ਜਾਂਦੇ ਨੇ ਹਨੇਰੀ ਨਾਲ ਇਸ ਤਰ੍ਹਾਂ ਦੇਵੀ ਨੂੰ ਵੇਖ ਕਰਕੇ ਉੱਡ ਗਏ ਦੈਂਤ
ਦਵਈਆ ਆਹੋ ਮੈਂ ਖਿਜ ਕੇ ਬਰਚੰਡ
ਬਰਚੰਡ ਬਰਚੰਡ ਸੋ ਆਹ ਜੰਗ ਦੇ ਵਿੱਚ ਖਿਜ ਕਰਕੇ ਤੇਜ ਦੇ ਸਹਿਤ ਗੁੱਸੇ ਨਾਲ ਬਲ ਵਾਲੀ ਚੰਡੀ
ਕਰਨ ਧਰਕੇ ਹਰ ਪੈ ਅਰ ਮਾਰੇ
ਕਰਨ ਧਰਕੇ ਹਰ ਪੈ ਅਰ ਮਾਰੇ ਕਰਨ ਹੱਥ ਵਿਚ ਧਾਰ ਕੇ ਹਰ ਸ੍ਰੀ ਸਾਹਿਬ ਖੰਡਾ ਪੈ ਬੋੜ ਅਰ ਦੁਸ਼ਮਣਾਂ ਨੂੰ ਮਾਰਨਾ ਕੀਤਾ
ਏਕਨ ਤੀਰਨ ਚੱਕਰ ਗਦਾ ਹੱਥ
ਏਕਨਾਂ ਨੂੰ ਤਾਂ ਤੀਰਾਂ ਨਾਲ ਕਿਸੇ ਨੂੰ ਚੱਕਰ ਨਾਲ ਕਿਸੇ ਨੂੰ ਗਦਾ ਗੁਰਜ ਨਾਲ
ਏਕਨ ਕੇ ਤਨ ਕੇ ਹਰ ਫਾਰੇ
ਤੋ ਹੱਥ ਨਾਸ ਕੀਤੇ ਤੇ ਏਕਨਾਂ ਦੇ ਤਨ ਸਰੀਰ ਨੂੰ ਕਿਹੜੀ ਜਿਹੜਾ ਸ਼ੇਰ ਸੀ ਉਹਨੇ ਫਾਰੇ ਪਾੜ ਦਿੱਤਾ
ਹੈ ਦਲ ਗੈ ਦਲ ਪੈਦਲ
ਹੈ ਦਲ ਘੋੜਿਆਂ ਦੀ ਫੌਜ ਗੈ ਦਲ ਹਾਥੀਆਂ ਦੀ ਫੌਜ ਪੈਦਲ ਪੈਦਲਾਂ ਦੀ ਫੌਜ ਘਾਇਕ ਹੈ ਜ਼ਖਮੀ ਕਰਕੇ
ਮਾਰ ਰਥੀ ਬੇ ਰਥੀ ਕਰ ਡਾਰੇ
ਮਾਰ ਦਿੱਤੀ ਜਿਹੜੀ ਰਥੀਆਂ ਦੀ ਰਥਾਂ ਵਾਲੀ ਫੌਜ ਸੀ ਬੇ ਰਥੀ ਰਥਾ ਤੋਂ ਖਾਲੀ ਕਰ ਦਿੱਤੇ ਕਰ ਡਾਰੇ ਬੇਰਥੀ ਕਰਕੇ ਰਥਾ ਤੋਂ ਰਹਿਤ ਕਰਕੇ ਡਾਰੇ ਸੁੱਟ ਦਿੱਤੇ
ਸਿੰਦਰ ਐਸੇ ਪਰੇ ਤੇ ਠੌਰ
ਮਾਰੇ ਉਪਮਾ ਕਹਿੰਦੇ ਨੇ ਸਿੰਦਰ ਜਿਹੜੇ ਹਾਥੀ ਸੀ ਉਹ ਐਸੇ ਇਉਂ ਪਏ ਤੇ ਤਿਸ ਠੌਰ ਜਗ੍ਹਾ ਵਿਚ
ਜਿਉਂ ਭੂਮ ਝੂਮ ਗਿਰੇ ਗਿਰ ਪਾਰੇ
ਜਿਉਂ ਭੂਮ ਧਰਤੀ ਦੇ ਉੱਪਰ ਡਿੱਗ ਪੈਣ ਝੁੰਮ ਕਰਕੇ ਜਿਵੇਂ ਆਉਂਦਾ ਦਾ ਭੁਚਾਲ ਭੁਚਾਲ ਨਾਲ ਜਿਵੇਂ ਪਹਾੜ ਡਿੱਗਦੇ ਨਾ ਗਿਰੇ ਡਿੱਗ ਪੈਂਦੇ ਗਿਰ ਪਹਾੜ ਭਾਰੇ ਬਹੁਤੇ ਭਾਰ ਵਜਨ ਵਾਲੇ ਇਸ ਤਰ੍ਹਾਂ ਹਾਥੀ ਡਿੱਗੇ ਪਏ ਪਹਾੜਾਂ ਦੀ ਤਰ੍ਹਾਂ ਮਰੇ ਹੋਏ ਜੰਗ ਵਿਚ
ਦੋਹਰਾ ਰਕਤ ਬੀਜ ਕੀ ਚਮੂ ਸਭ
ਇਹ ਰਕਤ ਬੀਜ ਦੀ ਫੌਜ ਸੀ ਜਿਤਨੀ ਵਿਆਹਣ ਲੱਗਿਆ ਨਾ ਚੰਡੀ ਨੂੰ ਇਹ
ਭਾਗੀ ਕਰ ਤੇ ਤਰਾਸ
ਇਹ ਡਰ ਕਰਕੇ ਭੱਜ ਗਈ
ਕਹਿਓ ਦੈਂਤ ਪੁਨ ਘੇਰ ਕੈ
ਫੇਰ ਦੈਂਤਾਂ ਨੂੰ ਘੇਰ ਕੇ ਕਹਿੰਦਾ ਕੌਣ
ਕਰੋ ਚੰਡ ਕੋ
ਨਾ ਇਹ ਰਕਤ ਬੀਜ ਕਹਿੰਦਾ ਕਿੱਧਰ ਚੱਲੇ ਭੱਜ ਕੇ ਚੰਡੀ ਨੂੰ ਨਾਸ ਕਰੋ
ਸਵਈਆ
ਦੁੰਬਾ ਸਭ ਤੋਂ ਖਾ ਜਾਂਦੇ ਸੀ
ਸਵਈਆ ਕਾਨਣ ਮੈਂ ਸੁਣ ਕੇ ਇਹ ਬਾਤ
ਇਹ ਗੱਲ ਸੁਣ ਕੇ ਕੰਨ ਵਿਚ
ਵੀਰ ਫਿਰੇ ਕਰਮ ਹੈ ਅਸ ਲੈ
ਕੇ ਇਹ ਤਲਵਾਰਾਂ ਲੈ ਕੇ ਮੁੜ ਪਏ
ਚੰਡ ਪ੍ਰਚੰਡ ਸੋ ਯੁੱਧ
ਕਰਿਓ ਚੰਡ ਪ੍ਰਚੰਡ ਸੋ ਯੁੱਧ ਕਰਿਓ ਉਸ ਵੇਲੇ ਚੰਡੀ ਦੇ ਨਾਲ ਤਿੱਖਾ ਜੰਗ ਕੀਤਾ
ਬਲ ਕੈ ਅਤ ਹੀ ਮਨ ਕ੍ਰੁਧਤ ਹੋਵੇ ਕੈ
ਬਲ ਦੇ ਸਹਿਤ ਅਤਿਅੰਤ ਹੀ ਗੁੱਸੇ ਵਿਚ ਹੋ ਕੇ
ਕਾਉ ਲੱਗੇ ਤਿਨ ਕੇ ਤਨ ਮੈਂ
ਜ਼ਖਮ ਲੱਗੇ ਤੇਰੇ ਦੇ ਸਰੀਰ ਉੱਪਰ
ਇਮ ਸਰਾਉਣ ਗਿਰਿਓ ਧਰਨੀ ਪਰ ਚਵੈ ਕੈ
ਕਿਉਂ ਖੂਨ ਗਿਰਿਆ ਧਰਤੀ ਦੇ ਉੱਪਰ ਚੋ ਚੋ ਕੇ
ਆਗ ਲੱਗੇ ਜਿਮ ਕਾਨਣ ਮੈਂ
ਜਿਵੇਂ ਜੰਗਲ ਦੇ ਵਿਚ ਅੱਗ ਲੱਗ ਜਾਵੇ
ਤਨ ਤਿਉ ਰਹੀ ਬਾਨਣ ਕੀ ਤਨ ਹੋਵੇ ਕੈ
ਜਿਵੇਂ ਅੱਗ ਲੱਗ ਜਾਵੇ ਕਾਨਣ ਜੰਗਲ ਨੂੰ ਤੇ ਉਹਦੇ ਜੋ ਚੰਗਿਆੜੇ ਜੇ ਉੜਦੇ ਚੜ ਚੜ ਕਰਦੇ ਅੱਗ ਦੇ ਨਾਲ ਜੰਗਲ ਵਿਚ ਖੜਕਾ ਹੁੰਦਾ ਮਹਾਰਾਜ ਕਹਿੰਦੇ ਤਨ ਕਿਉ ਰਹੀ ਬਾਨਣ ਕੀ ਤੁਨ ਹੋਵੇ ਕੈ ਜਿਵੇਂ ਜੰਗਲ ਨੂੰ ਅੱਗ ਲੱਗੀ ਤੋਂ ਚੰਗਿਆੜੇ ਉੜਦੇ ਚੜ ਚੜ ਹੁੰਦੀ ਹੈ ਇਸ ਤਰ੍ਹਾਂ ਜਦੋਂ ਸਰੀਰ ਦੇ ਵਿਚ ਤੀਰ ਵੱਜਦੇ ਨਾ ਬਾਨਣ ਤੀਰ ਇਸ ਤਰ੍ਹਾਂ ਧੁਨੀ ਚੜ ਚੜ ਦੀ ਸਰੀਰਾਂ ਦੇ ਵਿਚ ਹੋ ਰਹੇ ਲੰਘਦੇ ਤੀਰਾਂ ਦੀ
ਆਇਸ ਪਾਏ ਕੈ ਦਾਨਵ ਕੋ
ਇਹ ਆਗਿਆ ਪਾ ਕੇ ਦਾਂਤ
ਦਲ ਚੰਡ ਕੇ ਸਾਮ ਹੋਏ ਆਏ ਅਰਿਓ ਹੈ
ਇਹ ਦਲ ਫੌਜ ਚੰਡੀ ਦੇ ਸਾਮ ਹੋਏ ਸਾਹਮਣੇ ਆ ਕੇ ਅੜ ਪਿਆ
ਧਾਰ ਔ ਸਾਂਗ ਕਿਰਪਾਨਣ ਲੈ ਧਾਰ
ਔ
ਸਾਂਗ
ਵਰਛੀ
ਕਿਰਪਾਨਣ ਲੈ
ਕਿਰਪਾਨ ਲੈ ਕੇ
ਕਰ ਮੈਂ ਬਰ ਬੀਰਨ ਯੁੱਧ ਕਰਿਓ ਹੈ
ਕਰ ਹੱਥ ਵਿਚ ਲੈ ਕੇ ਸ੍ਰੇਸ਼ਟ ਸੂਰਮਿਆਂ ਨੇ ਜੰਗ ਕੀਤਾ
ਫੇਰ ਫਿਰੇ ਨਹਿ ਆਹਵ ਤੇ
ਆਹਵ ਨਾਮ ਜੰਗ ਦਾ ਜੰਗ ਤੋਂ ਫੇਰ ਨੀ ਮੁੜੇ ਪਿੱਛੇ
ਮਨ ਮਹਿ ਤੇ ਧੀਰਜ ਗਾਡੋ ਧਰਿਓ ਹੈ
ਮਨ ਦੇ ਧੀਰ ਧਾਰ ਕੇ ਕਰੜੇ ਹੋ ਕੇ ਖੜੇ ਹਾਂ ਧੀਰਜ ਨਾਲ
ਰੋਕ ਲਈ ਚਹੁ ਔਰ ਤੇ ਚੰਡ
ਚਾਰ ਛਪੇਰੇ ਰੋਕ ਲਿਆ ਚੰਡੀ ਨੂੰ ਘੇਰ ਲਿਆ
ਭਾਨ ਮਨੋ ਪਰ ਵੇਖ ਪਰਿਓ ਹੈ
ਮੰਨਣਾ ਕਰੋ ਕੇ ਸੂਰਜ ਨੂੰ ਪਰਵੇਖ ਪਰਵਾਰੀ ਪਿਆ ਹੋਇਆ
ਕੋਪ ਕੇ ਚੰਡ ਪ੍ਰਚੰਡ ਕੋ ਵੰਡ
ਉਸ ਵੇਲੇ ਕੋਪ ਗੁੱਸੇ ਵਿਚ ਆ ਕੇ ਚੰਡੀ ਨੇ ਪ੍ਰਚੰਡ ਤਿੱਖਾ ਕਵੰਡ ਧਨਸ਼
ਮਹਾਂਬਲ ਕੈ ਬਲਵੰਡ ਸੰਭਾਰਿਓ
ਬਹੁਤੇ ਬਲ ਦੇ ਨਾਲ ਬਲ ਵਾਲੀ ਨੇ ਸੰਭਾਲ ਲਿਆ
ਦਾਮਣ ਜਿਉ ਕਣ ਤੇ ਦਲ ਪੈਠ ਕੈ
ਦਾਮਣ ਜਿਉ ਜਿਵੇਂ ਬਿਜਲੀ ਕਣ ਬੱਦਲ ਦੇ ਵਿਚੋਂ ਨਿਕਲਦੀ ਹੈ ਇਸੇ ਤਰ੍ਹਾਂ ਦੁਸ਼ਮਣਾਂ ਦੀ ਫੌਜ ਉੱਪਰ ਪੈ ਕੇ
ਕੈ ਕਹਿ ਪੁਰਜੇ ਪੁਰਜੇ ਦਲ ਮਾਰਿਓ
ਤੇ ਟੁਕੜੇ ਟੁਕੜੇ ਕਰਕੇ ਦਲ ਫੌਜ ਨੂੰ ਮਾਰ ਦਿੱਤਾ ਚੰਡੀ ਨੇ
ਬਾਨਣ ਸਾਥ ਬਦਾਰ ਦਏ ਅਰ
ਬਾਨਣ ਤੀਰਾਂ ਦੇ ਸਾਥ ਨਾਲ ਬਦਾਰ ਕੱਟ ਦਿੱਤੇ ਅਰ ਦੁਸ਼ਮਣ
ਤਾਂ ਸ਼ਬ ਕੋ ਕਾ ਭਾਉ ਵਿਚਾਰਿਓ
ਤਾਂ ਸ਼ਬ ਕੋ ਤਾਂ ਤਦੋਂ ਸ਼ਬ ਸੋਭਾ ਦੇ ਤਾਈ ਕਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਸੀ ਇਸ ਤਰ੍ਹਾਂ ਭਾਉ ਪ੍ਰਕਾਰ ਦਾ ਨਾਮ ਹੁੰਦਾ ਹੈ ਇਸ ਪ੍ਰਕਾਰ ਅਸੀਂ ਵਿਚਾਰਨਾ ਕੀਤਾ
ਸੂਰਜ ਕੀ ਕਿਰਨੇ ਸਰ ਮਾਸਾ ਹੈ
ਸੂਰਜ ਕੀ ਕਿਰਨ ਸਰ ਸੋ ਜਿਹੜੀਆਂ ਸੂਰਜ ਦੀਆਂ ਕਿਰਨਾਂ ਉਹ ਸਰ ਤੀਰਾਂ ਦੀ ਤਰ੍ਹਾਂ ਜਾਣਨਾ ਕਰੋ
ਮਾਸਾ ਰੇਨ ਅਨੇਕ ਤਹਾਂ ਕਰ ਡਾਰਿਓ
ਮਾਸਾ ਰੇਨ ਅਨੇਕ ਤਹਾਂ ਕਰ ਡਾਰਿਓ ਜਿਹੜੇ ਤੀਰ ਹੈ ਉਹ ਸੂਰਜ ਦੀਆਂ ਕਿਰਨਾਂ ਦੀ ਤਰ੍ਹਾਂ ਚੱਲਦੇ ਹਨ ਤੇ ਜਿਹੜਾ ਦੈਂਤਾਂ ਦਾ ਮਾਸ ਹੈ ਉਹ ਜਿਵੇਂ ਰੇਨ ਧੂੜੀ ਦੇ ਕਿਣਕੇ ਹੁੰਦੇ ਹੈ ਇਸ ਤਰ੍ਹਾਂ ਟੁਕੜੇ ਟੁਕੜੇ ਕਰਕੇ ਡਾਰਿਓ ਸੁੱਟ ਦਿੱਤਾ ਅਰਥ ਵਾਸਤੇ ਇਸ ਤਰ੍ਹਾਂ ਕਰਨਾ ਵਿਸਰਾਮ ਵਾਸਤੇ ਮਾਸੇ ਤੇ ਲਾਉਣਾ
ਸਵਈਆ ਚੰਡ ਚਮੂ ਬਹੁ ਦੈਂਤਨ ਕੀ ਹੱਥ
ਇਹ ਦੇਵੀ ਨੇ ਸਮੂਹ ਫੌਜ ਮਾਰ ਕੇ ਦੈਂਤਾਂ ਦੀ
ਫੇਰ ਪ੍ਰਚੰਡ ਕੁਵੰਡ ਸੰਭਾਰਿਓ
ਫੇਰ ਤਿੱਖਾ ਕੁਵੰਡ ਧਨਸ਼ ਦਾ ਨਾਮ ਸੰਭਾਲ ਲਿਆ
ਬਾਨਣ ਸੋ ਦਲ ਫੋਰ ਦਇਓ
ਤੀਰਾਂ ਦੇ ਨਾਲ ਦਲ ਭੰਨ ਦਿੱਤਾ
ਬਲ ਕੈ ਬਰ ਸਿੰਘ ਮਹਾ ਪਬਕਾਰਿਓ
ਗੁੱਸੇ ਵਿਚ ਆ ਕੇ ਸ਼ੇਰ ਵੀ ਗਰਜਦਾ
ਮਾਰ ਦਏ ਸਿਰਦਾਰ ਵੱਡੇ
ਜਿਹੜੇ
ਤਰਾਉਣ ਬਹਾਏ ਵੱਡੋ ਰਨ ਪਾਰਿਓ
ਵੱਡੋ ਰਨ ਪਾਰਿਓ ਬਹੁਤਾ ਰਣ ਜੰਗ ਪਾਰਿਓ ਪਾਉਣਾ ਕੀਤਾ ਹੈ ਪਾਰਿਓ ਨਾ ਪਾਉਣ ਦਾ
ਇੱਕ ਸੀਸ ਦਇਓ ਤਨ ਜਿਉ
ਇਸ ਤਰ੍ਹਾਂ ਇੱਕ ਸਿਰ ਤੇ ਜਦੋਂ ਮਾਰਿਆ
ਜਨ ਕੋਪ ਕੈ ਗਾਜ ਨੇ ਮੰਡਪ ਮਾਰਿਓ
ਜਾਣਨਾ ਕਰੋ ਕੋਪ ਗੁੱਸੇ ਵਿਚ ਆ ਕੇ ਬਾਜ ਗਾਜ ਬਿਜਲੀ ਨੇ ਗਰਜ ਕੇ ਮੰਡਪ ਮੰਡਪੀ ਨੂੰ ਮਾਰਿਓ ਸੁੱਟ ਦਿੱਤਾ ਥੱਲੇ ਇਸ ਤਰ੍ਹਾਂ ਮਾਰਨਾ ਕੀਤੇ ਤੀਰ
ਦੋਹਰਾ ਚੰਡ ਚਮੂ ਸਭ ਦੈਂਤ ਕੀ
ਇਹ ਚੰਡੀ ਨੇ ਜਿੱਤੇ ਫੌਜ ਸੀ ਨਾ ਇਹਨਾਂ ਦੈਂਤਾਂ ਦੀ
ਐਸੇ ਦਈ ਸੰਘਾਰ
ਇਸ ਤਰ੍ਹਾਂ ਮਾਰ ਦਿੱਤੀ
ਪਵਨ ਪੂਤ ਜਿਉਂ ਲੰਕ ਕੋ
ਪ੍ਰਮਾਣ ਦੇ ਕੇ ਕਹਿੰਦੇ ਪਵਨ ਪੂਤ ਨਾਮ ਹਨੂਮਾਨ ਦਾ ਹੈ ਕਿਉਂਕਿ ਜਿਹੜਾ ਰਿਖੀ ਸੀ ਉਹਦੀ ਪੁੱਤਰੀ ਸੀ ਅੰਜਨੀ ਗੌਤਮ ਰਿਖੀ ਗੌਤਮ ਰਿਖੀ ਦੀ ਪੁੱਤਰੀ ਅੰਜਨੀ ਸੀ ਜਿਸ ਵੇਲੇ ਚੰਦਰਮਾ ਇਹਨਾਂ ਦੇ ਘਰ ਚ ਗਿਆ ਤੇ ਉਹਦੇ ਸ਼ਰਾਪ ਦਿੱਤਾ ਸੀ ਬਾਹਰ ਚ ਖੜੀ ਸੀ ਘਰੇ ਨੀ ਸੀ ਵੰਡ ਦਿੱਤਾ ਪਿਤਾ ਆਪਦੇ ਨੂੰ ਉਸ ਵੇਲੇ ਨੇ ਕਿਹਾ ਸੀ ਕਿ ਤੂੰ ਇਹ ਘਰ ਲੁਟਾਇਆ ਤੇ ਕੁਆਰੀ ਜਣੇਗੀ ਉਦੋਂ ਤੋਂ ਲੈ ਕਰਕੇ ਸੰਕੋਚ ਕੇ ਜਾ ਕੇ ਜਿੱਥੇ ਮੂਲੇ ਸਹੇ ਬਣੇ ਦਾ ਦਸਵੇਂ ਸਰੂਪ ਵਿਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸ਼ਿਕਾਰ ਘਾਟ ਜਾ ਕੇ ਪਾਰ ਉਤਾਰਾ ਕੀਤਾ ਉਹਦੇ ਥੱਲੇ ਜਗ੍ਹਾ ਬਣੀ ਹੋਈ ਹੈ ਉੱਥੇ ਅੰਜਨੀ ਰਹਿ ਰਹੀ ਸੀ ਸੋ ਇੱਕ ਵੇਰਾ ਦੇ ਕੰਨ ਦੇ ਵਿਚ ਮੰਤਰ ਦਿੱਤਾ ਸੀ ਤੇ ਜਿਹੜੀ ਧਾਤੂ ਸੀ ਸ਼ਿਵ ਜੀ ਦੀ ਬਚੀ ਹੋਈ ਜਿਸ ਵੇਲੇ ਮੋਹਣੀ ਦਾ ਰੂਪ ਵੇਖਿਆ ਉਹ ਨੜੇ ਦੇ ਵਿਚ ਦੀ ਨਾਰਦ ਨੇ ਇਹਦੇ ਕੰਨ ਚ ਫੂਕ ਮਾਰ ਕੇ ਧਾਤੂ ਪ੍ਰਵੇਸ਼ ਕਰ ਦਿੱਤੀ ਸੀ ਉਹ ਫੂਕ ਨਾਲ ਧਾਤੂ ਪ੍ਰਵੇਸ਼ ਹੋਣ ਤੋਂ ਸਮਾਂ ਆਉਣ ਤੇ ਹਨੂਮਾਨ ਦਾ ਜਨਮ ਹੋਇਆ ਸੀ ਪੌਣ ਪੂਤ ਪੌਣ ਹਵਾ ਦਾ ਹਵਾ ਤੋਂ ਬਣਿਆ ਫੂਕ ਤੋਂ ਬਣਿਆ ਹੋਇਆ ਪੁੱਤਰ ਕੌਣ ਹੈ ਹਨੂਮਾਨ ਇਸ ਵਾਸਤੇ ਪੌਣ ਪੁੱਤਰ ਇਸਦਾ ਨਾਮ ਹੈ ਇਹਦਾ ਪ੍ਰਮਾਣ ਦੇ ਕੇ ਮਹਾਰਾਜ ਕਹਿੰਦੇ ਹਨ
ਪੌਣ ਪੌਣ ਪੂਤ ਜਿਉਂ ਲੰਕ ਕੋ
ਇਹ ਪੌਣ ਪੁੱਤਰ ਹਨੂਮਾਨ ਜਿਵੇਂ ਲੰਕਾ ਤੇ
ਨਾਰਿਓ ਬਾਗ ਉਖਾਰ
ਇਹ ਬਾਗ ਉਖਾਰ ਪੱਟ ਦਿੱਤਾ ਸੀ ਨਾ ਬਾਗ ਨੂੰ ਜਾ ਕੇ ਅਸ਼ੋਕ ਨੂੰ ਅਸ਼ੋਕ ਬਾਗ ਜਿਸਦਾ ਨਾਮ ਸੀ ਜਿਸ ਵੇਲੇ ਸੀਤਾ ਦਾ ਪਤਾ ਲੈਣ ਵਾਸਤੇ ਗਿਆ ਹੈ ਜਿਵੇਂ ਉਸ ਬਾਗ ਨੂੰ ਹਨੂਮਾਨ ਨੇ ਪੁੱਟਿਆ ਸੀ ਇਸ ਤਰ੍ਹਾਂ ਫੌਜਾਂ ਜਿਹੜੀਆਂ ਸਨ ਦੈਂਤਾਂ ਦੀਆਂ ਉਹਨਾਂ ਨੂੰ ਅਸ਼ੋਕ ਬਾਗ ਦੀ ਤਰ੍ਹਾਂ ਹਨੂਮਾਨ ਰੂਪ ਹੋ ਕੇ ਦੇਵੀ ਨੇ ਪੁੱਟ ਦਿੱਤਾ
ਦਵਈਆ ਗਾਜ ਕੇ ਚੰਡ ਮਹਾ ਬਲ ਮੇਘ ਸੀ
ਤੇ ਗਾਜ ਕੇ ਚੰਡੀ ਬਹੁਤੇ ਬਲ ਵਾਲੀ ਮੇਘ ਸੀ ਬੱਦਲ ਦੀ ਤਰ੍ਹਾਂ
ਜਿਉਂ ਹਰ ਪੈ ਸਰ ਡਾਰੇ
ਜਿਵੇਂ ਬੂੰਦਾ ਪੈਂਦੀਆਂ ਨਾ ਬੱਦਲ ਵਿਚੋਂ ਇਸ ਤਰ੍ਹਾਂ ਦੁਸ਼ਮਣਾਂ ਦੇ ਉੱਪਰ ਤੀਰ ਮਾਰੇ ਉਸਨੇ
ਦਾਮਨ ਸੋਖ ਅੱਗ ਲੈ ਕਰ ਮੈਂ
ਦਾਮਨ ਸੋਖ ਅੱਗ ਲੈ ਕਰ ਮੈਂ ਜਿਵੇਂ ਬਿਜਲੀ ਚਮਕਦੀ ਹੈ ਇਹੋ ਜਿਹਾ ਤਿੱਖਾ ਸ੍ਰੀ ਸਾਹਿਬ ਲੈ ਕੇ ਹੱਥ ਚ
ਬਹੁ ਵੀਰ ਅਦਮ ਧਰ ਕੇ ਧਰ ਮਾਰੇ
ਇਸ ਤਰ੍ਹਾਂ ਧਰਤੀ ਦੇ ਉੱਪਰ ਕੱਟ ਕੇ ਸੁੱਟ ਦਿੱਤੇ ਬਹੁਤੇ ਸੂਰਮੇ ਹੱਥ ਚ ਖੰਡਾ ਲੈ ਕੇ ਅੱਧੋ ਅੱਧੀ ਕਰ ਦਿੱਤੇ ਟੁਕੜੇ
ਕਾਇਲ ਘੂਮ ਪਰੇ ਤੇ
ਜਾ ਕੇ ਮੈਂ ਹੋਏ ਘੁੰਮਦੇ ਆ ਤਿੱਥੇ
ਇਹ ਉਪਮਾ ਮਨ ਮੈਂ ਕਵ ਜੋ ਅਨੁਸਾਰੇ
ਮਹਾਰਾਜ ਕਹਿੰਦੇ ਸਾਨੂੰ ਪੈ ਉਪਮਾ ਪਾਉਂਦੀ ਆ ਚੰਗੀ
ਦ੍ਰੋਣ ਪ੍ਰਵਾਹ ਮਨੋ ਸਰਤਾ
ਮਨੋ ਸਰਤਾ ਮਨੋ ਮੰਨਣਾ ਕਰੋ ਜਾਣਨਾ ਕਰੋ ਸਰੋਣ ਖੂਨ ਦੀ ਪ੍ਰਵਾਹ ਦੀ ਸਰਤਾ ਨਰੀ ਚੱਲ ਰਹੀ ਹੈ ਲਾਲ ਰੰਗ ਦੀ
ਤੇ ਮੱਧ ਤਸੀ ਕਰ ਲੋਥ ਕਰਾਰੇ
ਕਰਾਰੇ ਚੰਗੀ ਤਰ੍ਹਾਂ ਲੋਥਾਂ ਬਣਾ ਦਿੱਤੀਆਂ ਵਿੱਚ ਧਸ ਗਈ ਇਹਨਾਂ ਦੇ ਜਾਂ ਇਹਨਾਂ ਦੇ ਵਿੱਚ ਧਸੀ ਹੈ ਤੇ ਜੰਗ ਦੋਹਾਂ ਪਾਸੇ ਤੋਂ ਜਿਹੜਾ ਹੋ ਰਿਹਾ ਇਹ ਦੋਵੇਂ ਪਾਸੇ ਦਾ ਕਰਾਰੇ ਕਿਨਾਰੇ ਹਨ ਬਣੇ ਹੋਏ ਤੇ ਵਿਚਾਰ ਜਿਹੜਾ ਖੂਨ ਚੱਲ ਰਿਹਾ ਜੰਗ ਦੇ ਵਿੱਚੋਂ ਇਹ ਜਾਣਨਾ ਕਰੋ ਕਿ ਪਾਣੀ ਵਗ ਰਿਹਾ ਹੈ ਬੜਾ ਭਾਰੀ ਲਾਲ ਰੰਗ ਦਾ ਸੁਰਸਤੀ ਨਦੀ ਦਾ
ਐਸੇ ਪਰੇ ਧਰਨੀ ਪਰ ਵੀਰ ਸੋ
ਇਸ ਤਰ੍ਹਾਂ ਸੂਰਮੇ ਪਏ ਧਰਤੀ ਤੇ
ਕਹਿ ਕਹਿ ਦੁਖੰਡ ਜੋ ਚੰਡ ਹੈ ਡਾਰੇ
ਕਰ ਕਰਕੇ ਦੋ ਖੰਡ ਟੁਕੜੇ ਚੰਡੀ ਨੇ ਡਾਰ ਦਿੱਤੇ ਸੁੱਟ ਦਿੱਤੇ
ਲੋਥਾਂ ਨੇ ਉੱਪਰ ਲੋਥ ਗਿਰੀ
ਲੋਥਾਂ ਤੇ ਲੋਥਾਂ ਡਿੱਗੀਆਂ ਪਈਆਂ
ਬ੍ਰਹ ਸਰਾਉਣ ਚੱਲਿਓ ਜਨ ਕੋਟ ਪਨਾਰੇ
ਇਹ ਵਗ ਰਿਹਾ ਖੂਨ ਜਨ ਕਰੋੜਾਂ ਪਨਾਲੇ ਚੱਲ ਰਹੇ ਪਾਣੀ ਦੇ ਨਾਲ ਮੀਂਹ ਪੈਣ ਤੋਂ ਜਿਵੇਂ ਇਕੱਠੇ ਘਰਾਂ ਦੇ ਚੱਲਦੇ ਆ
ਲੈ ਕਰ ਬਿਆਲ ਸੋ ਬਿਆਲ ਬਜਾਵਤ
ਇਹਨੇ ਬਲ ਵਿੱਚ ਤਾਕਤ ਵਿੱਚ ਆ ਗਈ ਗੁੱਸੇ ਚ ਲੈ ਕਰ ਬਿਆਲ ਸੋ ਬਿਆਲ ਬਿਆਲ ਨਾਮ ਹਾਥੀ ਦਾ ਹੈ ਹਾਥੀ ਨੂੰ ਪਕੜ ਕੇ ਦੂਜੇ ਹਾਥੀ ਨਾਲ ਪਟਕਾ ਕੇ ਮਾਰਦੀ ਹੈ ਪੜਾਉਂਦੀ ਹੈ
ਸੋ ਉਪਮਾ ਕਵਿ ਜਿਉ ਮਨ
ਧਾਰੇ ਇਸ ਤਰ੍ਹਾਂ ਕਾਵਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਸਾਡੇ ਮਨ ਵਿੱਚ ਇਹ ਉਪਮਾ ਆਈ ਹੈ ਅੱਗੇ ਦੱਸਦੇ
ਮਾਨੋ ਮਹਾਂ ਪਰਲੇ ਬਹਿ ਪਾਉਣ ਸੋ
ਇਹ ਜਾਣਨਾ ਕਰੋ ਕਿ ਮਹਾਂਪਰਲੋ ਦੀ ਹਵਾ ਵਗ ਪਈ
ਆਪਸ ਮੈਂ ਫਿਰ ਹੈ ਗਿਰ ਭਾਰੇ
ਜਿਵੇਂ ਮਹਾਂਪਰਲੋ ਦੇ ਟਾਈਮ ਵਿੱਚ ਬਹੁਤੀ ਤੇਜ਼ੀ ਨਾਲ ਹਵਾ ਚੱਲਦੀ ਹੈ ਤੇ ਪਹਾੜ ਟੱਕਰਾਂ ਮਾਰਦੇ ਇੱਕ ਦੂਜੇ ਨਾਲ ਇਸ ਤਰ੍ਹਾਂ ਪਰਲੋ ਰੂਪ ਹੋ ਕਰਕੇ ਤਾਂ ਦੇਵੀ ਹਵਾ ਵਗ ਕੇ ਚੱਲੀ ਹੈ ਤੇ ਪਹਾੜਾਂ ਦੀ ਤਰ੍ਹਾਂ ਹਾਥੀਆਂ ਨੂੰ ਟਕਰਾ ਰਹੀ ਹੈ
ਦਵਈਆ ਲੈ ਕਰ ਮੈਂ ਅਸਧਾਰਨ ਕਾਮ
ਇਸ ਤਰ੍ਹਾਂ ਲੈ ਕਰਕੇ ਭਿਆਨਕ ਸ੍ਰੀ ਸਾਹਿਬ ਕੰਮ ਕਰਨ ਵਾਸਤੇ
ਕਰੇ ਰਣ ਮੈਂ ਅਰਸੋ ਅਰਨੀ ਹੈ
ਕਰੇ ਰਣ ਮੈਂ ਜੰਗ ਵਿੱਚ ਅਰਸੋ ਅਰਨੀ ਹੈ ਅਰ ਦੁਸ਼ਮਣਾਂ ਨੂੰ ਅਰਨੀ ਦੁਸ਼ਮਣ ਰੂਪ ਹੋ ਕਰਕੇ ਮਿਲੀ ਹੈ ਜੰਗ ਕਰਨ ਵਾਲੀ
ਸੂਰ ਹਨੇ ਬਲ ਕੈ ਬਲਵਾਨ
ਸੂਰ ਨੇ ਬਹੁਤੇ ਕਰ ਦਿੱਤੇ ਬਲ ਦੇ ਨਾਲ ਨਾਸ
ਸੋ ਸਰਾਉਣ ਚੱਲਿਓ ਬਹਿ ਬਹਿ ਤਰਨੀ ਹੈ
ਸਰਾਉਣ ਖੂਨ ਆਏ ਚੱਲਦਾ ਹੈ ਜਿਵੇਂ ਬਹਿ ਤਰਨੀ ਨਦੀ ਵਗਦੀ ਖੂਨ ਤੇ ਪਾਕ ਦੀ ਰਲ ਕੇ ਜੋ ਪਰਲੋਕ ਨੂੰ ਜੀਵ ਜਾਂਦਾ ਤੇ ਪਾਪੀ ਨੂੰ ਉਹਦੇ ਵਿੱਚ ਖਿੱਚਦੇ ਹੈ ਉਹਦਾ ਪ੍ਰਮਾਣ ਇੱਥੇ ਦਿੱਤਾ ਹੈ ਉਧਰ ਖੂਨ ਤੇ ਪਾਕ ਹੁੰਦਾ ਹੈ ਇਧਰ ਖੂਨ ਤੇ ਮਿੱਝ ਹੈ ਮਿੱਝ ਜਿਹੜੀ ਹੈ ਉਹ ਜਾਣਨਾ ਕਰੋ ਪਾਕ ਹੈ ਤੇ ਖੂਨ ਚੱਲ ਹੀ ਰਿਹਾ ਬਹਿ ਤਰਨੀ ਨਦੀ ਚੱਲ ਪਈ
ਬਾਹਾਂ ਕੱਟੀ ਅੱਜ ਬੀਚ ਤੇ ਸੁੰਡ ਸੀ
ਬਾਹਾਂ ਕੱਟ ਦਿੱਤੀਆਂ ਅੱਧ ਵਿੱਚੋਂ ਸੁੰਡ ਸੀ ਸੁੰਡ ਦੇ ਸੀ ਸਦਰਸ
ਸੋ ਉਪਮਾ ਕਵ ਨੇ ਬਰਨੀ ਹੈ?
ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਸੀ ਉਪਮਾ ਕਥਨ ਕੀਤੀ ਹੈ, ਕਿਵੇਂ ਕੀਤੀ?
ਆਪਸ ਮੈਂ ਲੜਕੇ ਸੋ ਮਨੋ,
ਆਪਸ ਵਿਚ ਲੜ ਕੇ ਮਨੋ ਮੰਨਣਾ ਕਰੋ।
ਗਿਰ ਤੇ ਗਿਰੀ ਸਰਪ ਕੀ ਦੋਏ ਕਰਨੀ ਹੈ?
ਗਿਰ ਤੇ ਗਿਰੀ, ਗਿਰ ਪਹਾੜ ਦੇ ਉਪਰੋਂ ਗਿਰੀ ਡਿੱਗ ਪਈ ਹੈ, ਸਰਪ ਕੀ ਦੋਏ ਕਰਨੀ ਹੈ? ਸੱਪ ਦੇ ਘਰ ਵਾਲੀਆਂ ਜਿਵੇਂ ਸਪਨੀਆਂ ਹੋਣ ਦੋ, ਇਸ ਤਰ੍ਹਾਂ ਮਨੋ ਬਾਹਾਂ ਵੱਢ ਕੇ ਸੁੱਟ ਦਿੱਤੀਆਂ ਹਨ। ਪਹਾੜ ਤਾਂ ਹੈ ਸਰੀਰ ਤੇ ਮਨ ਹੈ ਸੱਪ, ਤੇ ਇਹਦੇ ਘਰ ਵਾਲੀਆਂ ਮੰਨਣਾ ਕਰੋ ਕਿ ਬਾਹਾਂ ਹੈ, ਜਾਂ ਪਹਾੜ ਸਰੀਰ ਹੈ ਤੇ ਸੱਪ ਸਿਰ ਹੈ ਤੇ ਬਾਹਾਂ ਸਪਨੀਆਂ ਹਨ, ਇਹ ਘਰ ਵਾਲੀਆਂ ਦੋ ਡਿੱਗੀਆਂ ਪਈਆਂ ਹਨ।
ਦੋਹਰਾ ਸਗਲ ਪ੍ਰਬਲ ਦਲ ਦੈਂਤ ਕੋ,
ਸਮੂਹ ਸਹਿਤ ਬਲ ਦੇ ਜਿਤਨੀ ਫੌਜ ਸੀ ਦੈਂਤਾਂ ਦੇ,
ਚੰਡੀ ਦਇਓ ਭਜਾਏ,
ਚੰਡੀ ਨੇ ਭਜਾ ਦਿੱਤਾ ਸਾਰਾ
ਪਾਪ ਤਾਪ ਹਰ ਜਾਪ ਤੇ,
ਕਿਵੇਂ ਭਜਾਏ? ਜਿਵੇਂ ਪਾਪ ਤਾਪ ਹਰ ਜਾਪ ਤੇ, ਜਿਵੇਂ ਹਰੀ ਪਰਮੇਸ਼ਰ ਦਾ ਜਾਪ ਕਰਨੇ ਕਰਕੇ ਨਾਸ ਹੋ ਜਾਂਦੇ ਪਾਪ ਤੇ ਤਾਪ ਸਾਰੇ।
ਜੈਸੇ ਜਾਤ ਪਰਾਏ,
ਜੇ ਪਰਾਏ ਭੱਜ ਜਾਂਦੇ, ਪਰੇ ਪੈ ਜਾਂਦੇ ਪ੍ਰਭੂ ਭਗਵਾਨ ਦਾ ਭਜਨ ਕਰਨੇ ਕਰਕੇ, ਠਾਠ ਪਾਏ ਕਰਤਾਰੇ ਤਾਪ ਛੋੜ ਗਿਆ ਪਰਵਾਰੇ, ਇਸ ਤਰ੍ਹਾਂ ਸਾਰੇ ਨਾਸ ਹੋ ਜਾਂਦੇ ਹਨ, ਜਿਵੇਂ ਇਸੇ ਤਰ੍ਹਾਂ ਦੈਂਤ ਭੱਜ ਗਏ ਦੇਵੀ ਤੋਂ।
ਰਈਆ ਭਾਨ ਤੇ ਜਿਉ ਤਮ ਪਾਉਣ ਤੇ ਜਿਉ ਕਨ,
ਪ੍ਰਮਾਣ ਦੇ ਕੇ ਕਹਿੰਦੇ ਸਤਿਗੁਰ ਜੀ ਕਾਫੀ ਪ੍ਰਮਾਣ ਇੱਕ ਸਵਈਏ ਵਿੱਚ ਦੇਣਗੇ, ਇਹ ਯਾਦ ਕਰਨ ਵਾਲਾ ਕਿਤੇ ਬਾਹਰ ਸੁਣਾਉਣਾ ਹੋਵੇ ਤਾਂ ਕੰਮ ਦੇਵੇਗਾ। ਯਾਦ ਕੀਤਾ ਕਿਵੇਂ ਭੱਜੇ ਦੈਂਤ ਦੇਵੀ ਤੋਂ, ਕੱਲਾ ਕੱਲਾ ਪੜੋ।
ਭਾਨ ਤੇ ਜਿਉ ਤਮ,
ਭਾਨ ਸੂਰਜ ਤੋਂ ਜਿਵੇਂ ਤਮ ਹਨੇਰਾ ਦੌੜ ਜਾਂਦਾ, ਇਸ ਤਰ੍ਹਾਂ ਦੌੜ ਗਏ।
ਪਾਉਣ ਤੇ ਜਿਉ ਕਨ,
ਤੇ ਹਵਾ ਵਗਣੇ ਦੇ ਬੱਦਲ ਚੁੱਕਿਆ ਜਾਂਦਾ, ਇਸ ਤਰ੍ਹਾਂ ਭੱਜ ਗਏ ਹਨ।
ਮੋਰ ਤੇ ਜਿਉ ਫਨ,
ਤੇ ਜਿਵੇਂ ਮੋਰ ਸੱਪ ਤੋਂ ਫਨੀ, ਵਾਹਿਗੁਰੂ ਮੋਰ ਤੋਂ ਫਨੀ ਔਰ ਸੱਪ ਜਿਵੇਂ ਦੌੜਦਾ ਡਰਦਾ, ਇਸ ਤਰ੍ਹਾਂ ਭੱਜ ਗਏ।
ਤਿਉ ਸੁਖ
ਚਾਨੇ, ਇਸ ਤਰ੍ਹਾਂ ਸੰਕੋਚ ਗਏ।
ਸੂਰ ਤੇ ਕਾਤੁਰ,
ਸੂਰਮੇ ਤੋਂ ਬਹਾਦਰ ਕਾਰ ਜਿਵੇਂ ਡਰ ਜਾਂਦਾ ਹੈ, ਜਿਵੇਂ ਉੱਥੇ ਡਾਕਾ ਵਜਾਈ ਦਮਦਮੇ ਸਾਹਿਬ ਵੱਲ ਰਾਈਫਲਾਂ ਦਾ, ਤੇ ਠਾਣੇਦਾਰ ਤੋਂ ਪਿਸਤੌਲ ਹੀ ਨਹੀਂ ਸੀ ਨਿਕਲਦਾ ਡੱਬ ਵਿੱਚੋਂ ਪਿੱਛੋਂ ਵੀ।
ਸੂਰ ਤੇ ਕਾਤੁਰ,
ਸੂਰ ਬਹਾਦਰ ਤੋਂ ਕਾਤਰ ਕਰ,
ਸੂਰ ਤੇ ਚਾਤਰ,
ਤੇ ਝੂਠੇ ਤੋਂ ਜਿਵੇਂ ਚਾਤਰ ਸੰਕੋਚ ਕਰਦਾ, ਪਤਾ ਨੀ ਕਿਹੜੀ ਤੂੰ ਤਲਾ ਦੇਣੀ ਇਹਨੇ ਬਿਨਾਂ ਕਾਰਨ ਹੀ। ਜਿਹੜਾ ਚਾਤਰ ਸਿਆਣਾ ਹੈ ਉਹ ਵੀ ਝੂਠੇ ਤੋਂ ਡਰਦਾ, ਪਾਸਾ ਵੜਦਾ, ਪਤਾ ਨੀ ਕਿਹੜੇ ਤੂੰ ਤਲਾਵੇਗਾ ਅਣਹੋਈ।
ਸਿੰਘ ਤੇ ਸਾਤਰ,
ਹਾਂਜੀ ਸਿੰਘ ਸ਼ੇਰ ਤੋਂ ਸਾਤਰ ਜਿਵੇਂ ਸਹਿਆ ਡਰਦਾ,
ਏਨ
ਡਰਾਨੇ, ਇਹ ਨਾਮ ਹਰਨ ਦਾ ਤੇ ਸਾਤਰ ਨਾਮ ਸਹਿਜ ਹੈ, ਸਹਿਜ ਤੇ ਏਨ ਹਰਨ ਜਿਵੇਂ ਡਰਦੇ ਸ਼ੇਰ ਤੋਂ, ਆ ਭੱਜ ਗਏ ਹਨ ਦੈਂਤ।
ਸੂਮ ਤੇ ਜਿਉ ਜਸ,
ਹਾਂ ਸੂਮ ਤੋਂ ਜਿਵੇਂ ਜਸ ਵਾਲਾ ਭੱਜਦਾ, ਕਿਉਂਕਿ ਜੇ ਕੋਈ ਧਨ ਦੇ ਕੇ ਜਸ ਕਰੇ ਕਰਾਵੇ, ਦੁਨੀਆ ਕਰਦੀ ਹੈ ਦਾਨੀ ਦਾ, ਤੇ ਸੂਮ ਕਹਿੰਦਾ ਹੈ ਕਿ ਇਹ ਕਿੱਥੋਂ ਕਰਦਾ ਹੈ, ਇਸ ਤਰ੍ਹਾਂ ਸੂਮ ਦੇ ਪਾਸੋਂ ਜਿਵੇਂ ਜਸ ਵਾਲਾ ਡਰਦਾ ਹੈ।
ਵਿਯੋਗ ਤੇ ਜਿਉ ਰਸ,
ਹਾਂਜੀ ਵਿਯੋਗ ਵਿਛੋੜੇ ਤੋਂ ਜਿਵੇਂ ਰਸ ਆਨੰਦ,
ਪੂਤ ਕਪੂਤ ਤੇ,
ਜਿਵੇਂ ਪੂਤ ਕਪੂਤ ਤੇ ਅੱਗੇ ਪੜਨਾ ਸਾਰਾ,
ਜਿਉ ਬੰਸ ਹਾਨੇ,
ਹਾਂ ਪੂਤ ਕਪੂਤ ਤੇ ਜਿਉ ਬੰਸ ਹਾਨੇ, ਜਿਵੇਂ ਪੁੱਤਰ ਤੋਂ ਅੱਗੇ ਕੋਈ ਕਪੁੱਤਰ ਜਾਂ ਪਾਵੇ ਖੋਟਾ, ਬੰਸ ਨੂੰ ਦਾਗ ਲਵਾਉਣ ਵਾਲਾ, ਜਿਵੇਂ ਬੰਸ ਨੂੰ ਨਾਸ ਕਰ ਦੇਵੇ।
ਧਰਮ ਤੇ ਜਿਉ ਕ੍ਰੋਧ ਤੇ ਭਰਮ, ਭਰਮ ਧਰਮ ਤੇ ਜਿਉ ਕ੍ਰੋਧ ਤੇ ਭਰਮ ਸਬੁੱਧ ਤੇ,
ਗਲਤ ਨਾ ਨਾ ਪੜ,
ਧਰਮ ਜਿਉ
ਧਰਮ, ਧਰਮ ਜਿਉ ਕ੍ਰੋਧ ਤੇ
ਭਰਮ ਸਬੁੱਧ ਤੇ,
ਧਰਮ ਜੋ ਕ੍ਰੋਧ ਤੇ, ਸੋ ਧਰਮ ਜੋ ਕ੍ਰੋਧ ਤੇ, ਧਰਮ ਜਿਹੜਾ ਪੁੰਨ ਜਿਵੇਂ ਕ੍ਰੋਧ ਕ੍ਰੋਲ ਕਰਨੇ ਕਰਕੇ ਨਾਸ ਹੋ ਜਾਂਦਾ ਪੁੰਨ ਕੀਤਾ ਹੋਇਆ,
ਭਰਮ ਸੁਬੁੱਧ ਤੇ
ਸ੍ਰੇਸ਼ਟ ਬੁੱਧ ਤੋਂ ਜਿਵੇਂ ਭਰਮ ਭਜਦਾ ਹੈ ਡਰਦਾ ਹੈ ਦੂਰ ਹੋ ਜਾਂਦਾ ਹੈ।
ਚੰਡ, ਚੰਡ ਕੇ ਯੁੱਧ ਤੇ,
ਇਹ ਚੰਡੀ ਦੇ ਜੰਗ ਤੋਂ
ਦੈਂਤ ਪਰਾਏ,
ਇਸ ਤਰ੍ਹਾਂ ਦੈਂਤ ਭਾਈ ਭੱਜੇ ਹੈ।
ਫੇਰ ਫਿਰੇ ਸਭ ਯੁੱਧ ਕੇ ਕਾਰਨ,
ਇਹ ਮੁੜ ਕੇ ਆਏ ਜੰਗ ਵਾਸਤੇ,
ਲੈ ਕਰਵਾਰਨ ਕ੍ਰੋਧ ਹੋਏ ਧਾਏ,
ਲੈ ਕਰਕੇ ਕਰਵਾਰਨ ਤਲਵਾਰ ਹੱਥ ਚ ਗੁੱਸੇ ਵਿਚ ਆ ਕੇ ਦੌੜੇ,
ਏਕ ਲੈ ਬਾਣ ਕਮਾਨ ਤਾਨ ਕੈ,
ਏਕ ਲੈ ਕਰਕੇ ਤੀਰ ਤੇ ਕਮਾਨ ਖਿੱਚ ਕੇ,
ਤੂਰਨ ਤੇਜ ਤੁਰੰਗ ਤੁਰਾਏ,
ਤੂਰਨ ਛੇਤੀ ਦੇ, ਤੂਰਨ ਸੀਗਰ ਤੇਜ ਛੇਤੀ ਨਾਲ ਤੁਰੰਗ ਘੋੜੇ ਤੁਰਾਏ, ਦੜਾਉਣਾ ਕੀਤੇ ਤੋਰਨਾ ਕੀਤੇ,
ਤੂਰ ਉਡੀ ਖੁਰ ਪੂਰਨ ਤੇ,
ਤੂਰ ਜੋ ਧਰਤੀ ਦੀ ਸੀ ਘਟਾ, ਇਹ ਉੱਡ ਖੜੋਤੀ ਆਕਾਸ਼ ਵੱਲ ਨੂੰ, ਖੁਰ ਪੈਰਾਂ ਦੇ ਨਾਲ ਪੂਰਨ ਤੇ ਪਾਠ, ਇਹ ਰਸਤੇ ਚੱਲਣ ਤੋਂ ਪੂਰ ਗਿਆ ਹੈ ਆਕਾਸ਼,
ਪੂਰਦ ਹੋਏ ਰਾ ਮੰਡਲ ਛਾਏ,
ਪੂਰਦ ਉੱਚੀ ਹੋਈ ਜਦੋਂ ਧਰਤੀ ਤੋਂ ਧੂੜੀ ਧਾਰਾ, ਜਿਹੜਾ ਸੂਰਜ ਸੀ ਉਹ ਛਾਏ ਢਕਿਆ ਗਿਆ ਸਮੂਹ,
ਮਾਨੋ ਫੇਰ ਰਚੇ ਵਿਦ ਲੋਕ ਧਰਾ ਖਟ,
ਇਹ ਜਾਣਨਾ ਕਰੋ ਕਿ ਬਰਮੇ ਨੇ ਫੇਰ ਧਰਤੀ ਰਚਨਾ ਕੀਤੀ ਹੈ ਦੁਬਾਰਾ,
ਖੱਟ ਆਠ ਆਕਾਸ਼ ਬਣਾਏ,
ਖੱਟ ਛੇ ਤਾਂ ਧਰਤੀਆਂ ਤੇ ਅੱਠ ਆਕਾਸ਼ ਬਣਾ ਦਿੱਤੇ,
ਚੰਡ ਪ੍ਰਚੰਡ ਕੋ ਵੰਡ ਲੈ ਬਾਨਨ,
ਚੰਡ ਚੰਡ ਚੰਡੀ ਨੇ ਪ੍ਰਚੰਡ ਤਿੱਖਾ ਕਵੰਡ ਲੈ ਕੇ ਧਨੁਸ਼ ਤੇ ਤੀਰ,
ਦੈਂਤਨ ਕੇ ਤਨ ਤੂਲ ਜਿਉ ਤੂੰਬੇ,
ਦੈਂਤਨ ਕੇ ਤਨ ਦੈਂਤਾਂ ਦੇ ਸਰੀਰ ਦੇ ਉੱਪਰ ਲਾਏ ਤੇ ਤੂਲ ਜਾਂ ਤੂੰਬੇ, ਤੂਲ ਨਾਵਾਂ ਰੂਈ ਦਾ, ਜਿਵੇਂ ਰੂਈ ਦੇ ਤੂੰਬੇ ਉੱਡਦੇ ਹੁੰਦੇ ਹਨ, ਇਸ ਤਰ੍ਹਾਂ ਤੀਰਾਂ ਦੇ ਨਾਲ ਇਹ ਸਰੀਰਾ ਰੂਪੀ ਰੂਈ ਦੇ ਵਿਚੋਂ ਬੋਤੀਆਂ ਰੂਪੀ ਤੂੰਬੇ ਉੱਡ ਰਹੇ ਹਨ।
ਮਾਰ ਗਏ ਹਿੰਦ ਦਏ ਕਰਵਾਰ ਲੈ,
ਮਾਰ ਕੇ ਸੁੱਟ ਦਿੱਤੇ ਗਏ ਹਿੰਦ ਹਾਥੀ ਕਰਵਾਰ ਤਲਵਾਰ ਲੈ ਕੇ ਹੱਥ ਵਿਚ।
ਦਾਨਵ ਮਾਨ ਗਯੋ ਔਰ ਉੱਡ ਪੂੰਬੇ,
ਦਾਨਵ ਮਾਨ ਗਯੋ ਉੱਡ ਪੂੰਬੇ, ਇਹ ਜਿਹੜਾ ਦਾਨਵ ਦੈਨ ਸੀ ਇਹਨਾਂ ਦਾ ਮਾਨ ਉੱਡ ਗਿਆ ਹੈ। ਪੂੰਬੇ ਪੂੰਬਾ ਉਹ ਹੁੰਦਾ ਹੈ, ਆ ਜਿਹੜਾ ਅੱਖ ਹੁੰਦਾ ਨਾ ਜਿਹਨੂੰ ਖੱਖੜੀਆਂ ਵੀ ਕਹਿੰਦੇ ਲੱਗੀਆਂ ਤੇ ਕੁਕੜੀਆਂ ਕਈਆਂ ਲੱਕ ਨੀ ਬੋਲੀ, ਇਹ ਉਹਦੇ ਵਿਚੋਂ ਚਿੱਟੇ ਚਿੱਟੀ ਰੂਈ ਜੀ ਉੱਡਦੀ ਹੁੰਦੀ ਹੈ ਤੇ ਉਹ ਤੰਦਾਂ ਜਾਂ ਦੇ ਨਾਲ ਇੱਕ ਕਾਲਾ ਜਿਹਾ ਬੀ ਹੁੰਦਾ ਹੈ ਉਹਨੂੰ ਪੂੰਬੇ ਕਹਿੰਦੇ ਹੈ। ਇਸ ਤਰ੍ਹਾਂ ਜਿਵੇਂ ਅੱਕ ਦੇ ਕੁਕੜੀਆਂ ਵਿਚੋਂ ਉਹ ਰੂਈ ਜੀ ਉੱਡ ਕੇ ਹਵਾ ਨਾਲ ਤਾਂ ਨੂੰ ਜਾਂਦੀ ਹੈ ਕਾਲੇ ਦੇ ਦਾਣੇ ਦੇ ਸਮੇਤ, ਇਸ ਤਰ੍ਹਾਂ ਇਹਨਾਂ ਦੇ ਖੂਨ ਦੀਆਂ ਬੋਟੀਆਂ ਉੱਡ ਰਹੀਆਂ ਹਨ ਪੂੰਬਿਆਂ ਦੀ ਤਰ੍ਹਾਂ।
ਵੀਰਨ ਕੇ ਸਿਰ ਕੀ ਸਿੱਤ ਪਾਗ,
ਜਿਹੜੇ ਵੀਰਨ ਸੂਰਮੇ ਸੀ ਉਹਨਾਂ ਦੇ ਸਿਰ ਦੀਆਂ ਚਿੱਟੀਆਂ ਪੱਗਾਂ
ਚੱਲੀ ਬਹਿ ਸਰੋਣ ਤੇ ਉੱਪਰ ਖੂੰਬੇ,
ਉਹ ਸਰੋਣ ਖੂਨ ਦੇ ਉੱਪਰ ਇਉਂ ਜਾ ਰਹੀਆਂ ਜਿਵੇਂ ਖੁੰਬ ਦੇ ਉੱਪਰ ਟੋਪੀ ਦੀ ਬਣੀ ਹੁੰਦੀ ਹੈ ਨਾ ਨਾਲੀ ਜੀ ਦੇ ਉੱਪਰ, ਇਸ ਤਰ੍ਹਾਂ ਚਿੱਟੀਆਂ ਚਿੱਟੇ ਰੰਗ ਦੀਆਂ ਪੱਗਾਂ ਸੂਰਮਿਆਂ ਦੀਆਂ ਇਹ ਨਦੀ ਰੂਪ ਨਾਲੀ ਦੇ ਉੱਪਰ ਖੁੰਬ ਦੀ ਤਰ੍ਹਾਂ ਜਾ ਰਹੀਆਂ ਹਨ।
ਮਨ ਸਾਰ ਸੁਤੀ ਕੇ ਪ੍ਰਵਾਹ ਮੈਂ,
ਮਨ ਜਾਣਨਾ ਕਰੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਕਿ ਸ੍ਰਸ਼ਟੀ ਦੇ ਪ੍ਰਵਾਹ ਵਿੱਚ ਨਦੀ ਦੇ
ਸੂਰਨ ਕੇ ਜਸ ਕੇ ਉੱਠੇ ਬੂੰਬੇ,
ਇਹ ਸੂਰਮਿਆਂ ਦੇ ਜਸ ਦੇ ਬੂੰਬੇ ਬੁਦਬੁਦੇ ਉੱਠ ਰਹੇ ਹਨ।
ਸਵਈਆ ਦੈਂਤਨ ਸਾਥ ਗਦਾ ਗਹਿ ਹਾਥ,
ਇਹ ਦੈਂਤਾਂ ਦੇ ਨਾਲ ਗਲਾ ਗਹਿ ਹਾਥ ਗਲਾ ਗੁਰਜ ਪਕੜ ਕੇ ਹੱਥ ਵਿੱਚ।
ਤੋ ਕ੍ਰੋਧ ਹੋਵੇ ਜੁੱਧ ਨਿਸੰਗ ਕਰਿਓ ਹੈ,
ਤੋ ਗੁੱਸੇ ਵਿੱਚ ਆ ਕੇ ਸ਼ੰਕਾ ਤੋਂ ਰਹਿਤ ਹੋ ਕੇ ਜੰਗ ਕੀਤਾ ਹੈ। ਚਾਹੀਦਾ ਵੀ ਇਸੇ ਤਰ੍ਹਾਂ ਸਿੱਖ ਨੂੰ ਹੁਕਮ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਟਾਲਾ ਕਰਨਾ ਚਾਹੀਦਾ ਹੈ, ਪਰ ਜਦੋਂ ਜੰਗ ਦਾ ਸਮਾਂ ਆ ਜਾਵੇ ਉਦੋਂ ਕੈਰ ਬਣ ਕੇ ਕੁੱਟ ਨਹੀਂ ਖਾਣੀ ਕਦੇ,
ਪਾਨ
ਧੀਰਜ ਜਦੋਂ ਤੱਕ ਰਹਿ ਰੱਖਣੀ ਚਾਹੀਦੀ ਹੈ।
ਪਾਨ ਕਿਰਪਾਨ ਲਏ ਬਲਵਾਨ,
ਉਸ ਵੇਲੇ ਪਾਨ ਹੱਥਾਂ ਦੇ ਵਿੱਚ ਕਿਰਪਾਨ ਪਕੜ ਲਈ ਬਲਵਾਨ ਸੂਰਮਿਆਂ ਨੇ,
ਤੋ ਮਾਰ ਤਬੈ ਦਲ ਇਸ਼ਾਰ ਕਰਿਓ ਹੈ,
ਉਸ ਵੇਲੇ ਸਵਾਹ ਕਰ ਦਿੱਤਾ ਦਲ ਨੂੰ ਮਾਰ ਕੇ,
ਪਾਗ ਸਮੇਤ ਗਿਰਿਓ ਸਿਰ ਏਕ ਕੋ,
ਇੱਕ ਸੀ ਉਹਦਾ ਸਮੇਤ ਪੱਗ ਦੇ ਸਿਰ ਡਿੱਗ ਪਿਆ।
ਭਾਉ ਇਹ ਕਬ ਤਾਕ ਧਰਿਓ ਹੈ,
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਸਾਨੂੰ ਇਸ ਪ੍ਰਕਾਰ ਉਹਦਾ ਚੰਗਾ ਲੱਗਾ ਜਸ,
ਪੂਰਨ ਪੁੰਨ ਭਏ ਨਵ ਤੇ,
ਹਾਂਜੀ
ਪੂਰਨ ਪੁੰਨ ਭਏ ਨਭ ਤੇ,
ਪੂਰਨ ਪੁੰਨ ਭਏ ਨਭ ਤੇ, ਆਕਾਸ਼ ਚ ਕਹਿੰਦੇ ਪੋਨੀ ਪੂਰੇ ਹੋ ਗਏ,
ਤੋ ਮਨੋ ਭੂ ਟੂਟ ਨਛੱਤਰ ਪਰਿਓ ਹੈ,
ਹਾਂ ਨਛੱਤਰ ਪਰਿਓ ਹੈ, ਕਹਿੰਦੇ ਜਾਣੇ ਪੁੰਨਾ ਦੇ ਪੂਰੇ ਹੋਣ ਤੋਂ ਜਿਵੇਂ ਤਾਰੇ ਟੁੱਟ ਕੇ ਧਰਤੀ ਤੇ ਡਿੱਗਦੇ ਹੈ, ਇਸ ਤਰ੍ਹਾਂ ਜਿਨ੍ਹਾਂ ਦੇ ਸਮੇਤ ਪੱਗ ਦੇ ਸਿਰ ਡਿੱਗੇ ਆ ਜਾਣੋ ਪੋਨੀ ਪੂਰੇ ਹੋ ਕੇ ਤਾਰੇ ਡਿੱਗ ਪਏ।
ਬਾਰਦ ਬਾਰਨ ਜਿਉ ਨਿਰਵਾਰ,
ਹਾਂਜੀ
ਬਾਰਦ ਬਾਰਨ ਜਿਉ ਨਿਰਵਾਰ,
ਅੱਗੇ ਪੜੋ,
ਮਹਾਬਲ ਧਾਰ ਤਬੈ ਇਹ ਕੀਆ,
ਬਾਰਦ ਬਾਰਨ ਜਿਉ ਨਿਰਵਾਰ, ਬਾਰਦ ਬੱਦਲ ਦਾ ਨਾਮ ਹੈ ਤੇ ਆਪਣਾ ਹਾਥੀ ਦਾ, ਤੇ ਬਾਰਨ ਜਿਵੇਂ ਬਾਰਿਸ਼ ਪੈਂਦੀ ਹੈ ਬੱਦਲ ਦੇ ਵਿਚੋਂ, ਬੱਦਲ ਦੇ ਵਿਚੋਂ ਜਿਵੇਂ ਬਾਰਿਸ਼ ਪੈਂਦੀ ਹੈ ਨਿਵਿਰਤ ਹੁੰਦੀ ਹੈ, ਇਸੇ ਤਰ੍ਹਾਂ ਬਾਰਦ ਬਾਰਨ, ਬਾਰਦ ਬੱਦਲ ਤੇ ਬਾਰਨ ਹਾਥੀ, ਇਸੇ ਤਰ੍ਹਾਂ ਜਿਹੜੀ ਫੌਜ ਹੈ ਇਹ ਤਾਂ ਬੱਦਲਾਂ ਦੀ ਤਰ੍ਹਾਂ ਤੇ ਇਹਦੇ ਵਿਚ ਜਿਹੜੇ ਹਾਥੀ ਹੈ, ਸੋ ਇਹ ਜਾਣੋ ਸੂਰਮੇ ਇਹਦੇ ਤੇ ਚੜ ਕੇ ਤੇ ਤੀਰਾਂ ਦੀ ਬਾਰਿਸ਼ ਪਾ ਰਹੇ ਹੈ, ਜਦੋਂ ਬਾਰਿਸ਼ ਪੈ ਜਾਵੇ ਤੇ ਬੱਦਲ ਨਿਖਰ ਜਾਂਦੇ ਹੈ, ਇਸੇ ਤਰ੍ਹਾਂ ਹੀ ਫੌਜਾਂ ਰੂਪੀ ਬੱਦਲ ਦੇ ਵਿਚੋਂ ਤੀਰਾਂ ਦੀ ਬਾਰਿਸ਼ ਸਮਾਪਤ ਜੰਗ ਹੋਣ ਤੇ ਜਾਣੋ ਖਤਮ ਹੋ ਗਈ ਨਿਵਿਰਤ ਹੋ ਗਈ।
ਮਹਾਬਲ ਧਾਰ ਤਬੈ ਇਹ ਕੀ,
ਇਹ ਬਹੁਤਾ ਬਲ ਧਾਰ ਕੇ ਚੰਡੀ ਨੇ ਇਸ ਤਰ੍ਹਾਂ ਕੀਤਾ,
ਬਾਨ ਲੈ ਬਾਨ ਕਮਾਨ ਕੋ ਤਾਨ,
ਪਾਨ ਲੈ ਬਾਨ ਕਮਾਨ ਕੋ ਤਾਨ, ਪਾਨ ਹੱਥ ਦੇ ਵਿਚ ਲੈ ਕੇ ਤੀਰ ਤੇ ਧਨੁਸ਼ ਨੂੰ
ਤਾਨ
ਤਾਨ ਖਿੱਚ ਕੇ,
ਸੰਘਾਰ ਸਨੇਹ ਤੇ ਸਰੋਣ ਤਪੀਆ,
ਤੇ ਸੰਘਾਰ ਨਾਸ ਕਰਕੇ ਨਾ ਦੈਂਤਾਂ ਨੂੰ ਤੇ ਸਨੇਹ ਪ੍ਰੇਮ ਦੇ ਨਾਲ ਖੂਨ ਪੀਣਾ ਸ਼ੁਰੂ ਕਰ ਦਿੱਤਾ ਚੰਡੀ ਨੇ।
ਏਕ ਗਏ ਕੁਮਲਾਏ ਪਰਾਏ ਕਾ,
ਏਕ ਗਏ ਕੁਮਲਾਏ, ਇੱਕ ਤਾਂ ਕੁਮਲਾ ਹੀ ਗਏ ਜੰਗ ਨੂੰ ਵੇਖੇ ਠੁਕੀ ਵੀ ਕੋਈ ਨੀ ਤੇ ਉਹ ਚਿਹਰਾ ਉੱਡ ਗਿਆ, ਅੱਗੇ ਪਰਾਏ ਕਾ ਇੱਕ ਦੌੜੀ ਗਏ ਡਰਦੇ ਹੋਏ,
ਏਕਣ ਕੋ ਧਰਕਿਓ ਤਨ ਹੀ ਆ,
ਏਕਣ ਦਾ ਤਨ ਸਰੀਰ ਵੀ ਕੰਬਣ ਲੱਗ ਗਿਆ ਤੇ ਜਿਹੜਾ ਦਿਲ ਹੈ ਉਹ ਵੀ ਟਿਕਦਾ ਨੀ, ਧੀਰਜ ਦਿੱਤਾ ਵੀ ਨੀ ਖੜਾਉਂਦਾ ਹੈਗਾ।
ਚੰਡ ਕੇ ਬਾਨ ਕਿਦੋ ਕਰ ਭਾਨ ਹੈ,
ਚੰਡ ਕੇ ਬਾਨ ਕਿਦੋ ਕਰ ਭਾਨ ਹੈ, ਸੋ ਜਿਹੜਾ ਚੰਡੀ ਦੇ ਛੱਡੇ ਹੋਏ ਬਾਨ ਹਨ ਇਹ ਕਰ ਨਾਮ ਕਿਰਨਾ ਦਾ, ਭਾਨਾ ਨਾਮ ਸੂਰਜ ਦਾ, ਜਾਣੋ ਸੂਰਜ ਦੀਆਂ ਕਿਰਨਾਂ ਹੀ ਹੈ।
ਦੇ ਕਾ ਦੈਂਤ ਗਈ ਦੁੱਤ ਦੀਆ,
ਤੇ ਇਹ ਚੰਡੀ ਰੂਪ ਸੂਰਜ ਦੇ ਛੱਡੇ ਹੋਏ ਤੀਰਾ ਰੂਪੀ ਕਿਰਨਾਂ ਨੂੰ ਵੇਖ ਕੇ ਦੈਂਤ ਜਿਹੜੇ ਸੀ ਦੀਵਿਆਂ ਦੀ ਤਰ੍ਹਾਂ, ਇਹਨਾਂ ਦੀ ਦੁੱਤ ਜਿਹੜੀ ਸੋਭਾ ਸੀ ਉਹ ਚਲੀ ਗਈ, ਦੀਆ ਨਾਮ ਦੀਵੇ ਦਾ, ਦੁੱਤ ਨਾਮ ਸੋਭਾ ਦਾ ਹੈ, ਦੈਂਤਾ ਰੂਪੀ ਦੀਵਿਆਂ ਦੀ ਦੁੱਤ ਸੋਭਾ ਚਲੀ ਗਈ, ਚੰਡੀ ਰੂਪ ਸੂਰਜ ਦੇ ਛੱਡੇ ਕਿਰਨਾਂ ਰੂਪੀ ਤੂਰਾ ਤੀਰਾਂ ਨੂੰ ਵੇਖ ਕੇ
ਲੈ ਕਰ ਮੈਂ ਅਸਕੋਪ ਭਈ ਅਤ
ਇਹ ਤਾਂ ਸ੍ਰੀ ਸਾਹਿਬ ਲੈ ਕੇ ਹੱਥ ਚ ਗੁੱਸੇ ਚ ਹੋ ਗਈ
ਤਾਰ ਮਹਾ ਬਲ ਕੋ ਰਨ ਪਾ ਰਿਓ
ਬੜਾ ਭਾਰੀ ਬਲ ਪਾ ਕੇ ਪਾਰਿਓ ਪੌਣਾ ਕੀਤਾ ਜੰਗ
ਦੌਰ ਕੇ ਠੌਰ ਹਤੇ ਬਹੁ ਦਾਨਵ
ਹਾਂਜੀ
ਦੌਰ ਕੇ ਠੌਰ ਹਤੇ ਬਹੁ ਦਾਨਵ
ਦੌਰ ਕੇ ਠੌਰ ਹਤੇ ਬਹੁ ਦਾਨਵ ਦੌੜ ਕੇ ਗਾਂਹ ਤੁਰ ਕੇ ਠੌਰ ਤੇ ਜਗ੍ਹਾ ਦੇ ਵਿਚੋਂ ਹਤੇ ਬਹੁਤੇ ਨਾਸ ਕੀਤੇ ਦਾਨਵ ਦੈਂਤ ਜਾਂ ਇਹ ਵੀ ਕਈ ਪਾਠ ਕਰਦੇ ਦੌੜ ਕੇ ਠੌਰਾ ਤੇ ਬਹੁ ਦਾਨਵ ਪਰ ਉਹ ਹਤੇ ਫਿਰ ਪਾਠ ਨਹੀਂ ਆਵੇਗਾ ਇਸ ਵਾਸਤੇ ਦੌੜ ਕੇ ਠੌਰ ਹਤੇ ਬਹੁ ਦਾਨਵ ਇਸ ਜਗ੍ਹਾ ਤੋਂ ਦੌੜ ਤੁਰ ਕੇ ਦੌੜ ਕੇ ਗਾਹ ਹੋ ਕੇ ਬਹੁਤੇ ਦਾਨਵ ਦੈਂਤਾਂ ਨੂੰ ਨਾਸ ਕੀਤਾ
ਇਕ ਇੰਦਰ ਵੱਡੋ ਰਨ ਮਾਰਿਓ
ਸੋ ਇਕ ਵੱਡਾ ਹਾਥੀ ਮਾਰ ਦਿੱਤਾ ਜੰਗ ਵਿਚ
ਗੌਤਮ ਤਾ ਸ਼ਬ ਕੋ ਰਨ ਪੇਖ ਤਬੈ
ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਧਰ ਕਵੀ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਇਸ ਤਮਾਸ਼ੇ ਨੂੰ ਵੇਖ ਕਰਕੇ ਜੰਗ ਦੀ ਸੋਭਾ ਨੂੰ ਵੇਖ ਕੇ ਤਦੋਂ
ਕਾਬੇ ਇਓ ਮਨ ਮੱਧ ਵਿਚਾਰ
ਕਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਸੀ ਆਪਣੇ ਮਨ ਵਿਚ ਵਿਚਾਰਿਆ
ਸਾਗਰ ਬਾਂਧਨ ਕੇ ਸਮੇ
ਹਾਂ ਸਾਗਰ ਸਮੁੰਦਰ ਦੇ ਉੱਪਰ ਪੁਲ ਬਣਨ ਦੇ ਸਮੇ
ਨਲ ਮਾਨੋ ਪਹਾੜ ਉਖਾਰ ਕੇ ਡਾਰਿਓ
ਇਹ ਹਾਥੀ ਓ ਮਾਰਿਆ ਕੇ ਨਲ ਤੇ ਨੀਲ ਦੋ ਦੈਂਤ ਸਨ ਇਹ ਤੰਗ ਬੜਾ ਕਰਿਆ ਕਰਦੇ ਜਿਵੇਂ ਪੱਥਰੀ ਸੁੱਟੀ ਜਾਇਆ ਕਰਦੇ ਇਹਨਾਂ ਨੂੰ ਸਰਾਪ ਦੇ ਦਿੱਤਾ ਸੀ ਰਿਖੀਆਂ ਨੇ ਕੇ ਜਾਓ ਤੁਹਾਡੇ ਹੱਥੋਂ ਪੱਥਰ ਪਾਣੀ ਸੁੱਟਿਆ ਹੋਇਆ ਡੁੱਬੇ ਨਾ ਤੇ ਜਿਸ ਵੇਲੇ ਲੰਕਾ ਦੇ ਵਿੱਚ ਸੀਤਾ ਨੂੰ ਲਿਆਉਣ ਵਾਸਤੇ ਰਾਮ ਚੰਦਰ ਜੀ ਗਏ ਹੈ ਉਸ ਵੇਲੇ ਮਿਸਤਰੀਆਂ ਦਾ ਕੰਮ ਇਹ ਨਲ ਤੇ ਨੀਲ ਤੋਂ ਲਿਆ ਸੀ ਜਿਹੜੇ ਪੱਥਰ ਨੂੰ ਹੱਥ ਲਾ ਦਿੰਦੇ ਸੀ ਉਹ ਡੁੱਬਦਾ ਨਹੀਂ ਸੀ ਪਰਮੇਸ਼ਰ ਦੀ ਭਗਤੀ ਦੀ ਸ਼ਕਤੀ ਉੱਥੇ ਇਹਨਾਂ ਨੇ ਵਿਖਾਈ ਸੀ ਉਹਨਾਂ ਦਾ ਪ੍ਰਮਾਣ ਇਸ਼ਾਰੇ ਮਾਤਰ ਇੱਥੇ ਮਹਾਰਾਜ ਨੇ ਕਿਹਾ ਪੜੋ
ਪਹਾੜ ਉਖਾੜ ਕੇ ਡਾਰਿਓ
ਇਹ ਮੰਨਣਾ ਕਰੋ ਕਿ ਪਹਾੜਾਂ ਨੂੰ ਸੁੱਟ ਕੇ ਨਲ ਤੇ ਨੀਲ ਪੁੱਟ ਕੇ ਉਖਾੜ ਪੁੱਟ ਕੇ ਸੁੱਟ ਦਿੱਤਾ ਪਹਾੜਾਂ ਦੇ ਤਾਈ
ਸੋਹਰਾ ਮਾਰ ਜਬੇ ਸੈਨਾ ਲਈ
ਜਦੋਂ ਫੌਜ ਮਾਰ ਲਈ
ਸਭੇ ਦੈਂਤ ਇਹ ਕੀਨ
ਇਹ ਸਭ ਦੈਂਤਾਂ ਨੇ ਕੀਤਾ
ਸ਼ਸਤਰ ਧਾਰ ਕਰ ਚੰਡ ਕੇ
ਇਹ ਸ਼ਸਤਰ ਧਾਰ ਕੇ ਚੰਡੀ ਦੇ
ਬਦਵੇ ਕੋ ਮਨ ਦੀਨ
ਇਹ ਬਦਵੇ ਨਾਸ਼ ਕਰਨ ਵਾਸਤੇ ਆਪਣੇ ਮਨ ਦਿੱਤਾ ਫਿਰ ਸੁੰਭ ਨੇ
ਸਵਈਆ ਬਾਹਨ ਸਿੰਘ ਭਿਆਨਕ ਰੂਪ
ਹਾਂਜੀ
ਬਾਹਨ ਸਿੰਘ ਭਿਆਨਕ ਰੂਪ
ਜਿਹੜੇ ਆ ਸਵਾਰੀ ਸੀ ਚੰਡੀ ਦੀ ਸਿੰਘ ਸ਼ੇਰ ਦੀ ਬੜੀ ਭਿਆਨਕ ਰੂਪ ਵਾਲੀ ਜਦੋਂ ਵੇਖਿਆ
ਸਭ ਦੈਂਤ ਮਹਾਂ ਡਰ ਪਾਇਓ
ਇਹ ਸਾਰੇ ਦੈਂਤ ਨੇ ਬਹੁਤ ਡਰ ਪਾਇਆ ਤਦੋਂ
ਸੰਖ ਲਈਏ ਕਰ ਚੱਕਰ ਓ ਬੱਕਰ
ਇੱਕ ਤਾਂ ਸੰਖ ਲੈ ਲਿਆ ਹੱਥ ਵਿਚ ਇੱਕ ਚੱਕਰ ਲੈ ਲਿਆ ਓ ਬਹੁੜੋ ਬੱਕਰ ਟੇਢਾ
ਸਰਾਸਨ ਪੱਤਰ ਬਚਿੱਤਰ ਬਣਾਇਓ
ਸਰਾਸਨ ਭਨਸ਼ਾਲਕ ਤੇ ਪੱਤਰਿਆਂ ਵਰਗੇ ਤਿੱਖੇ ਤੀਰ ਬਚਿੱਤਰ ਨਾਨਾ ਤਰ੍ਹਾਂ ਦੇ ਬਣਾਏ ਜਿਹੜੇ ਸੀ
ਤਾਏ ਪੂਜਾ ਬਲ ਆਪਨ ਹੋਵੇ
ਢਾ ਕੇ ਦੌੜ ਕੇ ਆਪਣੇ ਪੂਜਾ ਬਲ ਦੇ ਨਾਲ
ਹਮ ਸੋ ਤਿੰਨ ਜਿਉਂ ਅਤ ਯੁੱਧ ਮਚਾਇਓ
ਇਹ ਦੈਂਤ ਕਹਿੰਦੇ ਕਿ ਅਸੀਂ ਐਸਾ ਸਾਡੇ ਨਾਲ ਐਸਾ ਜੰਗ ਮਚਾਇਆ ਦੇਵੀ ਨੇ
ਕ੍ਰੋਧ ਕਹਿ ਸਰਾਉਣਤ ਬਿੰਦ ਕਹਿ
ਗੁੱਸੇ ਵਿਚ ਆ ਕੇ ਸਰਾਉਣਤ ਬੀਜ ਕਹਿੰਦਾ ਰਕਤ ਬੀਜ
ਰਨ ਆਹੀ ਤੇ ਚੰਡ ਕਾ ਨਾਮ ਕਹਾਇਓ
ਇਹ ਇਹੋ ਜਿਹਾ ਜੰਗ ਕਰਦੀ ਕਰਕੇ ਤਾਂ ਇਹ ਨਾਮ ਚੰਡ ਕਾ ਪਿਆ ਨਾ ਇਸ ਦਾ
ਮਾਰ ਲਿਓ ਦਲ ਔਰ ਭਜੋ
ਮਾਰ ਲਈ ਫੌਜ ਹੋਰ ਜਿਹੜੇ ਭੱਜ ਗਏ
ਸਭ ਕੋਪ ਕਹਿ ਆਪਣ ਹੀ ਸੋ ਭਿਰਿਓ ਹੈ
ਗੁੱਸੇ ਵਿਚ ਆ ਕੇ ਆਪਣੇ ਆਪ ਵਿਚ ਹੀ ਭਿੜ ਪਏ
ਚੰਡ ਪ੍ਰਚੰਡ ਸੋ ਯੁੱਧ ਕਰਿਓ
ਫੇਰ ਪੜਦ ਹੋਰ ਮਾਰ ਲੈ ਤੂੰ
ਮਾਰ ਲਿਓ ਦਲ ਔਰ ਭਜੋ
ਫੌਜ ਮਾਰ ਲਈ ਤੇ ਕੁਝ ਭੱਜ ਗਏ
ਸਭ ਕੋਪ ਕਹਿ ਆਪਣ ਹੀ ਸੋ ਭਿਰਿਓ ਹੈ
ਉਸ ਵੇਲੇ ਗੁੱਸੇ ਵਿਚ ਆ ਕੇ ਕਹਿਣ ਲੱਗੇ ਸਾਡੇ ਨਾਲ ਭਿੜ ਪਈ ਚੰਡੀ
ਚੰਡ ਪ੍ਰਚੰਡ ਸੋ ਯੁੱਧ ਕਰਿਓ
ਚੰਡੀ ਨੇ ਪ੍ਰਚੰਡ ਤਿੱਖਾ ਜੰਗ ਕੀਤਾ
ਅਸੀਂ ਹਾਥ ਛੁਟਿਓ ਮਨ ਨਾਹੀ ਗਿਰਿਓ ਹੈ
ਐਸਾ ਜੰਗ ਕੀਤਾ ਜਦੋਂ ਸੁੰਭ ਦੇ ਨਾਲ ਵਾਹਿਗੁਰੂ ਸੁੰਭ ਨੀ ਰਕਤ ਬੀਜ ਰਕਤ ਬੀਜ ਦਾ ਜੰਗ ਹੋਇਆ ਚੰਡੀ ਦੇ ਨਾਲ ਉਹਨੂੰ ਸਾਹਮਣੇ ਭਿੜਿਆ ਕਹਿੰਦੇ ਅਸ ਹਾਥ ਛੁਟਿਓ ਸ੍ਰੀ ਸਾਹਿਬ ਤਾਂ ਹਾਥ ਚੋ ਡਿੱਗ ਪਿਆ ਪਰ ਮਨ ਨਾਹੀ ਗਿਰਿਓ ਹੈ ਮਨ ਦਾ ਹੌਸਲਾ ਨੀ ਡਿੱਗਿਆ ਜਿਹੜਾ ਮਨ ਦਾ ਮਜ਼ਬੂਤ ਹੋਵੇ ਸ਼ਾਸਤਰ ਤੋਂ ਬਿਨਾਂ ਵੀ ਕਈ ਵਾਰੀ ਸਾਰ ਲੈਂਦਾ
ਲੈ ਕੇ ਕਵੰਡ ਕਰਮ ਬਲ ਧਾਰਕ
ਉਸ ਵੇਲੇ ਲੈ ਕੇ ਕਵੰਡ ਧਨਸ਼ ਤਿੱਖਾ ਸੀ ਨਾ ਬਲ ਦੇ ਨਾਲ
ਤਰੌਣ ਸਮੂਹ ਮੈਂ ਐਸੇ ਤਰਿਓ ਹੈ
ਇਸ ਤਰ੍ਹਾਂ ਸਮੂਹ ਖੂਨ ਦੇ ਵਿਚ ਤੜ ਪਿਆ ਜਿਹੜਾ ਆਪਣਾ ਸੀ ਰਕਤ ਬੀਜ
ਦੇਵ ਅਦੇਵ ਸਮੁੰਦਰ ਮਥਿਓ
ਜਿਵੇਂ ਦੇਵਤਾ ਤੇ ਦੈਂਤਾਂ ਨੇ ਸਮੁੰਦਰ ਨੂੰ ਮਥੇ ਰਿੜਕਿਆ ਸੀ
ਮਾਨੋ ਮੇਰ ਕੋ ਮੱਧ ਧਰਿਓ ਸੋ ਫਿਰਿਓ ਹੈ
ਇਹ ਜਾਣੋ ਕਿ ਮੇਰ ਸਮੇਰ ਪਰਬਤ ਜਾਂ ਮਧਿਆਚਲ ਪਰਬਤ ਰੱਖਿਆ ਤੇ ਵਿਚ ਫਿਰ ਰਿਹਾ ਹੈ
ਕ੍ਰੋਧ ਕਹਿ ਜੁਧ ਕੋ ਦੈਂਤ ਬਲੀ
ਗੁੱਸੇ ਵਿਚ ਆ ਕੇ ਜੰਗ ਕਰਨ ਵਾਲਾ ਜਿਹੜਾ ਬਲੀ ਦੈਂਤ ਸੀ ਬਲ ਵਾਲਾ
ਨਦ ਸਰਾਉਣ ਕੋ ਪੈਰ ਕਹਿ ਪਾਰ ਪਧਾਰਿਓ
ਇਹ ਨਦ ਸਰੋਣ ਕੋ ਜਿਹੜੀ ਨਦੀ ਵਗ ਰਹੀ ਸੀ ਨਾ ਸਰੋਣ ਖੂਨ ਦੀ ਪੈਰ ਕੇ ਪਾਰ ਪਧਾਰਿਓ ਪੈਰ ਨਾਮ ਤਰਨ ਦਾ ਪਰ ਕੇ ਪਾਰ ਪਧਾਰਿਓ ਪੈ ਗਿਆ ਚੱਲ ਗਿਆ
ਲੈ ਕਰਵਾਰ ਔਰ ਢਾਰ ਸੰਭਾਰ
ਕਰ ਲੈ ਕੇ ਕਰਵਾਰ ਸ੍ਰੀ ਸਾਹਿਬ ਔਰ ਬੋੜੋ ਢਾਲ ਸੰਭਾਲ ਕੇ ਚੰਗੀ ਤਰ੍ਹਾਂ
ਸਿੰਘ ਕੋ ਦੌਰ ਕੇ ਜਾਈ ਹਕਾਰਿਓ,
ਸਿੰਘ ਸ਼ੇਰ ਨੂੰ ਜਾ ਕੇ ਵੰਗਾਰ ਲਿਆ ਇਸ ਨੇ,
ਆਵਤ ਪੇ ਕੇ ਚੰਡ ਕੋ ਵੰਡ,
ਇਹਨੂੰ ਵੇਖ ਕੇ ਨਾ ਚੰਡੀ ਨੇ ਕੁਵੰਡ ਤਣਖ ਲੈ ਕੇ,
ਬਾਨ ਲਗਿਓ ਤਨ ਮੂਰਛਾ ਪਾਰਿਓ,
ਇਹਦੇ ਤੀਰ ਮਾਰਿਆ ਕਟਕਾ ਕੇ ਤੇ ਮੂਰਛਾ ਪੈ ਗਈ ਇਹਨੂੰ ਰਕਤ ਬੀਜ ਨੂੰ।
ਰਾਮ ਕੇ ਭਰਾਤ ਨੇ ਜੋ ਹਨੂਮਾਨ
ਕੋ, ਰਾਮ ਚੰਦਰ ਜੀ ਦੇ ਭਰਾ ਜਿਹੜਾ ਸੀ ਨਾ ਭਰਥ, ਓਹਨੇ ਕਹਿੰਦੇ ਹਨੂਮਾਨ ਨੂੰ ਜਿਵੇਂ
ਸੈਲ ਸਨੇਹ ਧਰਾ ਪਰ ਡਾ,
ਜਦੋਂ ਸੰਜੀਵਨੀ ਬੂਟੀ ਲੈ ਕੇ ਆ ਰਿਹਾ ਸੀ ਤੇ ਇਹ ਭਰਥ ਨੇ ਇਹਨੂੰ ਸੁੱਟ ਦਿੱਤਾ ਸੀ ਸਨੇਤ ਪਹਾੜ ਦੇ, ਇਸ ਤਰ੍ਹਾਂ ਕਹਿੰਦੇ ਸੁੱਟ ਦਿੱਤਾ ਇਸ ਰਕਤ ਬੀਜ ਦੇ ਤਾਈ।
ਦਵਾਈਆ ਫੇਰ ਉਠਿਓ ਕਰ ਲੈ ਕਰੋ ਵਾਰ ਕੋ,
ਫੇਰ ਗੁੱਸੇ ਟਾ ਕੇ ਤਲਵਾਰ ਲੈ ਕੇ ਉਠਿਆ,
ਚੰਡ ਪ੍ਰਚੰਡ ਸਿੰਘ ਯੁੱਧ ਕਰਿਓ ਹੈ,
ਕਿੱਥਾ ਕਹਿੰਦੇ ਯੁੱਧ ਜੰਗ ਕੀਤਾ,
ਕਾਇਲ ਕੇ ਤਨ ਕੇਹਰ ਤੇ, ਕਾਇਲ ਕੈ ਤਨ ਕੇਹਰ ਤੇ,
ਕਾਇਲ ਕੈ ਤਨ ਕੇਹਰ ਤੇ, ਜ਼ਖਮਾਂ ਦੇ ਲੱਗਣੇ ਕਰਕੇ ਕੇਰ ਸ਼ੇਰ ਦੇ ਸਨ ਸਰੀਰ ਤੋਂ,
ਬਹਿ ਸਰੌਣ ਸਮੂਹ ਧਰਾਨ ਪਰਿਓ ਹੈ,
ਹੁਣ ਚੱਲ ਪਿਆ ਧਰਤੀ ਦੇ ਉੱਪਰ ਬੜਾ ਭਾਰੀ ਜ਼ਖਮਾਂ ਨਾਲ।
ਉਪਮਾ ਕਬ ਨੇ ਬਰਨੀ,
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਐਸੀ ਉਪਮਾ ਬਰਨੀ ਕਥਨ ਕੀਤੀ ਹੈ, ਕੈਸੀ
ਮਨ ਕੀ ਹਰਨੀ ਤੇ ਨਾਉ ਧਰਿਓ ਹੈ,
ਮਨ ਨੂੰ ਖਿੱਚ ਲੈਣ ਵਾਲੀ ਦਾ ਨਾਮ ਧਰਿਆ ਕੇ ਦੱਸਦੇ ਹਨ।
ਗੇਰੂ ਨਗਮ ਪਰਕਾ ਬਰਖਾ,
ਕਹਿੰਦੇ ਗੇਰੂ ਨਗਮ ਪਰਕਾ ਬਰਖਾ, ਨਗਮ ਨਾਮ ਹੈ ਪਹਾੜ ਦਾ, ਗੇਰੂ ਨਾਮ ਹੈ ਗੇਰੂ ਦਾ, ਲਾਲ ਰੰਗ ਦਾ ਜਿਹੜਾ ਪਹਾੜ ਹੈ ਨਾ ਉਹਦੇ ਉੱਪਰ ਜਿਵੇਂ ਬਾਰਿਸ਼ ਪੈਂਦੀ ਹੈ,
ਧਰਨੀ ਪਰ ਮਨ ਉਹ ਰੰਗ ਢਰਿਓ ਹੈ,
ਜਿਵੇਂ ਜਦੋਂ ਜਾਈਏ ਆਪਣੇ ਰਵਾਲ ਸਰ ਨੂੰ ਤੇ ਉਹ ਰਾਹ ਦੇ ਵਿੱਚ ਗੇਰੂ ਦਾ ਪਹਾੜ ਆਉਂਦਾ, ਬੜਾ ਭਾਰੀ ਮੀਂਹ ਪੈਂਦਾ, ਐਂ ਲੱਗਦਾ ਜਿਵੇਂ ਖੂਨ ਵਗਦਾ ਹੁੰਦਾ, ਜਿਵੇਂ ਉਹਦੇ ਵਿੱਚ ਬਾਰਿਸ਼ ਪੈਣ ਤੋਂ ਲਾਲ ਰੰਗ ਦਾ ਪਾਣੀ ਜਾਂਦਾ ਹੈ, ਇਸ ਤਰ੍ਹਾਂ ਦੇਵੀ ਦੇ ਤੇ ਸ਼ੇਰ ਦੇ ਤੇ ਦੈਂਤਾਂ ਦੇ ਇਹ ਖੂਨ ਦੀ ਭਾਰੀ ਭਾਰੀ ਨਦੀ ਚੱਲ ਰਹੀ ਹੈ, ਮਨ ਨੂੰ ਖਿੱਚ ਲੈਣ ਵਾਲੀ ਹੈ, ਧਰਤੀ ਤੇ ਲਾਲ ਰੰਗ ਹੀ ਡੁੱਲਿਆ ਹੋਇਆ।
ਸਰੌਣਤ ਬਿੰਦ ਸੋ ਚੰਡ ਪ੍ਰਚੰਡ,
ਸਰੌਣਤ ਵੀ ਜਿਹੜਾ ਸੀ ਚੰਡ ਪ੍ਰਚੰਡ ਤਿੱਖੀ ਸੀ ਜੋ ਚੰਡੀ,
ਯੁੱਧ ਕਰਿਓ ਨਨ ਰਨ ਮਦ ਰੋਹੇਲੀ,
ਸੂਰਮੀ ਸੀ ਜਿਹੜੀ ਇਹ ਇਸ ਨੇ ਤੇ ਜਿਹੜਾ ਸੂਰਮਾ ਸੀ ਜੋ ਗੁੱਸੇ ਵਾਲਾ, ਇਹ ਦੋਹਾਂ ਨੇ ਜੰਗ ਕੀਤਾ, ਰਹੇਲੀ ਰਹੇਲਾ ਹੁੰਦਾ ਤੇ ਗੁੱਸੇ ਦਾ ਆਉਣਾ ਸੀ, ਰਹੇਲੀ ਚੰਡੀ ਦਾ ਲਾਲ ਆਉਣਾ, ਸੂਰਮੀ ਸੀ ਜਿਹੜੀ।
ਪੈ ਪਲ ਮੈਂ ਦਲ ਨੀਜ ਦਯੋ,
ਹਾਂ ਪੈ ਪਲ ਮੈਂ ਪੈ ਪੁਨਾ ਬੋੜੋ ਪਲਕ ਦੇ ਵਿਚ ਦੀ ਮੈਂ ਵਿੱਚ ਦਲ ਜਿਹੜੀ ਫੌਜ ਸੀ ਮੀਜ ਮਿਜ ਕਰ ਦਿੱਤੀ ਹੈ, ਮਰ ਦਿੱਤਾ ਹੈ।
ਦਿਲ ਤੇ ਜਿਮ ਤੇਲ ਨਕਾਰਤ ਤੇਲੀ,
ਜਿਵੇਂ ਤਿਲਾਂ ਨੂੰ ਕੋਹਲੂ ਵਿਚ ਪਾ ਕੇ ਪੀੜ ਕੇ ਤੇਲ ਕੱਢਦਾ ਤੇਲੀ ਨੂੰ, ਇਸ ਤਰ੍ਹਾਂ ਆਪਣੇ ਜੰਗ ਰੂਪੀ ਕੋਹਲੂ ਦੇ ਵਿਚ ਪਾ ਕਰਕੇ ਇਸ ਦੇਵੀ ਰੂਪ ਤੇਲੀ ਨੇ ਸੋ ਤਿਲਾਂ ਰੂਪੀ ਦੀਰਘ ਜਿਹੜਾ ਰਕਤ ਬੀਜ ਦਹਿਤ ਸੀ ਇਹਦਾ ਤੇਲ ਕੱਢ ਦਿੱਤਾ, ਰਕਤ ਕੱਢ ਦਿੱਤੀ।
ਦਰੋਣ ਪਰ ਉਹ ਧਰਨੀ ਪਰ ਚੁਆ ਪਰ,
ਹਾਂ ਧਰਤੀ ਤੇ ਖੂਨ ਪਿਆ,
ਚੁਆ ਰੰਗਰੇਜ ਕੀ ਰੇਨੀ ਜਿਉ ਫੁਲਕਾ ਫੈਲੀ,
ਫੁਲਕਾ ਭੁੱਖ ਤਾਂ ਨੀ ਲੱਗੀ,
ਫੂਟ ਕੇ ਫੈਲੀ, ਚੁਆ ਰੰਗਰੇਜ ਕੀ ਰੇਨੀ ਜਿਉ ਫੂਟ ਕੇ ਫੈਲੀ,
ਪਾਠ ਸੁਧ ਕਰਿਆ ਕਰੋ ਟੇਪ ਤੁਹਾਡਾ ਇਹਨਾਂ ਮੁੜੇ ਸਿੱਖੋਗੇ। ਚੁਆ ਰੰਗਰੇਜ ਕੀ ਰੇਨੀ ਜਿਉ ਫੂਟ ਕੇ ਫੈਲੀ, ਸੋ ਇਸ ਤਰ੍ਹਾਂ ਖੂਨ ਚੋਰਿਆ ਹੈ ਜਿਹੜਾ ਰੰਗਰੇਜ ਲਲਾੜੀ ਹੁੰਦਾ ਹੈ, ਰੇਨੀ ਨਾ ਮੱਟੀ ਦਾ, ਜਿਵੇਂ ਉਹ ਫੁੱਟ ਜਾਵੇ ਤੇ ਜਾਂ ਫੁੱਟ ਭੱਜ ਜਾਵੇ ਟੁੱਟ ਜਾਵੇ ਉਹਦਾ ਰੰਗ ਸਾਰੇ ਫੈਲ ਜਾਂਦਾ ਹੈ, ਇਸ ਤਰ੍ਹਾਂ ਖਾਲਸਾ ਜੀ ਖੂਨ ਸਾਰਾ ਨਿਕਲ ਕੇ ਧਰਤੀ ਦੇ ਉੱਪਰ ਡੁੱਲ ਰਿਹਾ ਫੈਲ ਗਿਆ।
ਘਾਉ ਲਸੈ ਤਨ ਦੈਂਤ ਕੀ,
ਇਹ ਘਾਉ ਲਸੈ ਜ਼ਖਮ ਜਿਹੜੇ ਚਮਕਰੇ ਲੱਗੇ ਹੋਏ ਦੈਂਤ ਦੇ ਸਰੀਰ ਉੱਪਰ ਕਿਵੇਂ ਲਸ਼ਕਦੇ ਹੈ,
ਜੋ ਜਨ ਦੀਪਕ ਮਦ ਫਨੂਸ ਕੀ ਥੈਲੀ,
ਜੋ ਜਨ ਦੀਪਕ ਮਦ ਫਨੂਸ ਕੀ ਥੈਲੀ, ਫਨੂਸ ਹੁੰਦਾ ਜਿਹੜੀ ਸੀਸੇ ਦੀ, ਉਹ ਫਲੂਸ ਵੀ ਉਹਨੂੰ ਕਹਿੰਦੇ ਆ, ਜਿਹੜਾ ਦੀਵੇ ਦੀ ਲਾਟ ਨੂੰ ਕਾਇਮ ਰੱਖਣ ਵਾਸਤੇ ਹਵਾ ਦੇ ਬਚਾਅ ਵਾਸਤੇ ਛੋਟੀ ਜਿਹੀ ਸੰਦੂਖੜੀ ਜੀ ਵੀ ਬਣਾ ਲੈਂਦੇ ਆ, ਪੇਟੀ ਜੀ ਬਣੀ ਹੁੰਦੀ ਹੈ ਜਿਵੇਂ ਸੀਸਾ ਲਾ ਕਰਕੇ ਚਾਰ ਚਪੇਰੇ ਤੇ ਉਹਦੇ ਚ ਦੀਵਾ ਰੱਖਦੇ ਵੀ ਹਵਾ ਨਾ ਪਵੇ, ਉਹਨੂੰ ਫਨੂਸ ਕਿਹਾ, ਫਲੂਸ ਕਹਿੰਦੇ ਉਹਨੂੰ, ਉਹਦੇ ਵਿਚ ਥੈਲੀ ਨਾਮ ਇੱਥੇ ਬੱਤੀ ਦਾ, ਜਿਵੇਂ ਦੀਵੇ ਦੀ ਬੱਤੀ ਫਲੂਸ ਦੇ ਵਿਚ ਰੱਖੀ ਹੁੰਦੀ ਹਵਾ ਤੋਂ ਬਚਾਅ ਵਾਸਤੇ, ਇਸ ਤਰ੍ਹਾਂ ਖਾਲਸਾ ਜੀ ਜ਼ਖਮ ਚਮਕ ਰਹੇ ਹਨ।
ਸਰੌਣਤ ਬਿੰਦ ਕੋ ਸਰੌਣ ਪਰਿਓ ਧਾਰ,
ਇਹ ਸਰੌਣਤ ਵੀ ਜਿਹੜਾ ਸੀ ਰਕਤ ਵੀ ਜਿਹੜਾ ਖੂਨ ਪਾਇਆ ਧਰਤੀ ਤੇ,
ਸਰੌਣਤ ਬਿੰਦ ਅਨੇਕ ਭਏ,
ਜਦੋਂ ਇਹਦੇ ਖੂਨ ਦੀਆਂ ਬੂੰਦਾਂ ਡੁੱਲੀਆਂ ਤਾਂ ਅਨੇਕ ਸਰੌਣਤ ਬਿੰਦ ਹੋ ਗਏ, ਰਕਤ ਬੀਜ ਹੋ ਗਏ।
ਚੰਡ ਪ੍ਰਚੰਡ ਕੋ ਵੰਡ ਸੰਭਾਰ ਕੇ,
ਉਸ ਵੇਲੇ ਤਿੱਖਾ ਤਣਖ ਸੰਭਾਲ ਕੇ ਚੰਡੀ ਨੇ
ਬਾਨਨ ਸਾਧ ਸੰਘਾਰ ਦਏ,
ਤੀਰਾਂ ਦੇ ਨਾਲ ਮਾਰ ਦਿੱਤੇ ਹਨ,
ਸਰੌਣ ਸਮੂਹ ਸਮਾਏ ਗਏ,
ਉਹ ਖੂਨ ਜਿਹੜਾ ਸੀ ਸਮਾ ਗਿਆ ਸਾਰਾ,
ਬਹੁਰੋ ਸੋ ਭਏ ਹੱਥ ਫੇਰ ਲਏ,
ਜਿਹੜੇ ਬੂੰਦਾ ਤੋਂ ਫੇਰ ਪੈ ਰਹੇ ਫੇਰ ਮਾਰ ਲੈ,
ਬਾਰਦ ਧਾਰ
ਇਹਨੇ ਵਰ ਲਿਆ ਸੀ ਕਿ ਮੈਂ ਮਰਾਂ ਨਾ, ਮੇਰੀ ਇੱਕ ਇੱਕ ਬੂੰਦ ਦੇ ਵਿੱਚੋਂ ਇੱਕ ਇੱਕ ਮੇਰਾ ਸਰੂਪ ਹੋਰ ਪੈਦਾ ਹੋਇਆ ਕਰੇ, ਜਿੰਨੀਆਂ ਬੂੰਦਾਂ ਹੋਣ ਉਹਨੇ ਸਰੀਰ ਬਣ ਜਾਣ ਤੇ ਜਦੋਂ ਮੇਰਾ ਖੂਨ ਧਰਤੀ ਦੇ ਨਾ ਡੁੱਲੇ ਉਦੋਂ ਮੈਂ ਨਾਸ ਹੋਵਾਂ। ਇਸ ਵਾਸਤੇ ਦੇ ਖੂਨ ਦੀਆਂ ਬੂੰਦਾਂ ਵਿੱਚੋਂ ਦੈਂਤ ਪੈਦਾ ਹੋ ਰਹੇ ਹੈ, ਅੱਗੇ ਜਾ ਕੇ ਪ੍ਰਸੰਗ ਦੇ ਵਿੱਚ ਹੀ ਆਵੇਗਾ ਜਿਵੇਂ ਮਰੇਗਾ।
ਬਾਰਦ ਧਾਰ ਪਰੈ ਧਰਨੀ,
ਜਿਵੇਂ ਬਾਰਦ ਧਾਰ ਪਰੈ ਧਰਨੀ, ਧਰਤੀ ਦੇ ਉੱਪਰ ਜਿਵੇਂ ਬਦਲ ਦੇ ਧਾਰਾਂ ਪੈਂਦੀਆਂ ਮੀਂਹ ਦੀਆਂ।
ਮਾਨੋ ਬਿੰਬਰ ਹੋਵੇ ਮਿਟ ਕੇ ਜੋ ਗਏ ਹੈ,
ਇਹ ਬਿੰਬਰ ਬੁੱਧ ਬੁੱਧ ਦਾ ਨਾਮ ਹੈ। ਜਿਵੇਂ ਬੁੱਧ ਬੁੱਧ ਮਿਟ ਜਾਂਦੇ ਨਾ ਬਾਰਿਸ਼ ਦੇ ਪੈਣ ਤੋਂ ਪੈਦਾ ਹੁੰਦੇ ਹੈ, ਹਵਾ ਦੇ ਵਗਣ ਤੋਂ ਮਿਟ ਜਾਂਦੇ ਹੈ, ਇਸੇ ਤਰ੍ਹਾਂ ਬਦਲ ਦੀ ਤਰ੍ਹਾਂ ਤਾਂ ਦੈਂਤ ਹਨ। ਸੋ ਜੰਗ ਦੇ ਵਿੱਚ ਮੀਂਹ ਪੈ ਰਿਹਾ ਤੇ ਬੁੱਧ ਬੁੱਧਿਆਂ ਦੀ ਤਰ੍ਹਾਂ ਸਮਝੋ ਪੈਦਾ ਹੋਏ ਹੈ। ਦੇਵੀ ਰੂਪ ਪਾਉਣ ਦੇ ਵਾਰ ਕਰਨ ਰੂਪ ਹਵਾ ਦੇ ਵਗਣ ਤੋਂ ਸਾਰੇ ਨਾਸ ਹੋ ਕੇ ਮਿਟ ਕੇ ਚਲੇ ਗਏ।
ਦਵਈਆ ਜੇ ਤੱਕ ਸਰੋਣ ਕੀ ਬੂੰਦ ਗਿਰੇ,
ਹਾਂ ਜਿੰਨੀਆਂ ਕ ਸਰੋਣ ਇਹ ਰਕਤ ਬੀਜ ਦੀਆਂ ਬੂੰਦਾਂ ਗਿਰਦੀਆਂ ਧਰਤੀ ਤੇ,
ਰਣ ਤੇ ਤੱਕ ਸਰੋਣ ਤੇ ਬਿੰਦ ਹੋਵੇ ਆਈ,
ਜੰਗ ਵਿੱਚ ਉਹਨੇ ਕੀ ਸਰੋਣ ਤੇ ਬਿੰਦ ਹੋ ਜਾਂਦੇ ਪੈਦਾ।
ਮਾਰ ਹੀ ਮਾਰ ਪੁਕਾਰ ਹਕਾਰ ਕੈ,
ਮਾਰ ਲੋ ਪੁਕਾਰ ਕੇ ਹਕਾਰ ਕੇ ਵਿਗਾੜ ਕੇ ਕਹਿੰਦੇ ਆ।
ਚੰਡ ਪ੍ਰਚੰਡ ਕੈ ਸਾਮੋਹਿਤ ਆਈ,
ਤੇ ਚੰਡੀ ਜਿਹੜੀ ਇਹਦੇ ਸਾਹਮਣੇ ਆ ਜਾਂਦੇ ਹਨ ਦੌੜ ਕੇ।
ਤੇ ਕੈ ਕੌਤਕ ਤਾਸ਼ਿਨ ਮੈਂ,
ਦੇਖ ਕਰਕੇ ਤੇ ਸਮੇਂ ਦੇ ਕੌਤਕ ਤਮਾਸ਼ੇ ਨੂੰ,
ਸਭ ਨੇ ਮਨ ਮੈਂ ਉਪਮਾ ਠਹਿਰਾਈ।
ਗੁਰੂ ਗੋਬਿੰਦ ਸਿੰਘ ਸਾਹਿਬ ਕਵੀ ਸੱਚੇ ਪਾਤਸ਼ਾਹ ਕਹਿੰਦੇ ਸਾਡੇ ਮਨ ਵਿੱਚ ਉਪਮਾ ਠਹਿਰੀ ਹੈ।
ਮਾਨੋ ਸੀਸ ਮਹੱਲ ਕੇ ਬੀਚ,
ਇਹ ਮਾਨੋ ਜਾਣਨਾ ਕਰੋ ਕਿ ਸੀਸ ਮਹੱਲ ਦੇ ਵਿੱਚ
ਮੂਰਤ ਏਕ ਅਨੇਕ ਕੀ ਝਾਈ,
ਝਾਈ ਜਿਵੇਂ ਪ੍ਰਤਿਬਿੰਬ ਪੈਂਦਾ ਨਾ ਪੈਂਦਾ ਤੇ ਘੜੇ ਬਹੁਤੇ ਹੁੰਦੇ ਹੈ, ਸੂਰਜ ਇੱਕੋ ਹੁੰਦਾ ਹੈ ਔਰ ਪ੍ਰਤਿਬਿੰਬ ਪੈਣ ਤੋਂ ਬਹੁਤੇ ਸੂਰਜ ਪ੍ਰਤੀਤ ਹੁੰਦੇ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਹਨ ਇਹ ਜਾਣਨਾ ਕਰੋ ਕਿ ਪ੍ਰਤਿਬਿੰਬ ਪੈ ਰਿਹਾ।
ਰੌਣਕ ਬਿੰਦ ਅਨੇਕ ਉੱਠੇ ਰਨ,
ਉਸ ਵੇਲੇ ਫੇਰ ਬਹੁਤੇ ਸੂਰਮੇ ਉੱਠ ਖੜੋਤੇ।
ਕ੍ਰੋਧ ਕੈ ਯੁੱਧ ਕੋ ਫੇਰ ਜੋ ਜੁਟੇ ਹੈ,
ਮੁਖਦੇ ਤਾਂ ਹਾਨੀ ਨਾ ਗਾਂਧੀ ਪੈਦਾ ਹੋ ਜਾਂਦੇ ਆ, ਫੇਰ ਜੰਗ ਚ ਜੁਟ ਪਏ ਜੁੜ ਪਏ।
ਚੰਡ ਪ੍ਰਚੰਡ ਕਮਾਨ ਤੇ ਬਾਣ,
ਉਸ ਵੇਲੇ ਚੰਡੀ ਨੇ ਪ੍ਰਚੰਡ ਜੋ ਤਿੱਖੀ ਹੈ ਕਮਾਨ ਤੇ ਤੀਰ ਲੈ ਕੇ,
ਸੋ ਭਾਨ ਕੀ ਅੰਸ਼ ਸਮਾਨ ਛੁੱਟੇ ਹੈ,
ਭਾਨ ਸੂਰਜ ਦੇ ਅੰਸ਼ ਕੌਣ ਕਿਰਨ, ਸੂਰਜ ਦੀਆਂ ਕਿਰਨਾਂ ਦੀ ਤਰ੍ਹਾਂ ਛੁੱਟ ਪਏ ਤੀਰ।
ਮਾਰ ਬਿਦਾਰ ਦਏ ਸੋ ਭਏ ਫਿਰ,
ਮਾਰ ਕੇ ਕੱਟ ਦਿੱਤੇ ਫੇਰ ਪੈਦਾ ਹੋ ਗਏ।
ਲੈ ਮੁੰਗਰਾ ਜਿਮ ਧਾਨ ਕੁੱਟੇ ਹੈ,
ਜਿਵੇਂ ਮੂੰਗਲੀ ਲੈ ਕਰਕੇ ਧਾਨ ਚੌਲ ਕੁੱਟੀ ਦੇ ਨਾ ਇਸ ਤਰ੍ਹਾਂ ਕੁੱਟ ਦਿੱਤੇ ਹਨ।
ਚੰਡ ਦਏ ਸਿਰ ਖੰਡ ਜੁਦੇ ਕਰ,
ਇਹ ਚੰਡੀ ਨੇ ਸਿਰ ਖੰਡ ਟੁਕੜੇ ਕਰਕੇ ਜੁਦੇ ਵੱਖਰੇ ਕਰ ਦਿੱਤੇ। ਕਿਵੇਂ ਕੀਤੇ?
ਬਿੱਲਣ ਤੇ ਜਨ ਬਿੱਲ ਟੁੱਟੇ ਹੈ,
ਬਿੱਲਣ ਬਿਰਛ ਦਾ ਨਾਮ ਹੈ, ਉਹਦੇ ਨੇ ਬਿੱਲ ਫਲ ਟੁੱਟਦਾ ਨਾ ਇਸ ਤਰ੍ਹਾਂ ਤੋੜ ਦਿੱਤੇ ਹੈ। ਬਿੱਲ ਤਾਂ ਸਰੀਰ ਤੇ ਫਲ ਹੈ ਸਿਰ, ਇਹ ਸਰੀਰ ਰੂਪੀ ਬਿੱਲ ਦਰਖਤ ਦੇ ਨਾਲ ਸਿਰਾ ਰੂਪੀ ਬਿੱਲ ਫਲ ਤੋੜ ਕੇ ਸੁੱਟ ਦਿੱਤੇ।
ਸਰੋਣਤ ਬਿੰਦ ਅਨੇਕ ਭਏ,
ਅਨੇਕ ਸਰੋਣਤ ਬੀਜ ਫੇਰ ਹੋ ਗਏ।
ਅਸਲੇ ਕਰ ਚੰਡ ਸੋ ਐਸੇ ਉੱਠੇ ਹੈ,
ਇਸ ਆਸ ਲੈ ਕਰ ਚੰਡ ਸੋ ਐਸੇ ਉੱਠੇ ਹੈ, ਫੇਰ ਸ੍ਰੀ ਸਾਹਿਬ ਲੈ ਕੇ ਉੱਠਦੇ ਹੈ। ਚੰਡੀ ਉੱਠ ਖੜੋਤੀ,
ਬੂੰਦਨ ਤੇ ਉੱਠ ਕੇ ਬਹੁ ਦਾਨਵ,
ਬੂੰਦਾਂ ਤੋਂ ਬਹੁਤੇ ਦੈਂਤ ਫੇਰ ਪੈਦਾ ਹੋ ਗਏ।
ਬਾਨਣ ਬਾਰਦ ਜਾਨ ਉੱਠੇ ਹੈ,
ਬਾਨਣ ਬਾਰਦ ਜਾਨ ਉੱਠੇ ਹੈ, ਬਾਨਣ ਤੀਰ ਆਏ ਵਰਦੇ ਹੈ ਜਿਵੇਂ ਬਦਲ ਵਰਸਦਾ ਹੈ।
ਫੇਰ ਕੁਵੰਡ ਪ੍ਰਚੰਡ ਸੰਭਾਰ ਕਰ,
ਫੇਰ ਸਿੱਖਾ ਧਨਸ਼ ਲੈ ਕੇ ਤੀਰ ਲੈ ਕੇ,
ਬਾਨ ਪ੍ਰਹਾਰ ਸਿੰਘਾਰ ਸੁੱਟੇ ਹੈ,
ਸੁੱਟੇ ਹੈ, ਬਾਨਣ ਤੀਰ ਪ੍ਰਹਾਰ ਮਾਰ ਕੇ ਪ੍ਰਹਾਰ ਚਲਾ ਕੇ ਤੇ ਸੰਘਾਰ ਸੁੱਟੇ ਮਾਰ ਕੇ ਸੁੱਟ ਦਿੱਤੇ।
ਐਸੇ ਉੱਠੇ ਫਿਰ ਸਰੋਣ ਤੇ ਸਰੋਣ ਤੇ ਦੈਂਤ,
ਹਾਂ ਖੂਨ ਤੋਂ ਫੇਰ ਦੈਂਤ ਉੱਠ ਖੜੋਤੇ।
ਸੋ ਮਾਨੋ ਸੀਤ ਤੇ ਰੋਮ ਉੱਠੇ ਹੈ,
ਉਹ ਪੈਦਾ ਹੋ ਗਏ ਜਿਵੇਂ ਸੀਤ ਠੰਡ ਦੇ ਵਿੱਚ ਰੋਮ ਖੜੇ ਹੋ ਜਾਂਦੇ ਨਾ ਸਰੀਰ ਦੇ ਸਾਰੇ, ਇਸ ਤਰ੍ਹਾਂ ਉੱਠ ਖੜੋਂਦੇ ਖੂਨ ਵਿੱਚੋਂ।
ਸਵਈਆ
ਗਰਮੀ ਨਾਲ ਨੀ ਰੋਮ ਖੜੇ ਹੁੰਦੇ, ਠੰਡ ਨਾਲ ਹੁੰਦੇ ਜਾਂ ਬੀਰਸ ਬਹੁਤ ਹੋਵੇ ਇੱਥੋਂ।
ਸਵਈਆ ਸਰੋਣ ਤੇ ਬਿੰਦ ਭਾਈ,
ਬੀਰਸ ਰੋਮ ਨੀ ਖੜੇ ਹੁੰਦੇ, ਠੰਡ ਖੜੀ ਹੋ ਜਾਂਦੀ ਹਾਂ ਜਾਂ ਮਸ਼ਹਿਰੇ।
ਦਵਈਆ ਸਰੋਣਤ ਬਿੰਦ ਭਏ ਇਕੱਠੇ,
ਇਹ ਇੱਕ ਤਾਂ ਬਹੁਤ ਇਕੱਠੇ ਹੋ ਗਏ।
ਪ੍ਰਚੰਡ ਕਹਿ ਘੇਰ ਲਇਓ ਹੈ,
ਫੇਰ ਆ ਕੇ ਘੇਰ ਲਿਆ ਬਲ ਦੇ ਨਾਲ।
ਚੰਡ ਸਿੰਘ ਦੋਹੋਂ ਮਿਲ ਕੇ,
ਚੰਡੀ ਨੇ ਤੇ ਸ਼ੇਰ ਦੋਹਾਂ ਨੇ ਮਿਲ ਕੇ,
ਸਭ ਦੈਂਤਨ ਕੋ ਦਲ ਮਾਰ ਦਇਓ ਹੈ,
ਇਹ ਫੌਜ ਫੇਰ ਮਾਰ ਦਿੱਤੀ ਦੈਂਤਾਂ ਦੀ।
ਫੇਰ ਉੱਠੇ ਧਨ ਕੋ ਕਰਕੇ,
ਉਹ ਮਰ ਤਾਂ ਜੇ ਕੋਈ ਖੂਨ ਮੁੱਕੇ ਤਾਂ ਜਿੱਥੇ ਖੂਨ ਡੁੱਲਦਾ ਫੇਰ ਪੈਦਾ ਹੋ ਜਾਂਦੇ ਹੈ, ਫੇਰ ਬਹੁਤੇ ਉੱਠ ਖੜੋਤੇ ਫੇਰ ਰੌਲਾ ਪੈ ਗਿਆ।
ਸੁਣ ਕੇ ਮਨ ਕੋ ਛੁੱਟ ਧਿਆਨ ਗਯੋ ਹੈ,
ਇੰਨਾ ਰੌਲਾ ਪੈ ਗਿਆ, ਜਿਹੜੇ ਮਨੀਸ਼ਰ ਸੀ ਵੱਡੇ ਵੱਡੇ ਉਹਨਾਂ ਦਾ ਧਿਆਨ ਹੀ ਛੁੱਟ ਗਿਆ, ਅਥਾਨ ਹੋ ਗਿਆ।
ਭੁੱਲ ਗਏ ਸੁਰ ਕੇ ਅਵਸਾਨ,
ਹਾਂਜੀ ਅਵਸਾਨ ਉਦਮ ਦਾ ਹੁੰਦਾ, ਜਾਂ ਕਹਿੰਦੇ ਫਲਾਣੇ ਦਾ ਤਾਂ ਅਵਸਾਨ ਹੀ, ਅਵਸਾਨ ਹੀ ਮਾਰਿਆ ਗਿਆ, ਸੁੱਧ ਦਾ ਨਾਮ ਹੈ, ਸੁੱਧ ਹੀ ਭੁੱਲ ਗਈ ਹੈ, ਉਦਮ ਕਰਨਾ ਹੀ ਭੁੱਲ ਗਿਆ ਦੇਵਤਿਆਂ ਨੂੰ ਵੀ। ਗੁਮਾਨ ਨਾ ਸਰੋਣਤ ਬਿੰਦ ਗਯੋ ਹੈ,
ਗੁਮਾਨ ਨਾ ਸਰੋਣਤ ਬਿੰਦ ਗਯੋ,
ਇਹਦਾ ਸਰੋਣਤ ਬਿੰਦ ਰਕਤ ਵੀ ਸੀ ਨਾ, ਇਹਦਾ ਗੁਮਾਨ ਹੰਕਾਰ ਨੀ ਅਜੇ ਗਿਆ ਕਿ ਮੈਂ ਜੰਗ ਕਰਾਂਗਾ, ਕਿਉਂਕਿ ਮੁੱਕਿਆ ਨੀ ਨਾ ਇਹ।
ਦੋਹਰਾ ਰਗਤ ਬੀਜ ਸੋ ਚੰਡਕਾ,
ਰਗਤ ਬੀਜ ਤੇ ਚੰਡਕਾ
ਇਉ ਕੀਨੋ ਬਰ ਯੁੱਧ,
ਕੇਸਰਾ ਬਰ ਸ੍ਰੇਸ਼ਟ ਜੰਗ ਕੀਤਾ ਖਾਲਸਾ ਜੀ,
ਅਗੰਤ ਭਏ ਦਾਨਮ ਤਬ,
ਗਿਣਤੀ ਤੋਰਿਆ ਫੇਰ ਦਾ ਤੋਰੇ 45 ਪਦਮ ਤਾਂ ਪਹਿਲਾਂ ਹੀ ਸੀ ਇਹ,
ਕਸ ਨਾ ਦਸਾਯੋ ਕ੍ਰੋਧ,
ਕਿਹਦਾ ਜ਼ੋਰ ਨੀ ਚੱਲਦਾ ਗੁੱਸੇ ਦੇ ਵਿੱਚ,
ਸਵਈਆ ਪੇਖ ਦਸੋ ਦਿਸ ਤੇ ਬਹੁ ਦਾਨਮ,
ਤੇ ਬਹੁਤੇ ਦਾਨ ਜਦੋਂ ਵੇਖੇ ਨਾ ਚੰਡੀ ਨੇ ਚੌਹਾਂ ਦਸਾਂ ਤੋਂ,
ਚੰਡ ਪ੍ਰਚੰਡ ਤਚੀ ਅੱਖੀਆਂ,
ਉਸ ਵਿੱਚ ਤਚੀ ਤਾੜਨਾ ਕੀਤਾ ਅੱਖੀਆਂ ਅੱਖਾਂ ਦੇ ਨਾਲ, ਗੁੱਸੇ ਵਿੱਚ ਆ ਗਈ,
ਸਭ ਲੈ ਕੇ ਕਿਰਪਾਨ ਜੋ ਕਾਟ ਦਏ,
ਉਦੋਂ ਕਿਰਪਾਨ ਲੈ ਕੇ ਕੱਟ ਦਿੱਤੇ,
ਅਰ ਫੂਲ ਗੁਲਾਬ ਕੀ ਜਿਉਂ ਪੱਖੀਆਂ,
ਇਸ ਤਰ੍ਹਾਂ ਗੁਲਾਬ ਦੇ ਫੁੱਲ ਦੀਆਂ ਪੰਖੜੀਆਂ ਹੁੰਦੀਆਂ ਆਏ ਪਏ ਹੈ,
ਸਰਾਉਣ ਕੀ ਸ਼ੀਟ ਪਰੀ ਤਨ ਚੰਡ ਕੇ,
ਜਦੋਂ ਕਿਰਪਾਨ ਨਾਲ ਕੱਟੇ ਦੇ ਖੂਨ ਦੀਆਂ ਛਿੱਟਾਂ ਪਈਆਂ ਚੰਡੀ ਦੇ ਉੱਪਰ,
ਸੋ ਉਪਮਾ ਕਵ ਨੇ ਲਖੀਆ,
ਕਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਅਸੀਂ ਉਪਮਾ ਲਖੀ ਜਾਣੀ ਕਿਹੋ ਜੀ,
ਜਨ ਕੰਚਨ ਮੰਦਰ ਮੈਂ ਜਰੀਆ,
ਜਿਵੇਂ ਸੋਨੇ ਦੇ ਮੰਦਰ ਚ ਜੜੀ ਹੋਵੇ, ਜੜੀਆਂ ਹੋਣ ਜੜੀਆਂ ਜੜੀਆਂ ਹੋਣ ਕੀ,
ਜਰ ਲਾਲ ਮਨੀ ਜੋ ਬਣਾ ਰੱਖੀਆਂ,
ਜਰ ਲਾਲ ਮਨੀ ਜੋ ਬਣਾ ਰੱਖੀਆਂ, ਸੋ ਜਾਣਨਾ ਕਰੋ ਕਿ ਜੜ ਕੇ ਲਾਲ ਰੰਗ ਦੀਆਂ ਮਣੀਆਂ ਹੀ ਬਣਾ ਕੇ ਰੱਖੀਆਂ ਹੋਈਆਂ, ਚੰਡੀ ਦਾ ਜਿਹੜਾ ਸਰੀਰ ਹੈ ਉਹ ਤਾਂ ਮੰਦਰ ਦੀ ਤਰ੍ਹਾਂ ਹੈ, ਤੇ ਜੈਂਤਾਂ ਦੇ ਖੂਨ ਦੀਆਂ ਜਿਹੜੀਆਂ ਛਿੱਟਾਂ ਬੂੰਦਾ ਉਹ ਲਾਲ ਰੰਗ ਦੀਆਂ ਜਾਣੋ ਮਣੀਆਂ ਹੀ ਬਣਾ ਕੇ ਜੜ ਕੇ ਰੱਖੀਆਂ ਹੋਈਆਂ ਮੰਦਰ ਵਿੱਚ, ਇਹਨੂੰ ਉਕਤ ਬਲਾਸ ਕਹਿੰਦੇ ਹੈ ਕਿ ਬੁੱਧੀ ਦੇ ਨਾਲ ਹਰ ਇੱਕ ਚੀਜ਼ ਦੇ ਨਾਲ ਪ੍ਰਮਾਣ ਦੇ ਕੇ ਕਥਨ ਕਰਨ ਨੂੰ ਉਕਤ ਬਲਾਸ ਕਹੀਦਾ,
ਕ੍ਰੋਧ ਕਹਿ ਯੁੱਧ ਕਰਿਓ ਬਹੁ ਚੰਡਨ,
ਗੁੱਸੇ ਚ ਆ ਕੇ ਬੜਾ ਜੰਗ ਕੀਤਾ ਚੰਡੀ ਨੇ,
ਇਤੋ ਕਰਿਓ ਮਦ ਸੋ ਅਬਨਾਸੀ,
ਹਾਂਜੀ
ਇਤੋ ਕਰਿਓ ਮਦ ਸੋ ਅਬਨਾਸੀ,
ਇਤੋ ਕਰਿਓ ਮਦ ਸੋ, ਮਦ ਨਾ ਮਧੂ ਤੇ ਕੈਟ ਵੈਟ ਜਿਹੜੇ ਹੋਏ ਆ, 5000 ਵਾਰਾ ਜੰਗ ਕੀਤਾ ਸੀ, ਅਬਨਾਸੀ ਨਾ ਭਗਵਾਨ ਦਾ, ਕਹਿੰਦੇ ਭਗਵਾਨ ਨੇ ਜੰਗ ਕੀਤਾ ਸੀ ਮਧੂ ਤੇ ਕੈਟ ਵੈਟ ਨੂੰ ਜਿਸ ਵੇਲੇ ਮਾਰਿਆ
ਦੈਂਤਨ ਕੇ ਬਦ ਕਾਰਨ ਕੋ,
ਦੈਂਤਾਂ ਦੇ ਬਦ ਨਾਸ਼ ਕਰਨ ਦੇ ਵਾਸਤੇ,
ਨਿਜ ਭਾਲ ਤੇ ਜਵਾਲ ਕੀ ਲਾਟ ਨਿਕਾਸੀ,
ਇਹਨੇ ਜਦੋਂ ਵੇਖਿਆ ਵੀ ਹੁਣ ਸੂਤ ਨੀ ਆਉਂਦੇ ਖਤਮ ਨੀ ਹੁੰਦੇ, ਉਸ ਵੇਲੇ ਨਿਜ ਭਾਲ ਤੇ ਜਵਾਲ ਕੀ ਲਾਟ ਨਿਕਾਸੀ, ਨਿਜ ਆਪਣੇ ਭਾਲ ਮੱਥੇ ਤੋਂ ਜਵਾਲਾ ਅੱਗ ਦੀ ਇੱਕ ਲਾਟ ਕੱਢੀ, ਕਿਹੜੀ ਉਹ ਕਾਲੀ ਅੱਗੇ ਦੱਸਦੇ ਹਨ,
ਕਾਲੀ ਪ੍ਰਤਾਸ਼ ਭਾਈ ਤੇ ਤੇ,
ਉਹ ਜਦੋਂ ਆਪਣੇ ਮੱਥੇ ਚੋਂ ਕੱਢੀ ਕਹਿੰਦੇ ਕਾਲੀ ਪ੍ਰਤੱਖ ਹੋਈ,
ਰਣ ਫੈਲ ਰਹੀ ਪੈ ਭੀਰ ਪ੍ਰਭਾਸੀ,
ਰਣ ਫੈਲ ਰਹੀ ਜੰਗ ਦੇ ਚ ਫੈਲ ਰਹੀ ਹੈ, ਸੋ ਭੈ ਭੀਰ ਪ੍ਰਭਾਸੀ, ਭੈ ਦੇ ਸਹਿਤ ਹੋ ਰਹੇ ਹਨ ਭੀਰ ਜਿਹੜੇ ਕੈਰ ਹੈ, ਤੇ ਪ੍ਰਭਾਸੀ ਉਹਨਾਂ ਦੀ ਪ੍ਰਭਾ ਸੋਭਾ ਨੂੰ ਇਹਨੇ ਖਿੱਚ ਲਿਆ, ਫੈਲ ਗਈ ਹੈ ਕੈਰਾਂ ਨੂੰ ਡਰਾਉਣ ਵਾਸਤੇ,
ਮਾਨੋ ਸਰਿੰਗ ਸੁਮੇਰ ਕੋ ਫੋਰ ਕਾ,
ਮਾਨੋ ਮੰਨਣਾ ਕਰੋ ਸਰਿੰਗ ਟਿੱਲੇ ਨੂੰ ਸੁਮੇਰ ਪਹਾੜ ਦੇ ਨੂੰ ਭੰਨ ਕੇ,
ਭਾਰ ਪਰੀ ਧਰ ਪੈ ਜਨਮਾ ਸੀ,
ਜਮਨਾ ਕਹਿਣਾ
ਜਮਨਾ ਸੀ,
ਸੋ ਧਾਰ ਪਰੀ ਧਰ ਪੈ ਜਮਨਾ ਸੀ, ਜਿਵੇਂ ਧਾਰ ਪਰੀ ਧਾਰ ਪੈਂਦੀ ਹੈ ਨਾ ਮੀਂਹ ਦੀ, ਇਸ ਤਰ੍ਹਾਂ ਜਾਣਨਾ ਕਰੋ ਕਿ ਪਹਾੜ ਦੇ ਉੱਪਰੋਂ ਜਮਨਾ ਦੀ ਧਾਰ ਹੀ ਪੈ ਤੁਰੀ ਹੈ,
ਸਵਈਆ ਨੇਰ ਹਲਿਓ ਦਹਲਿਓ ਸੁਰ ਲੋਕ,
ਜਦੋਂ ਇਹੋ ਜਿਹਾ ਰੂਪ ਧਾਰਿਆ ਤੇ ਕਾਲੀ ਕਲਕੱਤੇ ਵਾਲੀ ਕਹਿੰਦੇ ਹੁੰਦੇ ਕਰ ਗਈ ਭਵਨ ਖਾਲੀ, ਉਹ ਜਦੋਂ ਪੈਦਾ ਹੋਈ ਤਾਂ ਕੀ ਹਲਾਲ ਹੋਇਆ, ਰੌਲਾ ਕੀ ਪਿਆ ਮਾਰੇ ਦੱਸ ਦੇ ਗਿਣ ਕੇ, ਇੱਥੇ
ਨੇਰ ਹਲਿਓ
ਨੇਰ ਪਹਾੜ ਹਿੱਲ ਗਏ,
ਦਹਿਲਿਓ ਸੁਰ ਲੋਕ,
ਤੇ ਤਿੰਨੇ ਲੋਕ ਜਿਹੜੇ ਦੇਵ ਲੋਕ ਹੈ ਜੀ, ਦਹਿਲਿਓ ਡਰ ਗਏ ਹਰ ਕੰਬ ਗਏ,
ਦਸੋ ਦਿਸ ਭੂਦਰ ਭਾਜਤ ਭਾਰੀ,
ਦਸੋ ਦਿਸਾਂ ਵਿੱਚ ਧਰਤੀ ਸਾਰੀ ਤੇ ਬਹੁਤੀ ਭਾਜੜੀ ਪੈ ਗਈ,
ਚਾਲ ਪਰਿਓ ਤੇ 14 ਲੋਕ ਮੈਂ,
14 ਲੋਕਾਂ ਵਿੱਚ ਵੀ ਚੱਲ ਪਲੀ, ਚਾਲ ਪਰਿਓ ਹਲ ਚਲੀ ਮੱਚ ਗਈ, ਚਲੋ ਚਲੀ ਹੋ ਗਈ,
ਬ੍ਰਹਮ ਭਇਓ ਮਨ ਮੈਂ ਭ੍ਰਮ ਭਾਰੀ,
ਹੋਰ ਤਾਂ ਕੀ ਕਹਿੰਦੇ ਬ੍ਰਹਮਾ ਨੂੰ ਵੀ ਫਿਕਰ ਪੈ ਗਈ ਮੈਂ ਰਚੂਗਾ ਇੰਨੇ ਕਿਵੇਂ, ਖਤਮ ਕਰ ਲੱਗੀ ਹੁਣ,
ਧਿਆਨ ਰਹਿਓ ਨਾ ਜਟੀ ਸੋ ਫਟੀ ਧਾਰ,
ਹਾਂ ਧਿਆਨ ਰਹਿਓ ਨਾ, ਧਿਆਨ ਨੀ ਉਸ ਵੇਲੇ ਲੱਗਾ ਰਿਹਾ, ਅੱਗੇ ਪੜ,
ਜਟੀ ਸੋ ਫਟੀ
ਜਟੀ ਜੜਾਵਾਂ ਵਾਲਾ ਸ਼ਿਵ ਜੀ ਤੇ ਧਰਤੀ ਕਹਿੰਦੇ ਫਟ ਗਈ ਖੜਕੇ ਨਾ,
ਯੋਂ ਬਲ ਕਹਿ ਰਨ ਮੈਂ ਕਿਲਕਾਰੀ,
ਇਸ ਤਰ੍ਹਾਂ ਬਲ ਦੇ ਨਾਲ ਜੰਗ ਚ ਕਿਲਕਾਰੀ ਮਾਰੀ ਬੋਲੀ, ਇੰਨਾ ਖੜਾਕ ਹੋਇਆ ਬੋਲਦਾ,
ਦੈਂਤਨ ਕੇ ਬਦ ਕਾਰਨ ਕੋ,
ਦੈਂਤਾਂ ਦੇ ਬਾਅਦ ਨਾਸ਼ ਕਰਨ ਦੇ ਵਾਸਤੇ, ਨਾਸ਼ ਕਰਨ ਨੂੰ,
ਕਰ ਕਾਲ ਸੀ ਕਾਲੀ ਕਿਰਪਾਨ ਸੰਭਾਰੀ,
ਕਰ ਕਾਲ ਸੀ ਕਾਲੀ ਕਿਰਪਾਨ ਸੰਭਾਰੀ, ਕਰ ਕਾਲ ਸੀ ਕਾਲ ਦੇ ਸੀ ਸੁਦਰਸ਼, ਕਰ ਕੀਤੀ ਇਹ ਕਾਲੀ ਜਿਹੜੀ ਹੈ ਜਿਸਨੇ ਕਿਰਪਾਨ ਸੰਭਾਲ ਲਈ ਸਾਰਿਆਂ ਕਾਲ ਕਰਨ ਵਾਲੀ, ਪੱਛਣਾ ਤੇ ਕੈਂਚੀ ਵੇਖ ਲਓ ਕਿਤੇ ਨੀ ਆਉਂਦੀ ਗੀ, ਸਾਰੇ ਇਤਿਹਾਸ ਚ ਵੇਖ ਲਿਓ, ਕਿਰਪਾਨ ਹੀ ਆਵੇਗੀ ਜੀ ਤੋਂ ਨਫ਼ਰਤ ਕਰ ਦਿੱਤੀ, ਜਿਹੜੀ ਕਾਲੀ ਨੂੰ ਮੰਨਦੇ ਹੋ ਕਿਰਪਾਨ ਦੀ ਗੱਲ ਹੀ ਕਰਦੀ ਹੈ,
ਦੋਹਰਾ ਚੰਡੀ ਕਾਲੀ ਦੋਹੂ ਮਿਲ,
ਚੰਡੀ ਤੇ ਕਾਲੀ ਦੋਹਾਂ ਨੇ ਮਿਲ ਕੇ ਅੱਜ ਪਿੱਟਿਆ ਵੀ ਆ, ਰਮੇਸ਼ ਕਹਿੰਦਾ ਬੜਾ ਅਫਸੋਸ ਹੈ ਤਾਂ ਹੋਊਗਾ,
ਚੰਡੀ ਕਾਲੀ ਦੋਹੂ ਮਿਲ,
ਚੰਡੀ ਤੇ ਕਾਲੀ ਦੋਵੇਂ ਮਿਲ ਕੇ
ਕਿਨੋ ਇਹ ਵਿਚਾਰ,
ਇਹ ਵਿਚਾਰ ਕੀਤਾ ਦੋਹਾਂ ਨੇ, ਕੀ ਕੀਤਾ,
ਹਾਂ 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 ਤੂੰ ਸਰਾਉਣ ਪੀ,
ਚੰਡੀ ਕਹਿੰਦੀ ਮੈਂ ਤਾਂ ਮਾਰਾਂਗੀ ਤੇ ਤੂੰ ਖੂਨ ਪੀਵੀਂ, ਕਾਲੀ ਨੂੰ ਕਹਿੰਦੀ ਹੈ,
ਅਰ ਦਲ ਡਾਰ ਹੈ ਮਾਰ,
ਆਰ ਦਲ ਆਰ ਦੁਸ਼ਮਣ ਦਾ ਦਲ ਫੌਜ ਡਾਰ ਹੈ, ਮਾਰ ਕੇ ਸੁੱਟ ਦੇਵਾਂਗੇ ਇਹਨਾਂ ਨੂੰ,
ਸਵਈਆ ਕਾਲੀ ਓ ਕੇਹਰ ਸੰਗ ਲੈ,
ਤੇ ਕਾਲੀ ਨੂੰ ਤੇ ਕੇਹਰ ਸ਼ੇਰ ਨੂੰ ਨਾਲ ਲੈ ਕੇ,
ਚੰਡ ਸੋ ਘੇਰੇ ਸਭੈ ਬਨ ਜੈਸੇ ਦਵਾ ਪੈ। ਕਾਲੀ ਓ ਕੇਹਰ ਸੰਗ ਲੈ ਚੰਡ।
ਹਾਂ, ਕਾਲੀ ਜਿਹੜੀ ਚੰਡੀ ਜਿਹੜੀ ਸੀ, ਇਹਨੇ ਕਾਲੀ ਨੂੰ ਤੇ ਕੇਹਰ ਸ਼ੇਰ ਨੂੰ ਨਾਲ ਲੈ ਕੇ
ਸੋ ਘੇਰੇ ਸਭੈ
ਸਾਰੇ ਘੇਰ ਲੈ। ਕਿਵੇਂ ਘੇਰੇ ਹੁਣ ਪੜ ਗਏ?
ਸਭੈ ਬਨ ਜੈਸੇ ਦਵਾ ਪੈ।
ਦੋ ਵੇਰ ਮੈਂ ਉੱਥੇ ਖੜਾ ਹਾਂ। ਕਾਲੀ ਓ ਕੇਹਰ ਸੰਗ ਲੈ ਚੰਡ, ਚੰਡੀ ਕਾਲੀ ਨੂੰ ਤੇ ਕੇਹਰੀ ਸ਼ੇਰ ਨੂੰ ਨਾਲ ਲੈ ਕੇ ਸੋ ਘੇਰੇ ਸਭੈ ਸਾਰੇ ਘੇਰ ਲੈ। ਕਿਵੇਂ ਕਹਿੰਦੇ ਬਨ ਜੈਸੇ ਦਵਾ ਪੈ, ਦਵਾ ਨਾ ਅੱਗ ਦਾ ਹੈ ਜਿਹੜੀ ਜੰਗਲ ਨੂੰ ਲੱਗਦੀ ਹੈ, ਡੌਂਗ ਨੀ ਜਿਸ ਨੂੰ ਕਹੀਦਾ, ਜਿਵੇਂ ਡੌਂਗ ਨੀ ਬੰਨ ਨੂੰ ਘੇਰ ਲੈਂਦੀ ਹੈ, ਇਸੇ ਤਰ੍ਹਾਂ ਸਾਰੇ ਹੀ ਦੈਂਤਾ ਰੂਪੀ ਬੰਨ ਨੂੰ ਚੰਡੀ ਰੂਪ ਡੌਂਗ ਨੀ ਨੇ ਘੇਰ ਲਿਆ। ਲੱਗ ਗਈ
ਚੰਡ ਕੇ ਬੰਨ ਤੇਜ ਪ੍ਰਭਾਵ ਤੇ,
ਇਹ ਚੰਡੀ ਦੇ ਛੱਡੇ ਤਿੱਖੇ ਤੀਰਾਂ ਦੇ ਤੇਜ ਪ੍ਰਭਾਵ ਤੋਂ
ਦੈਂਤ ਜਰਾ ਜੈਸੇ ਈਂਟ ਅਵਾ ਪੈ।
ਇਹ ਦੈਂਤ ਜਰਾ ਸੜਦੇ ਆ ਜਿਵੇਂ ਇੱਟਾਂ ਆਵੇ ਵਿਚ ਪੈ ਕੇ ਜਲਦੀਆਂ।
ਕਾਲਕਾ ਸਰਾਉਣ ਪੀਓ ਤਿੰਨ ਕੋ,
ਹਾਂ ਕਾਲਕਾ ਜਿਹੜੀ ਸੀ ਲੱਗ ਗਈ ਖੂਨ ਪੀਣ।
ਕਵ ਨੇ ਮਨ ਮੈਂ ਲਿਓ ਭਾਉ ਭਵਾ ਪੈ।
ਹਾਂ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਸੀ ਭਲਾ ਸੰਸਾਰ ਦੇ ਚ ਉਸ ਵੇਲੇ ਇਸ ਪ੍ਰਕਾਰ ਲਿਆ,
ਮਨੋ ਸਿੰਧ ਕੋ ਨੀਰ ਸਭਾ ਮਿਲ,
ਇਹ ਮਨ ਨੂੰ ਮੰਨਣਾ ਕਰੋ ਕਿ ਨਦੀਆਂ ਦਾ ਪਾਣੀ ਮਿਲ ਕੇ
ਤਾਏ ਕੇ ਜਾਏ ਪਰੇ ਹੈ ਤਵਾ ਪੈ।
ਮੈਂ ਫੇਰ ਪੜ ਪਿੱਛੇ ਰਹਿ ਗਿਆ। ਮਨੋ ਸਿੰਧ ਕੋ,
ਮਾਨੋ ਸਿੰਧ ਕੋ ਨੀਰ ਸਭਾ ਮਿਲ,
ਮਾਨੋ ਮੰਨਣਾ ਕਰੋ ਜਾਣਨਾ ਕਰੋ ਕਿ ਸਿੰਧ ਸਮੁੰਦਰ ਦਾ ਨੀਰ ਪਾਣੀ ਮਿਲ ਕੇ ਨਾ ਇਕੱਠਾ ਹੋ ਕੇ
ਤਾਏ ਕੇ ਜਾਏ ਪਰੇ ਹੈ ਤਵਾ ਪੈ।
ਜਿਵੇਂ ਤਵੇ ਦੇ ਉੱਪਰ ਬੂੰਦ ਪੈਂਦੀ ਹੈ ਨਾ ਪਾਣੀ ਦੀ, ਸੜ ਜਾਂਦੀ ਹੈ, ਇਸੇ ਤਰ੍ਹਾਂ ਸਮੁੰਦਰ ਦੇ ਵਿੱਚ ਬੜਵਾ ਨਾਲ ਅਗਨੀ ਮੱਚਦੀ ਹੈ, ਉੱਥੇ ਉਹਦੇ ਸੌ ਸੌ ਗਜ ਦੂਰ ਤੱਕ ਜੇ ਕਿਤੇ ਸਮੁੰਦਰੀ ਜਹਾਜ਼ ਵੀ ਉਸ ਘੇਰੇ ਵਿੱਚ ਆ ਜਾਵੇ ਤੇ ਨਿਕਲ ਨੀ ਸਕਦਾ, ਉਹਨੂੰ ਢਾਲ ਕੇ ਪਾਣੀ ਦੀ ਤਰ੍ਹਾਂ ਬਣਾ ਦਿੰਦੀ ਹੈ। ਇੰਨੀ ਤੇਜ਼ ਅੱਗ ਹੈ ਉਹਦੇ ਥੱਲੇ। ਗੁਰਬਾਣੀ ਮੁਤਾਬਕ ਹੈ ਕਿ ਅਕਿਰਤ ਘਣਾ ਦੇ ਸਿਰ ਜਿਹੜੇ ਹੈ ਉਹ ਖਾਲਸਾ ਜੀ ਉਸ ਅੱਗ ਵਾਲੇ ਥਾਂ ਵਿੱਚ ਸਾੜੇ ਜਾਂਦੇ ਹੈ। ਇਹਨਾਂ ਅਕਿਰਤ ਘਣਾ ਦੇ ਸਿਰ ਦਾ ਸੇਕ ਹੁੰਦਾ ਪਾਪੀਆਂ ਦਾ, ਇਸ ਕਰਕੇ ਸਮੁੰਦਰ ਦਾ ਪਾਣੀ ਉਹਦੇ ਤੇ ਐਂ ਸੜਦਾ ਹੈ ਜਿਵੇਂ ਗਰਮ ਗਰਮ ਤਵੇ ਦੇ ਉੱਪਰ ਪਾਣੀ ਦੀ ਬੂੰਦ ਪਾ ਦਈਏ, ਉਹ ਸੰਕੋਚ ਜਾਂਦੀ ਹੈ, ਸੜ ਜਾਂਦੀ, ਖਤਮ ਹੋ ਜਾਂਦੀ ਹੈ। ਕੋਲਾ ਪ੍ਰਮਾਣ ਬਾਰੇ ਨੇ ਇੱਥੇ ਕਿਆ ਪੜ ਹੋਣੇ ਇਹ?
ਮਾਨੋ ਸਿੰਧ ਕੋ ਨੀਰ ਸਭਾ ਮਿਲ,
ਮਾਨੋ ਜਾਣਨਾ ਕਰੋ ਕਿ ਸਾਰੇ ਸਮੁੰਦਰ ਦਾ ਪਾਣੀ
ਤਾਏ ਕੇ ਜਾਏ ਪਰੇ ਹੈ ਸਭਾ ਪੈ,
ਉਹ ਬੜਵਾ ਨਾਲ ਲਗਣੀ ਵਾਲੇ ਥਾਂ ਤੇ ਤਵੇ ਤੇ ਜਾ ਕੇ ਪੈਂਦਾ ਹੈ।
ਚੰਡ ਹਣੇ ਅਰ ਕਾਲਕਾ,
ਚੰਡ ਨੇ ਨਾਸ ਕੀਤੇ ਤੇ ਜਿਹੜੀ ਕਾਲਕਾ ਸੀ
ਕੋਪ ਕੇ ਸਾਉਣਤ ਬਿੰਦਨ ਸੋ ਇਹ ਕੀਨੋ,
ਹਾਂ ਇਹਨੇ ਸਾਰਾ ਖੂਨ ਪੀ ਲਿਆ ਉਹਨਾਂ ਦਾ ਕਾਲਕਾ ਨੇ।
ਖੱਗ ਸੰਭਾਰ ਹਕਾਰ ਤਬ,
ਉਸੇ ਖੱਗ ਖੰਡੇ ਨੂੰ ਜਾਂ ਅਥਵਾ ਤਲਵਾਰ ਨੂੰ ਸੰਭਾਲ ਕੇ ਹੰਗਾਰ ਹਕਾਰ ਵੰਗਾਰ ਕੇ
ਬਦਾਰ ਸਭੈ ਦਲ ਦੀਨ,
ਸਰਕਾਰੀ ਮਾਰ ਕੇ ਤੇ ਬਦਾਰ ਕੱਟ ਕੇ ਸਾਰੇ ਦਲ ਨੂੰ ਨਾਸ ਕਰ ਦਿੱਤਾ।
ਆਮਖ ਸਰਾਉਣ ਅਚਿਵ ਬਹੁ ਕਾਲਕਾ,
ਆਮਖ ਠੀਕ ਹੈ ਮਾਸ ਤੇ ਸਰਾਉਣ ਖੂਨ ਕਾਲਕਾ ਨੇ ਰੱਜ ਕੇ ਖਾਧਾ ਤੇ ਪੀਤਾ।
ਤਾਂ ਸ਼ਬ ਮੈਂ ਕਵੀ ਇਹ ਮਨ ਚੀਨੋ,
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਇਹ ਸੋਭਾ ਸੀ ਚੀਨੋ ਜਾਨਣਾ ਕੀਤੀ ਕਿਹੜੀ,
ਮਾਨੋ ਸ਼ੁਦਾ ਤਰ ਹੋਏ ਕਹਿ ਮਨੁੱਖ,
ਜਾਨਣਾ ਕਰੋ ਕਿ ਜਿਵੇਂ ਬਹੁਤੇ ਭੁੱਖ ਦੇ ਅਧੀਨ ਹੋ ਕੇ ਬੰਦਾ ਕੋਈ,
ਸੋ ਸਾਲਣ ਲਾਸਾ ਸੋ ਬਹੁ ਪੀਨੋ,
ਹਾਂਜੀ ਸਾਲਣ,
ਸੋ ਸਾਲਣ
ਸਾਲਣ ਸਲੂਣੇ
ਲਾਸਾ ਹੈ
ਲਾਸਾ ਤਰੀ ਵਾਲੇ,
ਸੋ ਬਹੁ ਪੀਨ
ਜਿਵੇਂ ਬਹੁਤੇ ਪੀ ਲੈਣੇ ਛੋਲਾ ਹੀ ਤਰੀ ਬਾਤੇ ਭਰ ਭਰ ਪੀਨੇ ਹੈ,
ਤੇ
ਸਲੂਣੇ ਪਕੌੜੇ ਭਾਲ ਦੇ ਕਹਿੰਦੇ ਵਾਈ ਹੋ ਗਈ। ਉਹ ਕਿੱਧਰ ਗਿਆ ਮਸਤਾਨਾ ਜਿਹੜਾ ਬਾਂਹ ਦਾ ਇਲਾਜ ਕਰਾਉਂਦਾ ਸੀ, ਅੱਜ ਹੀ ਪਤਾ ਲੱਗਾ। ਮੈਂ ਕਹਿਤਾ 15 ਦਿਨ ਜਾਣਾ ਨੀਗਾ, ਸੰਕੋਚ ਰੱਖਿਓ ਤੇ ਨਾਲ ਦੇ ਨਿੰਗ ਸਿੰਘ ਦੇ ਭੁਚੰਗੀ ਨੂੰ ਕਹਿਣ ਲੱਗਾ ਕਰਨੈਲ ਸਿੰਘ ਦੇ ਨੂੰ, ਕਹਿੰਦਾ ਮੈਨੂੰ ਤਾਂ ਫਰੇਵਾ ਹੋ ਜੂ ਜੇ ਪਿੰਡਾਂ ਵਾਲੇ ਨੇ ਕਿਹਾ ਜਾਣਾ ਨੀਗਾ, ਦਿੱਲੀ ਸੜ ਜੂ ਵਾਲਾ ਸੁੱਖਾ ਦਾ ਘੁੱਟ ਪੀ ਲਈਏ। ਇਸ ਤਰ੍ਹਾਂ ਮਹਾਰਾਜ ਕਹਿੰਦੇ ਲਾਸਣ
ਸਾਲਣ ਲਾਸੇ ਸੋ ਬਹੁ ਪੀਨ,
ਸੋ ਸਾਲਣ ਸਲੂਣੇ ਤੇ ਲਾਸੇ ਤਰੀ ਵਾਲੇ ਕਹਿੰਦੇ ਪੀ ਆਈ ਹੁਣ ਜਾ ਕੇ ਡੇਰੇ ਪੀ ਕੇ ਆਏ ਕਿਸੇ ਦੇ ਸੁੱਖਾ।
ਸਵਈਆ ਜੋਧਰ ਕੱਤਰ ਬੀਜ ਕਰਿਓ,
ਇਹ ਰਕਤ ਬੀਜ ਨੇ ਬੜਾ ਭਾਰੀ ਜੰਗ ਕੀਤਾ।
ਧਰਨੀ ਪਰ ਜੋ ਸੁਰ ਦੇਖਤ ਸਾਰੇ,
ਇਹ ਦੇਵਤੇ ਸਾਰੇ ਧਰਤੀ ਦੇ ਵੇਖਦੇ ਹਨ ਜੰਗ ਨੂੰ।
ਜੇ ਤੱਕ ਸਰਾਉਣ ਕੀ ਬੂੰਦ ਗਿਰਾ,
ਇਹ ਜਿੰਨੀਆਂ ਬੂੰਦਾਂ ਗਿਣਦੀ ਗਿਰਾ ਡਿੱਗਦੀਆਂ ਖੂਨ ਦੀਆਂ।
ਉੱਠਤੇ ਤੱਕ ਰੂਪ ਅਨੇਕ ਹੈ ਧਾਰੇ,
ਉਹ ਉੱਠ ਕੇ ਫੇਰ ਰੂਪ ਧਾਰ ਲੈਂਦੇ ਬਹੁਤੇ।
ਜੁਗਣ ਆਨ ਫਰੀ ਚਹੂ ਹੋਰ ਤੇ,
ਜੇ ਜੋਗਨੀਆਂ ਵੀ ਲੱਗ ਪਈਆਂ ਨਾਲ ਖੂਨ ਪੀਣ, ਕੱਲੀ ਤੋਂ ਸੂਤ ਨਾ ਆਇਆ ਕੱਲੀ ਤੋਂ, 64 ਜੋਗਨੀਆਂ ਵੀ ਲੱਗ ਪਈਆਂ ਖੂਨ ਪੀਣ ਨਾਲ ਚਾਰ ਚਫੇਰੇ।
ਸੀਸ ਜਟਾ ਕਰ ਖੱਪਰ ਭਾਰੇ,
ਸੀਸ ਜਟਾ ਸਿਰ ਤੇ ਜੜਾਵਾ ਤੇ ਕਰ ਹੱਥ ਚ ਖੱਪਰ ਭਾਰੇ, ਬਹੁਤੇ ਵੱਡੇ ਵੱਡੇ ਜੜਾਵਾ, ਕੰਗੀ ਤਾਂ ਕਰਨੀ ਕਿਤੇ ਨੀ।
ਸਰਾਉਣਤ ਬੂੰਦ ਪਰੈ ਅਚਵੈ,
ਜਿਹੜੀਆਂ ਖੂਨ ਦੀਆਂ ਬੂੰਦਾਂ ਡਿੱਗਦੀਆਂ ਨੂੰ ਅਚਵੇ ਪੀਂਦੀਆਂ ਖਾਂਦੀਆਂ ਹਨ।
ਖੱਗ ਲੈ ਚੰਡ ਪ੍ਰਚੰਡ ਸੰਘਾਰੇ,
ਇਹ ਸਾਰੀਆਂ ਨੂੰ ਲੈ ਕਰਕੇ ਤਲਵਾਰਾਂ ਤੇ ਚੰਡੀ ਦੇ ਨਾਲ ਕਰਕੇ ਰਲ ਕੇ ਤਿੱਖੇ ਸੁਭਾਅ ਵਾਲੀ ਨੇ ਸੰਘਾਰ ਦਿੱਤੇ।
ਕਾਲੀ ਓ ਚੰਡ ਕੁਵੰਡ ਸੰਭਾਰ ਕੇ,
ਕਾਲੀ ਤੇ ਜਿਹੜੀ ਚੰਡੀ ਸੀ, ਕਾਲੀ ਤੇ ਚੰਡੀ ਨੇ ਧਨਕ ਸੰਭਾਰ ਕੇ ਚੰਗੀ ਤਰ੍ਹਾਂ,
ਦੈਨਸੋ ਜੁੱਧ ਨਿਸੰਗ ਸਜਿਓ ਹੈ। ਦੈਨਸੋ ਜੁੱਧ ਨਿਸੰਗ ਸਜਿਓ ਹੈ।
ਦੈਂਤ ਦੇ ਨਾਲ ਜੰਗ ਸ਼ੰਕਾ ਤੋਂ ਰਹਿਤ ਹੋ ਕੇ ਸਜਾ ਬਣਾਇਆ।
ਮਾਰ ਮਹਾਰਨ ਮੱਧ ਭਈ,
ਮਾਰ ਬਹੁਤ ਹੀ ਹੋਈ ਜੰਗ ਵਿੱਚ।
ਪਹਿਰੇਕ ਲਓ ਸਾਰ ਸੋ ਸਾਰ ਬਜਿਓ ਹੈ।
ਪਹਿਰੇਕ ਪਹਿਰਕ ਤਿੰਨ ਘੰਟੇ ਸਾਰ ਸੋ ਸਾਰ ਲੋਹੇ ਤੇ ਲੋਹਾ ਖੜਕਿਆ।
ਦਰਾਉਣ ਤੇ ਬਿੰਦ ਗਿਰਿਓ ਧਰਨੀ ਪਰ,
ਖੂਨ ਦੀਆਂ ਬੂੰਦਾਂ ਡਿੱਗੀਆਂ ਧਰਤੀ ਤੇ।
ਇਉਂ ਅਸ ਸੋ ਅਰ ਸੀਸ ਭਜੋ ਹੈ।
ਹਾਂਜੀ,
ਇਉਂ ਅਸ ਸੋ ਅਰ ਸੀਸ ਭਜੋ ਹੈ।
ਇਉਂ ਅਸ ਸ੍ਰੀ ਸਾਹਿਬ ਦੇ ਨਾਲ ਸਿਰ ਭੰਨ ਦਿੱਤਾ ਰਕਤਬੀਜ ਦਾ।
ਮਨ ਅਤੀਤ ਕਰਿਓ ਚਿਤ ਕੋ,
ਤੇ ਮਨ ਜਾਨਣਾ ਕਰੋ ਤੇ ਰਕਤਬੀਜ ਨੇ ਆਪਣੇ ਜਿਹੜਾ ਮਾਨਸੀ ਅਤੀਤ ਬਰਾਕਤੀ ਕਰ ਲਿਆ।
ਧਨਵੰਤ ਸਭਾ ਨਿਜ ਮਾਲ ਤਜਿਓ ਹੈ।
ਜਿਵੇਂ ਧਨੀ ਬਹੁਤਾ ਕੋਈ ਵੱਡਾ ਹੋਵੇ ਤੇ ਆਪਣਾ ਮਨ ਉਪਰਾਮ ਕਰਕੇ ਅਤੀਤ ਬਰਕਤ ਹੋ ਕੇ ਚਲਿਆ ਜਾਵੇ, ਇਸੇ ਤਰ੍ਹਾਂ ਜਿਹੜਾ ਇਹ ਰਕਤਬੀਜ ਹੈ ਇਹ ਫੌਜਾਂ ਰੂਪੀ ਧਨ ਦਾ ਮਾਲਕ ਸੀ। ਜਾਨਣਾ ਕਰੋ ਕਿ ਸ਼ੈ ਔਰ ਨਾਸ ਹੋਣ ਰੂਪ ਇਹਦਾ ਤਿਆਗ ਕਰਕੇ ਬਰਕਤ ਹੋ ਕੇ ਚਲਿਆ ਗਿਆ।
ਗੋਰਠਾ ਚੰਡੀ ਦਿਓ ਬਿਦਾਰ,
ਚੰਡੀ ਨੇ ਕੱਟ ਦਿੱਤਾ।
ਰੌਣ ਪਾਣ ਕਾਲੀ ਕਰਿਓ,
ਤੇ ਖੂਨ ਪੀਣਾ ਕੀਤਾ ਕਾਲੀ ਨੇ।
ਛਿਣ ਮੈਂ ਡਾਰਿਓ ਮਾਰ,
ਛਿਣ ਮਾਤਰ ਦੇਵੀ ਦੀ ਮਾਰ ਕੇ ਸੁੱਟ ਦਿੱਤਾ।
ਰੌਣਤ ਬਿੰਦ ਦਾਨੂ ਮਹਾ,
ਜਿਹੜਾ ਵੱਡਾ ਬਲੀ ਸੀ ਰਕਤ ਬੀਜ।
ਇਤ ਸ੍ਰੀ ਮਾਰਕੰਡੇ ਪੁਰਾਣੇ,
ਇਥੇ ਇਹ ਸ਼੍ਰੋਮਣੀ ਮਾਰਕੰਡੇ ਪੁਰਾਣ ਦਾ
ਸ੍ਰੀ ਚੰਡੀ ਚਰਿੱਤਰ,
ਇਹ ਸ੍ਰੀ ਸ਼੍ਰੋਮਣੀ ਚੰਡੀ ਚਰਿੱਤਰ ਜੋ ਹੈ ਕੌਂਤਕ।
ਉਕਤੇ ਬਲਾਸ,
ਬੁੱਧੀ ਦਾ ਬਲਾਸ ਕਥਨ ਕੀਤਾ ਹੈ।
ਰਕਤ ਬੀਜ ਵਧਾ ਹੈ,
ਇਹ ਰਕਤ ਬੀਜ ਜਿਹੜਾ ਦੈਂਸੀ ਵਧਾ ਨਾਸ ਹੋਇਆ।
ਨਾਮ ਪੰਚਮੋ ਧਿਆਏ,
ਇਹ ਪੰਜਵਾਂ ਧਿਆ ਇਸ ਦਾ ਨਾਮ ਪੂਰਾ ਹੋਇਆ ਹੈ।
ਚੰਡੀ ਦਿਓ ਬਿਦਾਰ, ਸ਼੍ਰੋਣ ਪਾਨ ਕਾਲੀ ਕਰਿਓ। ਜਿਨ ਮੈਂ ਡਾਰਿਓ ਮਾਰ, ਸ਼੍ਰੋਣਤ ਬਿੰਦ ਦਾਨੂ ਮਹਾ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ।